फिजा सरगश्तगी करते हुए सवेर की ताजगी सन ताजा खबर महत्वपूर्ण जानकारियां मनमोहक संगीत सेहत संबंधी सिलसिले मुलाकातों का दौर सरगोशियां मालवन तो माणो मेरे नाल यानी अमरदीप कौर नाल हरमन रेडियो दे प्रोग्राम लहरा दे विच सवेरे 8 बजे तो 10 बजे तक हरमन रेडियो ते प्रोग्राम लारा लैके मैं तुहाडी खिदमत च हाजर हां जी अमरदीप कौर। प्रोग्राम सुन वाले सारे दोस्तां नूं अमरदीप वल्लों बहुत ही प्यार भरी सत श्री अकाल, गुड मॉर्निंग, आदाब, नमस्कार ते वाहिगुरू जी का खालसा, वाहिगुरू जी की फतेह। जी उम्मीद करदी हां जी तुहाडा अज दा दिन खूबसूरत चढ़िया होना ते हमेशा अरदास उस परमात्मा दे अगे यही कि तुहाडी जिंदगी दा हर दिन हर घड़ी जिहड़ी है जी ओह सुहावणी होवे, सुखां लद्दी होवे ते तुसीं खुशियां खेड़े माणदे रहो। सो इसे अरदास दे नाल अज दे प्रोग्राम दी शुरुआत भी करदे आं। अज दा दिन मंगलवार, सो मंगलवार तुसीं मेलबर्न तों जुड़दे हो, मैं मेलबर्न तों जुड़दी हां पर तुसीं दुनिया भर तों जुड़दे हो मेरे नाल प्रोग्राम दे विच ते उम्मीद करदी हां कि अज भी तुहाडा ते मेरा इह सफर जिहड़ा ओह पूरे 2 घंटे सुहावणा बीतेगा। तुहाडी जिहड़ी शमूलियत प्रोग्राम दे विच, तुहाडा जिहड़ा साथ है प्रोग्राम दे विच ओ बहुत जरूरी हुंदा है और तुहाडे साथ दी उम्मीद दे नाल अज दा ए प्रोग्राम जिहड़ा असीं अग्गे लैके जावांगे 10 बजे तक। ते लो जी दिन अज हैगा है मंगलवार ते साल 2020 दे मार्च महीने दी 3 तरीक है। नानकशाही संवत 551 दे फगण महीने दी अज 20 तरीक हो चुकी है ते घड़ियां वल नजर मारा तां दोस्तो घड़ियां कहिंदियां वी इस वेले मेलबर्न, कैनबरा ते सिडनी दे विच समा जिहड़ा 8:04 दा हो गया, जदकि ब्रिस्बेन दे विच अजे समा जिहड़ा ओ 7:04 दा। ते पर्थ दे विच 5:04 होए ने, उधर एडिलेड दे विच 7:34 दा समा। आस्ट्रेलिया तों बाहर चलीए तां साडे गुआंढी मुल्क न्यूजीलैंड दे विच सवेर जिहड़ी आ ओह बहुत पहलां होई, यानी साडे तों 2 घंटे अगे ने न्यूजीलैंड वाले। ते न्यूजीलैंड दे शहर ऑकलैंड दे विच इस वेले समा जी 10:04 दा हो चुकिया। तां होर मुल्कां दी गल करदे आं जिथे जिथे मंगलवार दा दिन चढ़ चुकिया। सो होंगकोंग दे विच मंगलवार दा दिन चढ़ चुकिया जी इस वेले, और उत्थे भी समा 5:05 दा होया। ते इसे तरह दुबई दे विच 1 घंटा पहला ही मंगलवार दा दिन चढ़िया, उत्थे 1:05 बहुत वड्डा तड़का, जां असीं कह सकदे हां वी अद्धी रात हना। ते इसे तरह बैंकॉक दे विच भी मंगलवार दा दिन चढ़ चुकिया जी, 4:05 दा समा उत्थे होया। ते हुण गल अपने मुल्क दे समय दी भी कर लैने आ। सो पंजाब दे विच इस वेले समा जिहड़ा जी ओह होया 2:35, उत्थे भी काफी वड्डा तड़का है। ते दोस्तो इस तों इलावा असीं उहनां मुल्कां दी गल भी करनी आ, उहनां धरतियां दी गल जिथों जिथों भी तुसीं साडे नाल आवाज़ दे इस सफर दे विच जुड़दे हो। सो जिथे अजे सोमवार का दिन चल रहा, साडे नाल बहुत सारे दोस्त जिहड़े कैनेडा तों जुड़दे ने। ते कैनेडा दीआं घड़ियां वल नजर मारीए तां इस वेले वैनकूवर दे विच सोमवार की दुपहर पई हुई है, 1:05 का समा। ते उधर टोरोंटो दे विच शाम पै चुकी है जी सोमवार की, 4:06 उत्थे होए ने। ते इसे तरह असीं एलए चलीए तां लॉस एंजल्स यानी यूएस दे विच उत्थे भी सोमवार की दुपहर पई हुई है। ते कैनेडा दे विनीपेग शहर दे विच बाद दुपहर दा समा उत्थे 3:06 हो चुके ने। ਤੇ ਲਓ ਜੀ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਇਸ ਸਫ਼ਰ ਦੇ ਵਿੱਚ ਸ਼ਾਮਲ ਹੁੰਦੇ ਹੋ ਪ੍ਰੋਗਰਾਮ ਲਹਿਰਾਂ ਦਾ ਹਿੱਸਾ ਬਣਦੇ ਹੋ ਤੁਹਾਨੂੰ ਤਹਿ ਦਿਲ ਤੋਂ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ ਤੇ ਅੱਜ ਪ੍ਰੋਗਰਾਮ 'ਚ ਕੀ ਹੋਣ ਜਾ ਰਿਹਾ ਇਹਦੇ ਬਾਰੇ ਤੁਹਾਨੂੰ ਉਡੀਕ ਹੁੰਦੀ ਹੈ ਸੋ ਪ੍ਰੋਗਰਾਮ ਦੀ ਰੂਪਰੇਖਾ ਜਿਹੜੀ ਆ ਉਹ ਜ਼ਰੂਰ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸੋ ਪ੍ਰੋਗਰਾਮ ਜਿਹੜਾ ਜੀ ਉਹ ਪੂਰੇ 2 ਘੰਟੇ ਚੱਲਣਾ ਹੈ ਔਰ ਪ੍ਰੋਗਰਾਮ ਦੇ ਵਿੱਚ ਖਬਰਾਂ ਮੌਸਮ ਕੁਝ ਜਾਣਕਾਰੀਆਂ ਤੁਹਾਡੇ ਲਈ ਅੱਜ ਵੀ ਹਮੇਸ਼ਾ ਵਾਂਗ ਲੈ ਕੇ ਹਾਜ਼ਰ ਹੋਏ ਹਾਂ ਪਰ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਇੱਕ ਖਾਸ ਸ਼ਖਸੀਅਤ ਨੂੰ ਅਸੀਂ ਤੁਹਾਡੇ ਰੂਬਰੂ ਕਰਵਾਵਾਂਗੇ ਔਰ ਉਹਨਾਂ ਦੇ ਨਾਲ ਅੱਜ ਇੱਕ ਖਾਸ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਜਿਹੜੀ ਆ ਉਹ ਕਰਨੀ ਆ ਸੋ ਉਹ ਸ਼ਖਸੀਅਤ ਕੌਣ ਹੈ ਉਹਨਾਂ ਦੇ ਬਾਰੇ ਜਲਦੀ ਤੁਹਾਨੂੰ ਦੱਸਾਂਗੇ ਵੀ ਵੈਸੇ ਆਸਟ੍ਰੇਲੀਆ ਭਰ ਦੇ ਵਿੱਚ ਗਿਆਨੀ ਜੀ ਜਾਣੇ ਜਾਂਦੇ ਨੇ ਔਰ ਮੈਂ ਉਹਨਾਂ ਦਾ ਪੂਰਾ ਨਾਮ ਜਿਹੜਾ ਉਹ ਉਮੀਦ ਕਰਦੀ ਹਾਂ ਤੁਹਾਡੇ ਤੋਂ ਪੁੱਛਾਂ ਤੇ ਤੁਸੀਂ ਆਪਣੇ ਮੈਸੇਜ ਦੇ ਵਿੱਚ ਸਾਨੂੰ ਜ਼ਰੂਰ ਦੱਸਿਓ ਕਿਉਂਕਿ ਹਰਮਨ ਰੇਡੀਓ ਦੇ ਉੱਤੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਉਹ ਅਕਸਰ ਸਾਂਝ ਬਣਾਉਂਦੇ ਨੇ ਆਪਣੇ ਵਿਚਾਰਾਂ ਦੀ ਤੇ ਅੱਜ ਉਹਨਾਂ ਨੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਲਾਈਵ ਆਉਣਾ ਕੀਤਾ ਕਿਉਂਕਿ ਇਨ੍ਹੀਂ ਦਿਨੀ ਉਹ ਮੈਲਬਨ ਆਏ ਹੋਏ ਨੇ ਸੋ ਉਹਨਾਂ ਨੂੰ ਅਸੀਂ ਤੁਹਾਡੇ ਰੂਬਰੂ ਕਰਵਾਵਾਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਤੇ ਇਸ ਤੋਂ ਇਲਾਵਾ ਕੀ ਹੋਣਾ ਇਸ ਤੋਂ ਇਲਾਵਾ ਬਹੁਤ ਹੀ ਮਹੱਤਵਪੂਰਨ ਬਹੁਤ ਹੀ ਅਹਿਮ ਹੁੰਦੇ ਨੇ ਤੁਹਾਡੇ ਸੁਨੇਹੇ ਸੋ ਅੱਜ ਵੀ ਤੁਹਾਡੇ ਸੁਨੇਹਿਆਂ ਦੀ ਉਡੀਕ ਰਹੇਗੀ ਤੇ ਗੀਤ ਸੰਗੀਤ ਜਿਹੜਾ ਉਹ ਤੁਹਾਡੇ ਮਨੋਰੰਜਨ ਦੇ ਲਈ ਅਸੀਂ ਚੱਲਦਾ ਰੱਖਾਂਗੇ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਆਪਾਂ ਤੁਹਾਨੂੰ ਪਿਆਰਾ ਜਿਹਾ ਇੱਕ ਗੀਤ ਜਿਹੜਾ ਉਹ ਸੁਣਾਉਣਾ ਅਜੀਤ ਸਿੰਘ ਦੀ ਆਵਾਜ਼ ਦੇ ਵਿੱਚ ਪਹਿਲਾ ਗੀਤ ਆਓ ਸੁਣਦੇ ਹਾਂ ਫਿਰ ਵਾਪਸ ਆਉਂਦੇ ਹਾਂ ਬਹੁਤ ਜਲਦੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਬਣੇ ਰਹੋ ਜੁੜੇ ਰਹੋ
ਕੀ ਹਾਲੀ ਫਿਕਰਾਂ ਚ ਫਸਿਆ ਪਿਆ ਏ ਵਾਲ ਵਾਲੀ ਹੋ ਤੇ ਪਰ ਦੇਸਣ ਦਾ ਪੁੱਛਦੀ ਕੀ ਹਾਲੀ ਫਿਕਰਾਂ ਚ ਫਸਿਆ ਪਿਆ ਏ ਵਾਲ ਵਾਲੀ ਉਹਨਾਂ ਚਿਰ ਕਰੂੰ ਦੋ ਪਰ ਸ਼ਿਫਟਾਂ ਲੱਗਣਾ ਪੱਕੇ ਪੈਰੇ ਮੀਏ ਦੋ ਦਿਨਾਂ ਤੋਂ ਕੁੜੀ ਤਾਂ ਤੇਰੀ ਸੁੱਤੀ ਨੀ ਬਾਕੀ ਤਾਂ ਸਭ ਖੈਰੇ ਮੀਏ ਦਿਨਾਂ ਤੋਂ ਕੁੜੀ ਤਾਂ ਤੇਰੀ ਸੁੱਤੀ ਨੀ ਬਾਕੀ ਤਾਂ ਸਭ ਖੈਰ ਮੀਏ ਗੱਲ ਰੋਟੀ ਦੀ ਜੇਕਰ ਸਮਾਂ ਮਿਲੇ ਕੱਚੀ ਪੱਕੀ ਮੈਂ ਪਕਾ ਕੇ ਖਾ ਲਵਾਂ ਗੱਲ ਪਾਉਣ ਦੀ ਜੇਕਰ ਮੇਰੇ ਰੱਬ ਦੀ ਆਇਓ ਤਾਂ ਮਨ ਭਾਉਂਦਾ ਪਾ ਲਵਾਂ ਬਾਕੀ ਤਾਂ ਸਭ ਖੈਰ ਅੰਮੀਏ ਦੋ ਦਿਨਾਂ ਤੋਂ ਕੁੜੀ ਤਾਂ ਤੇਰੀ ਸੁੱਤੀ ਨੀ ਬਾਕੀ ਤਾਂ ਸਭ ਖੈਰ ਅੰਮੀਏ ਬਾਕੀ ਤਾਂ ਸਭ ਖੈਰ ਅੰਮੀਏ ਦੋ ਦਿਨਾਂ ਤੋਂ ਕੁੜੀ ਤਾਂ ਤੇਰੀ ਸੁੱਤੀ ਨੀ ਬਾਕੀ ਤਾਂ ਸਭ ਖੈਰ ਅੰਮੀਏ
ਜੀ ਦੋ ਦਿਨਾਂ ਤੋਂ ਕੁੜੀ ਤਾਂ ਤੇਰੀ ਸੁੱਤੀ ਨੀ ਬਾਕੀ ਤਾਂ ਸਭ ਖੈਰ ਅੰਮੀਏ ਸੋ ਉਹਨਾਂ ਸਾਰੇ ਵਿਦਿਆਰਥੀਆਂ ਦੀ ਦਰਦ ਕਹਾਣੀ ਜਿਹੜੇ ਚੰਗੇ ਭਵਿੱਖ ਦੀ ਆਸ ਲੈ ਕੇ ਦੂਜੇ ਮੁਲਕਾਂ ਦੇ ਵਿੱਚ ਪ੍ਰਵਾਸ ਕਰਦੇ ਆ ਸੋ ਇਕੱਲੇ ਵਿਦਿਆਰਥੀਆਂ ਦੀ ਨਹੀਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਕੋਈ ਵੀ ਜਿਹੜਾ ਆਪਣੀ ਧਰਤੀ ਤੋਂ ਉੱਠ ਕੇ ਕਿਸੇ ਦੂਜੀ ਧਰਤੀ ਤੇ ਜਾਂਦਾ ਤਾਂ ਉਹਦੇ ਲਈ ਉਹ ਅਹਿਸਾਸ ਜਿਹੜਾ ਉਹ ਹੰਡਾਉਣਾ ਬੜਾ ਮੁਸ਼ਕਲ ਹੁੰਦਾ ਹੈ ਨਾ। ਪਰ ਨਾਲ ਹੀ ਨਾਲ ਜਦੋਂ ਅਸੀਂ ਵਿਦਿਆਰਥੀਆਂ ਦੇ ਜੀਵਨ ਦੀ ਗੱਲ ਕਰਦੇ ਹਾਂ, ਵਿਦਿਆਰਥੀਆਂ ਦੀ ਜ਼ਿੰਦਗੀ ਦੀ ਗੱਲ ਕਰਦੇ ਹਾਂ, ਤਾਂ ਉਹਨਾਂ ਦੇ ਲਈ ਜਿਹੜਾ ਇਹਨਾਂ ਧਰਤੀਆਂ ਦੇ ਉੱਤੇ ਸੰਘਰਸ਼ ਆ, ਉਹਨਾਂ ਦੇ ਲਈ ਜਿਹੜੀ ਜ਼ਿੰਦਗੀ ਆ ਉਹ ਥੋੜੀ ਜਿਹੀ ਆਮ ਲੋਕਾਂ ਦੇ ਨਾਲੋਂ ਜ਼ਿਆਦਾ ਔਖੀ ਹੁੰਦੀ ਆ, ਵੰਗਾਰਾਂ ਭਰੀ ਹੁੰਦੀ ਆ, ਚੁਣੌਤੀਆਂ ਭਰੀ ਹੁੰਦੀ ਆ। ਤੇ ਜਦੋਂ ਗੱਲ ਧੀਆਂ ਦੀ ਕਰਦੇ ਆ ਤਾਂ ਉਹਨਾਂ ਦੇ ਲਈ ਬੜਾ ਔਖਾ ਹੁੰਦਾ ਕਿ ਦੂਜੀਆਂ ਧਰਤੀਆਂ ਦੇ ਉੱਤੇ ਆ ਕੇ ਮਿਹਨਤ ਮੁਸ਼ਕਤ ਦੇ ਨਾਲ ਜਦੋਂ ਕਿਸੇ ਓਪਰੇ ਸੱਭਿਆਚਾਰ ਦੇ ਵਿੱਚ ਤੁਸੀਂ ਆਉਂਦੇ ਹੋ ਤਾਂ ਉੱਥੇ ਵੱਖਰੀ ਤਰ੍ਹਾਂ ਦਾ ਜਿਹੜਾ ਸੱਭਿਆਚਾਰ ਆ, ਵੱਖਰੀ ਤਰ੍ਹਾਂ ਦੀ ਬੋਲੀ ਆ, ਹਨਾ, ਜਿਹਦੇ ਵਿੱਚ ਜਿਹੜੇ ਅਹਿਸਾਸ ਆ ਉਹ ਵੀ ਤੁਹਾਨੂੰ ਓਪਰੇ ਓਪਰੇ ਜੇ ਲੱਗਦੇ ਆ, ਔਰ ਉਹਨਾਂ ਓਪਰੇ ਅਹਿਸਾਸਾਂ ਵਾਲੇ ਲੋਕਾਂ ਦੇ ਵਿੱਚ ਰਹਿੰਦੇ ਆ ਜਿਹੜੇ ਤੁਹਾਡੇ ਆਪਣੇ ਅਹਿਸਾਸ ਨੇ, ਅਮਲੀ ਤੌਰ ਦੇ ਉੱਤੇ ਉਹਨਾਂ ਨੂੰ ਹੰਡਾਉਂਦਿਆਂ ਔਰ ਉਸ ਤਰ੍ਹਾਂ ਦੇ ਜੀਵਨ ਢਾਂਚੇ ਦੇ ਵਿੱਚ ਆਪਣੇ ਆਪ ਨੂੰ ਢਾਲਦਿਆਂ, ਕਿਤੇ ਨਾ ਕਿਤੇ ਇਹ ਜਿਹੜਾ ਅਹਿਸਾਸ ਵੀ ਜ਼ਰੂਰ ਹੁੰਦਾ ਜੋ ਇਸ ਗੀਤ ਦੇ ਵਿੱਚ ਪ੍ਰਗਟ ਕੀਤਾ ਗਿਆ। ਸੋ ਇਹ ਪ੍ਰਵਾਸ ਦੀ ਇੱਕ ਤ੍ਰਾਸਦੀ ਆ, ਦੁਖਾਂਤ ਆ ਕਿ ਅਸੀਂ ਚੰਗਾ ਭਵਿੱਖ ਲੈ ਕੇ ਕਿਸੇ ਵੀ ਮੁਲਕ ਦੇ ਵਿੱਚ ਪ੍ਰਵਾਸ ਤਾਂ ਕਰਦੇ ਹਾਂ ਤੇ ਉਹ ਭਵਿੱਖ ਜਿਹੜਾ ਉਹ ਸਾਨੂੰ ਹਾਸਲ ਵੀ ਹੋ ਜਾਂਦਾ, ਪਰ ਗੱਲ ਉਹੀ ਹੁੰਦੀ ਹੈ ਕਿ ਕੁਛ ਪਾਉਣ ਦੇ ਲਈ ਕਹਿੰਦੇ ਹੁੰਦੇ ਆ ਵੀ ਬਹੁਤ ਕੁਛ ਖੋਣਾ ਵੀ ਪੈਂਦਾ, ਹੈ ਨਾ। ਸੋ ਇਸ ਕਰਕੇ ਉਹ ਨਿੱਕੀਆਂ ਨਿੱਕੀਆਂ ਖੁਸ਼ੀਆਂ, ਉਹ ਨਿੱਕੇ ਨਿੱਕੇ ਚਾਅ ਜਿਹੜੇ ਆ, ਤੇ ਉਹ ਜਿਹੜਾ ਮੋਹ ਦਾ ਇੱਕ ਸੰਕਲਪ ਜਾਂ ਮੋਹ ਦੀਆਂ ਜਿਹੜੀਆਂ ਤੰਦਾਂ ਆ ਉਹ ਕਿਤੇ ਨਾ ਕਿਤੇ ਸਾਨੂੰ ਜ਼ਰੂਰ ਤੰਗ ਕਰਦੀਆਂ ਰਹਿੰਦੀਆਂ। ਤੇ ਜਦੋਂ ਸਾਡਾ ਜਿਹੜਾ ਸਟਰਗਲ ਆ, ਕਹਿੰਦੇ ਹੁੰਦੇ ਆ ਵੀ ਜ਼ਿੰਦਗੀ ਜਿਹੜੀ ਉਹ ਆਪਣੇ ਆਪ ਦੇ ਵਿੱਚ ਇੱਕ ਸੰਘਰਸ਼ ਹੁੰਦੀ ਆ, ਜੇ ਉਸ ਨੂੰ ਤੁਸੀਂ ਹਰ ਕਦਮ ਦੇ ਉੱਤੇ ਸਵੀਕਾਰ ਕਰ ਲੈਂਦੇ ਆ, ਪ੍ਰਵਾਨ ਕਰ ਲੈਂਦੇ ਆ। ਪਰ ਜੋ ਜੇਕਰ ਸਾਡਾ ਜਿਹੜਾ ਗੋਲ ਆ, ਸਾਡਾ ਜਿਹੜਾ ਟੀਚਾ ਆ, ਉਹ ਜ਼ਿੰਦਗੀ ਦੇ ਵਿੱਚ ਅਸੀਂ ਮਿੱਥਿਆ ਹੋਇਆ ਆ, ਤਾਂ ਇੱਕ ਸੰਘਰਸ਼ ਤੋਂ ਬਾਅਦ ਅਸੀਂ ਇੱਕ ਸਕੂਨ ਜਿਹੜਾ ਆ, ਇੱਕ ਸੰਤੁਸ਼ਟੀ ਜਿਹੜੀ ਆ, ਉਹ ਜ਼ਰੂਰ ਕਿਤੇ ਨਾ ਕਿਤੇ ਹਾਸਲ ਕਰਦੇ ਹਾਂ। ਤੇ ਫਿਰ ਸਾਨੂੰ ਇਸ ਤਰ੍ਹਾਂ ਲੱਗਦਾ ਵੀ ਅਸੀਂ ਜੋ ਸੋਚਿਆ ਸੀ ਉਹ ਸਾਨੂੰ ਮਿਲ ਗਿਆ, ਤੇ ਇਸ ਤੋਂ ਵੱਧ ਹੁਣ ਅਸੀਂ ਹੋਰ ਨਹੀਂ ਸੋਚਿਆ, ਤੇ ਜ਼ਿੰਦਗੀ ਜਿਹੜੀ ਆ ਉਹ ਵਾਕਈ ਬਹੁਤ ਖੂਬਸੂਰਤ ਹੈ, ਬਹੁਤ ਸੁਹਾਵਣੀ ਹੈ, ਹਨਾ। ਪਰ ਪ੍ਰਵਾਸ ਦੇ ਸ਼ੁਰੂਆਤ ਦੀ ਜਿਹੜੀ ਕਹਾਣੀ ਹੈ ਉਹ ਹਰ ਪ੍ਰਵਾਸੀ ਦੇ ਲਈ ਬੜੀ ਮੁਸ਼ਕਲ ਹੁੰਦੀ ਹੈ। ਇੱਕ ਤਰ੍ਹਾਂ ਦਾ ਇੱਕ ਅੰਤਰ ਸੱਭਿਆਚਾਰ ਜਿਹੜਾ ਆ ਉਹ ਹੰਡਾਉਂਦਿਆਂ ਉਹ ਹਰ ਪਲ ਆਪਣੀ ਪਛਾਣ ਦੀ ਜਿਹੜੀ ਖਿੱਚ ਆ ਉਹ ਵੀ ਰੱਖਦਾ, ਤੇ ਆਪਣੇ ਭਵਿੱਖ ਨੂੰ ਲੈ ਕੇ ਵੀ ਚਿੰਤਤ ਹੁੰਦਾ। ਕਿਸੇ ਸ਼ਾਇਰ ਨੇ ਬੜਾ ਸੋਹਣਾ ਲਿਖਿਆ, ਕਿਉਂਕਿ ਆਪਣੇ ਪੰਜਾਬ ਤੋਂ ਪ੍ਰਵਾਸ ਜਿਹੜਾ ਸਭ ਤੋਂ ਪਹਿਲਾਂ ਇੰਗਲੈਂਡ, ਯੂਰਪ ਵਰਗੇ ਮੁਲਕਾਂ ਦੇ ਵਿੱਚ ਹੋਇਆ। ਸੋ ਕਿਸੇ ਨੇ ਲਿਖਿਆ ਕਿ ਨੀਂਦੇ ਨੀ ਅਸੀਂ ਪੌਂਡਾਂ ਦੇ ਪੁੱਤ, ਸਮੇਂ ਦੇ ਨੌਕਰ, ਭੁੱਖਾਂ ਦੇ ਪਰਛਾਵੇਂ, ਅੰਬਰੋਂ ਟੁੱਟੇ ਤਾਰੇ ਵਾਂਗੂ ਵਿੱਚ ਖਲਾ ਦੇ ਘੁੰਮੀਏ। ਨੀਂਦੇ ਨੀ ਅਸੀਂ ਮੋਹ ਨੂੰ ਗਹਿਣੇ ਧਰਿਆ, ਜਾਗਣ ਦਾ ਬੀਮਾ ਕਰਵਾ ਕੇ, ਪੂੰਝਣ ਲਈ ਪਿੰਡੇ ਦਾ ਮੁੜਕਾ, ਮਿੱਲਾਂ ਦੇ ਦਰ ਮੱਲੇ, ਧਰਤੀ ਵਾਂਗੂ ਇੱਕ ਧੁਰਾ ਹੈ, ਫੋਰ ਮੈਨ ਦੀ ਉਂਗਲੀ ਜਿਸ ਉਦਾਲੇ ਘੁੰਮੀਏ। ਸੋ ਇਸੇ ਤਰ੍ਹਾਂ ਪਿੰਡਾਂ ਦੇ ਵਿੱਚ ਉਹਨਾਂ ਪ੍ਰਦੇਸ਼ ਗਏ ਪ੍ਰਵਾਸੀਆਂ ਦੀਆਂ ਗੱਲਾਂ ਤੁਰਦੀਆਂ ਨੇ, ਜਦੋਂ ਪੌਂਡਾਂ ਦੇ ਰੂਪ ਦੇ ਵਿੱਚ, ਡਾਲਰਾਂ ਦੇ ਰੂਪ ਦੇ ਵਿੱਚ ਪੈਸਾ ਤਾਂ ਪਿੱਛੇ ਮੁੜਨਾ ਸ਼ੁਰੂ ਹੋ ਜਾਂਦਾ, ਪਰ ਉਹਨਾਂ ਦੀ ਆਉਣ ਦੀ ਉਮੀਦ ਜਿਹੜੀ ਆ ਉਹ ਲੰਬੀ ਹੁੰਦੀ ਜਾਂਦੀ ਹੈ। ਸੋ ਪਿੰਡ ਦੀ ਸੱਥ ਵਿੱਚ ਪ੍ਰਦੇਸ਼ਾਂ ਦੀਆਂ ਗੱਲਾਂ ਤੁਰੀਆਂ, ਨਾ ਮੁੜਿਆਂ ਦੇ ਮਾਪੇ ਇੱਕ ਵਾਰੀ ਫਿਰ ਰੋਏ, ਭੱਠੀ ਤੇ ਮੁਟਿਆਰਾਂ ਦਾਣੇ ਵਾਂਗੂ ਭੁੱਜੀਆਂ, ਮਾਵਾਂ ਨੇ ਦਰਦਾਂ ਦੇ ਬਸਤਰ ਕੱਢ ਕੱਢ ਧੋਏ। ਸੋ ਇਹੀ ਹੁੰਦਾ ਕਿ ਜੋ ਪਿੱਛੇ ਰਹਿ ਜਾਂਦੇ ਆ ਉਹਨਾਂ ਦੇ ਲਈ ਵੀ ਜਿਹੜਾ ਇਹ ਦੁੱਖ ਆ ਉਹ ਘੱਟ ਨਹੀਂ ਹੁੰਦਾ, ਉਹਨਾਂ ਦੇ ਅੰਦਰ ਵੀ ਦੁਬਾਰਾ ਆਪਣੀ ਉਸ ਔਲਾਦ ਨੂੰ ਮਿਲਣ ਦਾ, ਉਹਨਾਂ ਦੇ ਨਾਲ ਦੁਬਾਰਾ ਉਹੀ ਮੋਹ ਦੀਆਂ ਜਿਹੜੀਆਂ ਤੰਦਾਂ ਆ ਉਹ ਪਾਉਣ ਦਾ ਦਿਲ ਕਰਦਾ, ਪਰ ਮਜਬੂਰੀਆਂ ਜਿਹੜੀਆਂ ਦੋਵਾਂ ਦੀਆਂ ਇੱਕੋ ਜਿਹੀਆਂ ਹੁੰਦੀਆਂ। ਖੈਰ ਅਸੀਂ ਟੌਪਿਕ ਵੈਸੇ ਇਹ ਛੇੜਨਾ ਨਹੀਂ ਸੀ, ਗੀਤ ਹੀ ਇਹੋ ਜਿਹਾ ਸੀਗਾ ਕਿ ਇਸ ਉੱਤੇ ਗੱਲ ਕਰਨ ਦਾ ਮਨ ਬਣ ਗਿਆ। ਸੋ ਲਓ ਜੀ, ਹੁਣ ਪ੍ਰੋਗਰਾਮ ਦੇ ਵਿੱਚ ਵੇਲਾ ਜਿਹੜਾ ਉਹ ਮੌਸਮ ਦੇ ਉੱਤੇ ਝਾਤ ਪਾਉਣ ਦਾ ਹੋ ਚੁੱਕਿਆ, ਤੇ ਮੌਸਮ ਦੇ ਉੱਤੇ ਅਸੀਂ ਝਾਤ ਪਾਉਣ ਤੋਂ ਪਹਿਲਾਂ ਦੇਖੀਏ ਕਿ ਸਾਡੇ ਨਾਲ ਇਸ ਵੇਲੇ ਸ਼ਮੂਲੀਅਤ ਕਿਹਨੇ ਕਿਹਨੇ ਕੀਤੀ ਹੈ ਜੀ ਪ੍ਰੋਗਰਾਮ ਚ। ਸ਼ਮੂਲੀਅਤ ਸਾਡੇ ਨਾਲ ਕੀਤੀ ਹੈ ਜੀ ਸੁਖਵਿੰਦਰ ਸੌਂਧ ਹੋਰਾਂ ਨੇ, ਔਰ ਆਪਣੀ ਆਦਤ ਮੁਤਾਬਕ ਉਹ ਪਹੁੰਚ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਸਾਡੇ ਨਾਲ ਉਹਨਾਂ ਨੇ ਸਾਂਝ ਬਣਾਈ ਹੈ। ਸਿਡਨੀ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ਼੍ਰੀ ਅਕਾਲ ਸੌਂਧ ਸਾਹਿਬ, ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੇ ਤੁਸੀਂ ਪ੍ਰੋਗਰਾਮ ਚ ਆਉਣਾ ਕੀਤਾ, ਇਹਦੇ ਲਈ ਧੰਨਵਾਦ। ਤੇ ਬਾਕੀ ਦੋਸਤਾਂ ਦੀ ਉਡੀਕ ਹੈ, ਤੁਹਾਡੇ ਸੁਨੇਹਿਆਂ ਦੀ ਉਡੀਕ ਹੈ, ਤੇ ਕੁਛ ਜਿਹੜੇ ਸਾਡੇ ਦੋਸਤ ਨੇ, ਕੁਛ ਜਿਹੜੇ ਸਾਡੇ ਸਰੋਤੇ ਨੇ, ਔਰ ਅਸੀਂ ਉਹਨਾਂ ਨੂੰ ਸੰਗੀ ਸਾਥੀ ਕਹਾਂਗੇ, ਕਿਉਂਕਿ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਜਿਹੜਾ ਸਾਥ ਹੈ ਉਹ ਸਾਡੇ ਲਈ ਬੜਾ ਹੀ ਪਿਆਰਾ ਹੁੰਦਾ, ਔਰ ਉਹਨਾਂ ਦੀ ਮੁਹੱਬਤ ਤੇ ਪਿਆਰ ਸਦਕਾ ਇਹ ਪ੍ਰੋਗਰਾਮ ਜਿਹੜਾ ਉਹ ਉਸ ਮੁਕਾਮ ਦੇ ਉੱਤੇ ਜਾ ਨਿਬੜਦਾ ਜਿਸ ਮੁਕਾਮ ਦੀ ਕਈ ਵਾਰ ਅਸੀਂ ਕਲਪਨਾ ਵੀ ਨਹੀਂ ਕੀਤੀ ਹੁੰਦੀ। ਸੋ ਦੋਸਤੋ, ਤੁਹਾਡੇ ਪਿਆਰ ਦਾ ਨਿੱਘ ਜਿਹੜਾ ਉਹ ਅਸੀਂ ਮਾਣਦੇ ਹਾਂ ਪ੍ਰੋਗਰਾਮ ਦੌਰਾਨ, ਔਰ ਉਮੀਦ ਅੱਜ ਵੀ ਇਹੀ ਕਰਾਂਗੇ ਕਿ ਤੁਸੀਂ ਆਪਣੇ ਪਿਆਰ ਦੀਆਂ ਮੋਹ ਦੀਆਂ ਤੰਦਾਂ ਜਿਹੜੀਆਂ ਅੱਜ ਪ੍ਰੋਗਰਾਮ ਦੇ ਵਿੱਚ ਜ਼ਰੂਰ ਸਾਡੇ ਨਾਲ ਜੋੜੋਗੇ, ਔਰ ਇਸ ਆਵਾਜ਼ ਦੀਆਂ ਤਰੰਗਾਂ ਦੇ ਰਾਹੀਂ ਇਸ ਆਵਾਜ਼ ਦੇ ਸਫ਼ਰ ਦੇ ਵਿੱਚ ਤੁਸੀਂ ਜ਼ਰੂਰ ਸ਼ਾਮਲ ਹੋਵੋਗੇ। ਲਓ ਜੀ, ਤੁਹਾਡੇ ਨਾਲ ਦੁਬਾਰਾ ਜੁੜਨ ਦੀ ਉਮੀਦ ਲੈ ਕੇ ਇਸ ਵੇਲੇ ਆਪਾਂ ਝਾਤ ਮਾਰਦੇ ਹਾਂ ਅੱਜ ਦੇ ਮੌਸਮ ਦੇ ਉੱਤੇ ਕਿ ਆਸਟ੍ਰੇਲੀਆ ਦੇ ਵਿੱਚ ਕੀ ਕਹਿ ਰਿਹਾ ਅੱਜ ਦਾ ਮੌਸਮ, ਤੇ ਨਾਲ ਹੀ ਨਾਲ ਜ਼ਰੂਰ ਦੱਸਿਓ ਕਿ ਜੇਕਰ ਆਵਾਜ਼ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆ ਰਹੀ ਹੈ ਤਾਂ ਉਸ ਨੂੰ ਅਸੀਂ ਜ਼ਰੂਰ ਦਰੁਸਤ ਕਰ ਸਕੀਏ ਜੀ। ਤੇ ਵਿਨੋਦ ਕੁਮਾਰ ਹੁਰੀ ਕਹਿੰਦੇ ਜੀ ਪ੍ਰੈਜੈਂਟ ਜੀ, ਹਾਜ਼ਰੀ ਲੱਗ ਗਈ ਹੈ ਵਿਨੋਦ ਜੀ, ਧੰਨਵਾਦ ਪ੍ਰੋਗਰਾਮ ਦੇ ਵਿੱਚ ਤੁਸੀਂ ਆਉਣਾ ਕੀਤਾ, ਬਹੁਤ ਚੰਗਾ ਲੱਗਦਾ ਕਿਉਂਕਿ ਤੁਹਾਡੀ ਹਾਜ਼ਰੀ ਜਿਹੜੀ ਹੈ ਬਹੁਤ ਜ਼ਰੂਰੀ ਹੁੰਦੀ ਹੈ ਪ੍ਰੋਗਰਾਮ ਦੇ ਵਿੱਚ ਤੁਹਾਡੀ ਸਾਰਿਆਂ ਦੀ, ਔਰ ਤੁਹਾਡੀ ਹਾਜ਼ਰੀ ਦੇ ਨਾਲ ਹੀ ਸਾਨੂੰ ਇੱਕ ਸਕੂਨ ਜਿਹੜਾ ਉਹ ਜ਼ਰੂਰ ਮਿਲਦਾ ਕਿ ਤੁਸੀਂ ਸਾਡੇ ਨਾਲ ਬਣੇ ਹੋਏ ਹੋ, ਤੇ ਗੱਲਾਂ ਬਾਤਾਂ ਦੇ ਵਿੱਚ ਕਹਿੰਦੇ ਹੁੰਦੇ ਵੀ ਹੁੰਗਾਰਾ ਦੂਜੇ ਪਾਸਿਓਂ ਭਰਦੇ ਰਹਿਣ ਵਾਲੇ ਜੇ ਹੋਣ ਤਾਂ ਫੇਰ ਸਾਨੂੰ ਵੀ ਗੱਲ ਕਰਨ ਦਾ ਜਿਹੜਾ ਮਜ਼ਾ ਉਹ ਆਉਂਦਾ। ਸੋ ਹੁੰਗਾਰਾ ਜ਼ਰੂਰ ਭਰਦੇ ਰਿਹਾ ਕਰੋ। ਤੇ ਲਓ ਜੀ, ਮੌਸਮ ਦੇ ਉੱਤੇ ਝਾਤ ਮਾਰਦੇ ਹਾਂ। ਸਿਡਨੀ ਦੇ ਵਿੱਚ ਅੱਜ 19 ਡਿਗਰੀ ਤੋਂ ਲੈ ਕੇ 23 ਡਿਗਰੀ ਤੱਕ ਪਾਰਾ ਜਾਣਾ, ਔਰ ਅੱਜ ਮੀਂਹ ਦੇ ਵੀ ਛਰਾਟੇ ਜਿਹੜੇ ਆ ਉਹ ਦੱਸੇ ਗਏ ਨੇ। ਮੈਲਬਰਨ ਦੇ ਵਿੱਚ ਅੱਜ 13 ਡਿਗਰੀ ਤੋਂ ਲੈ ਕੇ 20 ਡਿਗਰੀ ਤੱਕ ਤਾਪਮਾਨ ਜਾਣਾ, ਤੇ ਅੱਜ ਵੈਸੇ ਧੁੱਪ ਦੱਸੀ ਗਈ ਹੈ, ਸੋਹਣਾ ਖਿੜਿਆ ਹੋਇਆ ਮੌਸਮ ਆ ਮੈਲਬਰਨ ਦੇ ਵਿੱਚ। ਬ੍ਰਿਸਬੇਨ ਦੇ ਵਿੱਚ ਅੱਜ 21 ਡਿਗਰੀ ਤੋਂ ਲੈ ਕੇ 32 ਡਿਗਰੀ ਤੱਕ ਜਿਹੜਾ ਤਾਪਮਾਨ ਹੈ ਉਹਦਾ ਪਾਰਾ ਜਾਏਗਾ, ਔਰ ਅੱਜ ਉੱਥੇ ਵੀ ਧੁੱਪ ਬਣੀ ਰਹਿਣੀ ਹੈ, ਔਰ ਉੱਥੇ ਗਰਮੀ ਕਹਿ ਸਕਦੇ ਹਾਂ, ਮੈਲਬਰਨ ਦੇ ਵਿੱਚ ਖਿੜਿਆ ਹੋਇਆ ਦਿਨ ਕਹਿ ਸਕਦੇ ਹਾਂ ਕਿਉਂਕਿ 20 ਡਿਗਰੀ ਤੱਕ ਹੀ ਤਾਪਮਾਨ ਜਾਣਾ। ਪਰਥ ਦੇ ਵਿੱਚ 18 ਡਿਗਰੀ ਤੋਂ ਲੈ ਕੇ 32 ਡਿਗਰੀ ਤੱਕ ਦੋਸਤੋ ਤਾਪਮਾਨ ਜਾਣਾ ਹੈ, ਅੱਜ ਉੱਥੇ ਵੀ ਧੁੱਪ ਜਿਹੜੀ ਬਣੀ ਰਹਿਣੀ ਹੈ, ਸੋ ਗਰਮੀ ਹੈ ਅੱਜ। ਐਡੀਲੇਡ ਦੇ ਵਿੱਚ 12 ਡਿਗਰੀ ਤੋਂ ਲੈ ਕੇ 23 ਡਿਗਰੀ ਤੱਕ ਤਾਪਮਾਨ ਜਾਏਗਾ, ਇੱਥੇ ਵੀ ਧੁੱਪ ਬਣੀ ਰਹਿਣੀ ਹੈ। ਕੈਨਬਰਾ ਦੇ ਵਿੱਚ 12 ਡਿਗਰੀ ਤੋਂ ਲੈ ਕੇ 23 ਡਿਗਰੀ ਤੱਕ ਤਾਪਮਾਨ ਜਾਣਾ ਹੈ, ਇੱਥੇ ਮੀਂਹ ਜਿਹੜਾ ਜੀ ਅੱਜ ਪਏਗਾ, ਔਰ ਮੀਂਹ ਦੇ ਹਿਸਾਬ ਦੇ ਨਾਲ ਤੁਸੀਂ ਆਪਣਾ ਜਿਹੜਾ ਬੰਦੋਬਸਤ ਹੈ ਉਹ ਜ਼ਰੂਰ ਕਰਿਓ। ਤੇ ਹੋਬਰਟ ਦੇ ਵਿੱਚ 11 ਤੋਂ ਲੈ ਕੇ 19 ਡਿਗਰੀ ਤੱਕ ਤਾਪਮਾਨ ਜਾਣਾ, ਇੱਥੇ ਵੀ ਧੁੱਪ ਬਣੀ ਰਹਿਣੀ ਹੈ। ਤੇ ਡਾਰਵਿਨ ਦੇ ਵਿੱਚ 27 ਡਿਗਰੀ ਤੋਂ ਲੈ ਕੇ 32 ਡਿਗਰੀ ਤੱਕ ਅੱਜ ਤਾਪਮਾਨ ਚਲੇ ਜਾਣਾ, ਤੇ ਇੱਥੇ ਬੱਦਲਾਂ ਦੀ ਗਰਜ, ਬਿਜਲੀ ਦੀ ਲਿਸ਼ਕ ਦੇ ਨਾਲ ਮੀਂਹ ਦੀਆਂ ਜਿਹੜੀਆਂ ਛਿੱਟਾਂ ਉਹ ਵੀ ਪੈ ਸਕਦੀਆਂ, ਮੀਂਹ ਦੇ ਝਰਾਟੇ ਪੈ ਸਕਦੇ ਆ। ਕੇਨਸ ਦੇ ਵਿੱਚ 23 ਡਿਗਰੀ ਤੋਂ ਲੈ ਕੇ 33 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਜੀ, ਤੇ ਇੱਥੇ ਵੀ ਧੁੱਪ ਬਣੀ ਰਹਿਣੀ ਹੈ। ਜਦਕਿ ਡਾਰਵਿਨ ਦੇ ਵਿੱਚ 27 ਡਿਗਰੀ ਤੋਂ ਲੈ ਕੇ 32 ਡਿਗਰੀ ਤੱਕ ਜਿਹੜਾ ਤਾਪਮਾਨ ਹੈ ਉਹ ਬਣਿਆ ਹੋਇਆ, ਸੋ ਬੱਦਲਾਂ ਦੀ ਗਰਜ, ਬਿਜਲੀ ਦੀ ਲਿਸ਼ਕ ਤੇ ਮੀਂਹ ਦੇ ਝਰਾਟੇ। ਤੇ ਲਓ ਜੀ, ਇਹ ਸੀ ਆਸਟ੍ਰੇਲੀਆ ਭਰ ਦੇ ਵਿੱਚ ਵੱਖ ਵੱਖ ਸ਼ਹਿਰਾਂ ਦਾ ਮੌਸਮ, ਤੇ ਉਮੀਦ ਕਰਦੇ ਹਾਂ ਕਿ ਜਿੱਥੇ ਜਿੱਥੇ ਵੀ ਤੁਸੀਂ ਵੱਸਦੇ ਹੋ, ਜਿੱਥੋਂ ਜਿੱਥੋਂ ਵੀ ਪ੍ਰੋਗਰਾਮ ਦੇ ਨਾਲ ਜੁੜਦੇ ਹੋ, ਰੇਡੀਓ ਦੇ ਨਾਲ ਜੁੜਦੇ ਹੋ, ਤੁਹਾਡੇ ਲਈ ਅੱਜ ਦਾ ਜਿਹੜਾ ਮੌਸਮ ਆ ਉਹ ਇੰਜੋਏਬਲ ਹੋਊਗਾ, ਆਨੰਦਿਤ ਹੋਊਗਾ, ਸੁਹਾਵਣਾ ਹੋਊਗਾ। ਸੋ ਇਸੇ ਉਮੀਦ ਦੇ ਨਾਲ ਹੁਣ ਆਪਾਂ ਵੀ ਪ੍ਰੋਗਰਾਮ ਦਾ ਮੌਸਮ ਬਦਲਦੇ ਹਾਂ, ਤੇ ਪ੍ਰੋਗਰਾਮ ਦੇ ਵਿੱਚ ਇੱਕ ਪਿਆਰਾ ਜਿਹਾ ਗੀਤ ਤੁਹਾਨੂੰ ਸੁਣਵਾਉਂਦੇ ਹਾਂ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ, ਤੇ ਆਉਂਦੇ ਹਾਂ ਬਹੁਤ ਜਲਦੀ ਵਾਪਸ। ਬਣੇ ਰਹੋ, ਜੁੜੇ ਰਹੋ।
भर आई चली अज घर सारियां दे देख के अख भर आई हंजुआ नाल चली वेखी हंजुआ नाल चली वेखी मुख धोई जांदिया थोड़ा चिर खड़ जा मैया बेमार होई जांदिया थोड़ा चिर खड़ जा मैया बेमार होई जांदिया थोड़ा चिर खड़ जा मैया वे खड़ जा मैया बेमार होई जांदिया थोड़ा चिर खड़ जा अड़िया वे ओ आवो नी आवो नी लावो शगना दी मेहंदी आवो नी आवो नी लावो शगना दी
ਤੇਰਾ ਗਾਣਾ ਸੁਣੇ ਬਿਨਾ ਮੈਨੂੰ ਨੀਂਦ ਨਹੀਂ ਆਉਂਦੀ
ਉਹ ਨਹੀਂ ਚਾਚਾ ਅੱਜ ਨਹੀਂ ਗੋਹਾਲ ਟੁੱਟੇ ਪਏ ਆ
ਉੱਠੋਗੇ ਕਿ ਪੁਲਿਸ ਦੀ ਆਵਾਜ਼ ਕੱਢੋ
ਕਮਰੇ ਵਰਗੀ ਦੁਨੀਆ ਕੱਠੇ ਰਹਿੰਦੇ ਰੱਬ ਦੇ ਬੰਦੇ ਆਪਸ ਵਿੱਚ ਗਰਾਰੀ ਵਾਂਗਰ ਫਿਰਨ ਫਸਾਈ ਦਿੰਦੇ
ਯਾ ਬ੍ਰਿਟਿਸ਼ ਪਾਸਪੋਰਟ
ਕਿੰਨੀ ਅੱਗ ਲੱਗੀ ਆ ਪੱਕੇ ਹੋਣ ਦੀ
ਬੰਦਾ ਹੀ ਖੁਦ ਬੰਦੇ ਦੀ ਪਿਆ ਜੜ ਨੂੰ ਵੱਟਦਾ ਏ ਗਾਲਾਂ ਕੱਢਦਾ ਏ ਸੱਚ ਕਹਿੰਦਾ ਕਹਿਣਾ ਬੂਟਾ ਗਾਲਾਂ ਕੱਢਦਾ ਏ
ਬਾਥਰੂਮ ਜਾਣਾ
ਮੈਂ ਤੇਰੀ ਬਰਜਾਈ ਮਹਿੰਗੀ ਨੀ ਲੈਣੀ
ਜੋੜੀ ਥੋੜੀ ਨਰੜ ਬਥੇਰੇ ਰੂਨਾ ਹੁੰਦੀ ਰਾਜੀ ਏ ਰਿਸ਼ਤੇਦਾਰੀ ਕਾਦੀ ਭਾਜੀ ਚਲਦੀ ਸੌਦੇ ਬਾਜ਼ੀ ਏ ਤੇ ਰਾਂਝਾ ਗਰਜ਼ਾਂ ਕਰਕੇ ਅੱਖਾਂ ਗੱਡਦਾ ਏ
ਏਅਰਫੋਨ ਚਾਹੀਦੇ
ਆ ਸੱਚ ਕਿਹਾ ਤਾਂ ਕਹਿਣਾ ਬੂਟਾ ਗਾਲਾਂ ਕੱਢਦਾ ਏ ਸੱਚ ਕਿਹਾ ਤਾਂ ਕਹਿਣਾ ਬੂਟਾ ਗਾਲਾਂ ਕੱਢਦਾ ਏ ਸੱਚ ਕਿਹਾ ਤਾਂ ਕਹਿਣਾ ਬੂਟਾ ਗਾਲਾਂ ਕੱਢਦਾ ਪਰਦੇਸੀ ਬੁੱਲੇ ਵਰਦਾ ਕਹਿਣਾ ਬੂਟਾ ਗਾਲਾਂ ਕੱਢਦਾ ਏ ਸੱਚ ਕਿਹਾ ਤਾਂ ਕਹਿਣਾ ਬੂਟਾ ਗਾਲਾਂ ਕੱਢਦਾ ਏ ਸੱਚ ਕਿਹਾ ਤਾਂ ਕਹਿਣਾ ਬੂਟਾ ਯਾਰ ਕਮਾਲੋ ਪਿਆਰ ਸਮਾਂ ਨਹੀਂ ਵੈਰਾਂ ਵਿੱਚ ਉਜਾੜੀ ਦਾ ਉੱਤੇ ਵੇਂਦਾ ਬਾਪੂ ਆਖਰ ਮੰਗੂ ਸਾਬ ਦਿਹਾੜੀ ਦਾ ਵਾਲੀਆ ਜੋ ਬੀਜੇ ਬੰਦਾ ਸੋ ਪੰਜ ਨਹੀਂ ਲੱਗੀਆਂ ਸੱਚ ਕਿਹਾ ਤਾਂ ਕਹਿਣਾ ਬੂਟਾ ਗਾਲਾਂ ਕੱਢਦਾ ਏ ਸੱਚ ਕਿਹਾ ਤਾਂ ਕਹਿਣਾ ਬੂਟਾ ਗਾਲਾਂ ਕੱਢਦਾ ਏ ਸੱਚ ਕਿਹਾ ਤਾਂ ਕਹਿਣਾ ਬੂਟਾ
ਛੋੜਮ ਤੇਰਾ
ਮੇਰੇ ਤੇ ਜਵਾਨੀ ਬੜੀ ਲਾਈਟ ਬੰਦ ਕਰੋ ਯਾਰ
ਸੌ ਗਏ ਹੋ ਚੱਲ ਮੇਰਾ ਪੋਟੂ ਤੇਰਾ ਮਾਲ
ਗੀਤ ਸੋ ਕੁਝ ਗੀਤਾਂ ਦਾ ਤੁਸੀਂ ਆਨੰਦ ਲੈ ਰਹੇ ਸੀ ਇਸ ਤੋਂ ਪਹਿਲਾਂ ਇੱਕ ਪਿਆਰਾ ਜਿਹਾ ਗੀਤ ਜਿਹੜਾ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣਿਆ ਔਰ ਉਸ ਤੋਂ ਬਾਅਦ ਇੱਕ ਗੀਤ ਜਿਹੜਾ ਉਹ ਨਵੀਂ ਆ ਰਹੀ ਫਿਲਮ ਉਹਦੇ ਵਿੱਚੋਂ ਸੀ ਸੋ ਪਿਛਲੀ ਫਿਲਮ ਨੂੰ ਵੀ ਤੁਸੀਂ ਬੜਾ ਪਿਆਰ ਦਿੱਤਾ ਸੋ ਚੱਲ ਮੇਰਾ ਪੋਤੇ 2 ਜਿਹੜੀ ਆ ਰਹੀ ਹੈ ਉਹਦੇ ਵਿੱਚੋਂ ਉਹ ਗੀਤ ਤੁਹਾਨੂੰ ਆਪਾਂ ਸੁਣਾਇਆ ਤੇ ਉਮੀਦ ਕਰਦੇ ਹਾਂ ਵੀ ਤੁਹਾਨੂੰ ਇਹ ਦੋਵੇਂ ਗੀਤ ਪਸੰਦ ਆਏ ਹੋਣੇ ਆ ਤੇ ਗੀਤਾਂ ਦੇ ਰੂਪ ਦੇ ਵਿੱਚ ਜਿਹੜਾ ਮਨੋਰੰਜਨ ਆ ਉਹ ਅਸੀਂ ਅਕਸਰ ਕਰਦੇ ਹੁੰਦੇ ਹਾਂ ਪਰ ਅੱਜ ਦੇ ਪ੍ਰੋਗਰਾਮ 'ਚ ਥੋੜਾ ਜਿਹਾ ਵਕਤ ਘੱਟ ਮਿਲਦਾ ਹੁੰਦਾ ਪਰ ਅੱਜ ਅਸੀਂ ਤੁਹਾਡੀ ਉਹ ਫਰਮਾਇਸ਼ ਪੂਰੀ ਕਰ ਦਿੱਤੀ ਵੀ ਗੀਤ ਜ਼ਰੂਰ ਸੁਣਾਇਆ ਕਰੋ ਹਨਾ ਤੇ ਲਓ ਜੀ ਹੁਣ ਸਮਾਂ ਜਿਹੜਾ ਉਹ ਖ਼ਬਰਾਂ ਦਾ ਹੋ ਚੁੱਕਿਆ ਤੇ ਆਪਾਂ ਇੱਕ ਝਾਤ ਜਿਹੜੀ ਆ ਉਹ ਖ਼ਬਰਾਂ ਦੇ ਉੱਤੇ ਜ਼ਰੂਰ ਮਾਰਦੇ ਚੱਲੀਏ ਸੋ ਖ਼ਬਰਾਂ ਦੀ ਸ਼ੁਰੂਆਤ ਜਿਹੜੀ ਆ ਉਹ ਸੋਹਣੀਆਂ ਖ਼ਬਰਾਂ ਤੋਂ ਹੀ ਕਰਦੇ ਆ ਅੱਜ ਔਰ ਅੱਜ ਦੇ ਅਖਬਾਰਾਂ ਦੇ ਵਿੱਚ ਵਧੀਆ ਸੋਹਣੀਆਂ ਖ਼ਬਰਾਂ ਜਿਹੜੀਆਂ ਉਹ ਪੜ੍ਹਨ ਨੂੰ ਸਾਨੂੰ ਮਿਲੀਆਂ ਵੈਸੇ ਬਹੁਤ ਘੱਟ ਹੁੰਦਾ ਵੀ ਚੰਗੀਆਂ ਖ਼ਬਰਾਂ ਵੀ ਮਿਲਣ ਪਰ ਅੱਜ ਸ਼ੁਰੂਆਤ ਜਿਹੜੀ ਆ ਉਹ ਪੰਜਾਬ ਦੀਆਂ ਖ਼ਬਰਾਂ ਤੋਂ ਕਰਦੇ ਆ ਪੰਜਾਬ ਦੇ ਵਿੱਚ ਇੱਕ ਜਿਹੜੀ ਵਧੀਆ ਖ਼ਬਰ ਆ ਰਹੀ ਹੈ ਕਿ ਪੰਜਾਬ 'ਚ ਹਰ ਪੱਧਰ ਤੇ ਪੰਜਾਬੀ ਲਾਗੂ ਕਰਨ ਦਾ ਮਤਾ ਜਿਹੜਾ ਵਿਧਾਨ ਸਭਾ ਨੇ ਪਾਸ ਕਰ ਦਿੱਤਾ ਤੇ ਮਾਂ ਬੋਲੀ ਪੰਜਾਬੀ ਨੂੰ ਪੰਜਾਬ 'ਚ ਹਰ ਪੱਧਰ ਤੇ ਲਾਗੂ ਕਰਨ ਦੇ ਲਈ ਵਿਧਾਨ ਸਭਾ 'ਚ ਭਰਵੀਂ ਬਹਿਸ ਤੋਂ ਬਾਅਦ ਸਰਕਾਰੀ ਮਤਾ ਸੱਤਾ ਧਿਰ ਤੇ ਵਿਰੋਧੀ ਧਿਰ ਦੀ ਸਹਿਮਤੀ ਤੋਂ ਬਾਅਦ ਸਰਬਸੰਮਤੀ ਦੇ ਨਾਲ ਪਾਸ ਹੋ ਗਿਆ ਤੇ ਇਸ ਮਤੇ 'ਚ ਰਾਜ ਦੇ ਸਾਰੇ ਸਰਕਾਰੀ ਸਕੂਲਾਂ ਦੇ ਨਾਲ ਪ੍ਰਾਈਵੇਟ ਸਕੂਲਾਂ 'ਚ ਵੀ 10ਵੀਂ ਜਮਾਤ ਤੱਕ ਲਾਜ਼ਮੀ ਕਰਨ ਦੀ ਜਿਹੜੀ ਸਿਫਾਰਿਸ਼ ਆ ਉਹ ਵੀ ਕੀਤੀ ਆ ਤੇ ਇਸ ਤੋਂ ਇਲਾਵਾ ਅਦਾਲਤਾਂ ਦਾ ਜਿਹੜਾ ਕੰਮਕਾਜ ਹੈ ਪੰਜਾਬੀ 'ਚ ਕਰਨ ਤੇ ਦਫ਼ਤਰਾਂ 'ਚ ਪੰਜਾਬੀ 'ਚ ਕੰਮ ਨਾ ਕਰਨ ਵਾਲੇ ਅਫਸਰਾਂ ਵਿਰੁੱਧ ਸਜ਼ਾ ਦੀ ਸ਼ਰਤ ਅਤੇ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਲਈ ਰਾਜ ਭਾਸ਼ਾ ਕਮਿਸ਼ਨ ਬਣਾਉਣ ਦੀਆਂ ਜਿਹੜੀਆਂ ਸਿਫਾਰਿਸ਼ਾਂ ਉਹ ਮਤੇ ਦੇ ਵਿੱਚ ਸ਼ਾਮਲ ਹਨ ਤੇ ਰਾਜ ਦੀਆਂ ਸਾਰੀਆਂ ਮਹੱਤਵਪੂਰਨ ਥਾਵਾਂ ਤੇ ਦਫ਼ਤਰਾਂ ਆਦਿ ਦੇ ਬੋਰਡ ਉੱਪਰ ਪੰਜਾਬੀ ਭਾਸ਼ਾ ਨੂੰ ਸਭ ਤੋਂ ਉੱਪਰ ਲਿਖਣ ਦੀ ਜਿਹੜੀ ਸਿਫਾਰਿਸ਼ ਆ ਇਹ ਵੀ ਸ਼ਾਮਲ ਆ ਸੋ ਇਹ ਖ਼ਬਰ ਜਿਹੜੀ ਆ ਕਾਫ਼ੀ ਵਧੀਆ ਖ਼ਬਰ ਜਿਹੜੀ ਆ ਮੰਨੀ ਜਾ ਸਕਦੀ ਆ ਕਿਉਂਕਿ ਪਿੱਛੇ ਜੇ ਆਪਾਂ ਪੰਜਾਬੀ ਮਾਂ ਬੋਲੀ ਦਿਹਾੜਾ ਵੀ ਮਨਾਇਆ ਦੁਨੀਆਂ ਭਰ ਦੇ ਵਿੱਚ ਔਰ ਮਾਂ ਬੋਲੀ ਲਈ ਕੀਤੇ ਜਾਣ ਵਾਲੇ ਯਤਨਾਂ ਦੇ ਵਿੱਚੋਂ ਇੱਕ ਵਧੀਆ ਜਿਹੜਾ ਇਹ ਉਪਰਾਲਾ ਮੰਨਿਆ ਜਾ ਸਕਦਾ ਸੋ ਕੋਈ ਨਾ ਕੋਈ ਜਿਹੜੀ ਵਧੀਆ ਖ਼ਬਰ ਪੰਜਾਬ ਤੋਂ ਖੈਰ ਆਈ ਔਰ ਇੱਕ ਹੋਰ ਜਿਹੜੀ ਵਧੀਆ ਖ਼ਬਰ ਹੈ ਜੀ ਉਹ ਹੈ ਕਿ ਪੰਜਾਬ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਜਿਹੜੀਆਂ ਉਡਾਣਾਂ ਆ ਉਹ ਨਵੀਆਂ ਸ਼ੁਰੂ ਹੋਣ ਜਾ ਰਹੀਆਂ ਆ ਗਰਮੀਆਂ ਦੇ ਮੌਸਮ ਦੀ ਸ਼ੁਰੂਆਤ ਜਿਹੜੀ ਆ ਉਹ ਪੰਜਾਬ ਤੇ ਵਿਦੇਸ਼ਾਂ ਦੇ ਵਿੱਚ ਵਾਸਤੇ ਪੰਜਾਬੀਆਂ ਲਈ ਕੁਝ ਖੁਸ਼ਖਬਰੀ ਕਹਿੰਦੇ ਲਿਆਉਣ ਜਾ ਰਹੀ ਆ ਤੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਹੁਰਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੁਝ ਨਵੀਆਂ ਜਿਹੜੀਆਂ ਉਡਾਣਾਂ ਆ ਉਹ ਸ਼ੁਰੂ ਕੀਤੀਆਂ ਜਾਣੀਆਂ ਆ ਗਰਮੀਆਂ ਸ਼ੁਰੂ ਹੋਣ ਤੋਂ ਪਹਿਲਾਂ ਤੇ ਇਹਨਾਂ ਦੇ ਵਿੱਚ ਤੁਰਕਮੇਨਿਸਤਾਨ ਏਅਰਲਾਈਨ ਦੀ ਜਿਹੜੀ ਅਸ਼ਗਾਬਾਦ ਤੋਂ ਅੰਮ੍ਰਿਤਸਰ ਦੀ ਜਿਹੜੀ ਸਿੱਧੀ ਉਡਾਣ ਆ ਉਹ 7 ਤਰੀਕ ਤੋਂ ਸ਼ੁਰੂ ਹੋ ਜਾਣੀ ਆ। ਸੋ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਸੋਹਣੀ ਖਬਰ ਹੈ ਜੀ। ਔਰ ਆਮ ਤੌਰ ਤੇ ਇਸ ਖਬਰ ਦੀ ਜਿਹੜੀ ਉਡੀਕ ਆ ਉਹ ਬੜੀ ਰਹਿੰਦੀ ਆ ਪ੍ਰਵਾਸੀਆਂ ਨੂੰ, ਹਨਾ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਆਪਣੀ ਵੈਬਸਾਈਟ ਤੇ ਉਪਲਬਧ ਸਮਾਂ ਸੂਚੀ ਦੇ ਅਨੁਸਾਰ ਇਹ ਹਵਾਈ ਕੰਪਨੀ ਸੋਮਵਾਰ, ਸ਼ੁੱਕਰਵਾਰ, ਸ਼ਨਿਚਰਵਾਰ ਤੇ ਐਤਵਾਰ ਨੂੰ ਅੰਮ੍ਰਿਤਸਰ ਲਈ ਉਡਾਣ ਭਰੇਗੀ ਤੇ ਯਾਤਰੀਆਂ ਨੂੰ ਅਸ਼ਗਾਬਾਦ ਰਾਹੀਂ ਇੱਕ ਵਾਰ ਫਿਰ ਯੂਰਪ ਦੀਆਂ ਆਪਣੀਆਂ ਮੰਜ਼ਿਲਾਂ ਨਾਲ ਜੋੜ ਦੇਵੇਗੀ। ਤੇ ਗੁਮਟਾਲਾ ਹੋਰਾਂ ਨੇ ਇਹ ਵੀ ਦੱਸਿਆ ਕਿ ਸਿੰਗਾਪੁਰ ਏਅਰ ਦੀ ਘੱਟ ਕਿਰਾਏ ਵਾਲੀ ਜਿਹੜੀ ਸਕੂਟ ਵੀ ਆਪਣੀ ਸਿੰਗਾਪੁਰ ਅੰਮ੍ਰਿਤਸਰ ਉਡਾਣ ਨੂੰ ਮਾਰਚ ਦੇ ਮਹੀਨੇ ਵਿੱਚ 1 ਮਈ ਤੋਂ 31 ਅਗਸਤ ਤੱਕ ਲਈ ਹਫਤੇ ਦੇ 4 ਦਿਨਾਂ ਤੋਂ ਵਧਾ ਕੇ ਹੁਣ 6 ਦਿਨ ਕਰਨ ਜਾ ਰਹੀ ਹੈ। ਇਹ ਵੀ ਇੱਕ ਵਧੀਆ ਖਬਰ ਹੈ ਜੀ। ਔਰ ਸਕੂਟ ਇਸ ਉਡਾਣ ਲਈ 335 ਜਾਂ 375 ਸੀਟਾਂ ਦਾ ਜਿਹੜਾ ਬੋਇੰਗ ਜਹਾਜ਼ ਆ ਉਹ ਵਰਤਦੀ ਹੈ ਤੇ ਇਹ ਯਾਤਰੀਆਂ ਨੂੰ ਥਾਈਲੈਂਡ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਸਮੇਤ ਕਈ ਦੱਖਣ ਪੂਰਬੀ ਏਸ਼ੀਆਈ ਮੁਲਕਾਂ ਦੇ ਨਾਲ ਵੀ ਜੋੜਦੀ ਹੈ। ਤੇ ਲਓ ਜੀ, ਇਹ ਵੀ ਖਬਰ ਜਿਹੜੀ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਵਧੀਆ ਖਬਰ ਕਹੀ ਜਾ ਸਕਦੀ ਹੈ। ਤੇ ਇਸ ਤੋਂ ਬਾਅਦ ਅਗਲੀ ਖਬਰ ਦੇ ਲਈ ਆਪਾਂ ਚੱਲਦੇ ਹਾਂ ਜੀ ਪੰਜਾਬ ਹੀ ਦੁਬਾਰਾ, ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਵਿਧਾਨ ਸਭਾ ਦੀ ਜ਼ੋਰਦਾਰ ਬਹਿਸ ਹੋਈ ਹੈ ਬਜਟ ਦੇ ਉੱਤੇ। ਸੋ ਇਸ ਬਹਿਸ ਦੇ ਵਿੱਚ ਹੰਗਾਮਾ ਜਿਹੜਾ ਆ ਉਹ ਹੋਣਾ ਤਾਂ ਲਾਜ਼ਮੀ ਹੈ, ਪਰ ਇਹਦੇ ਨਾਲ ਹੀ ਨਾਲ ਕਾਂਗਰਸ ਸਰਕਾਰ ਦੇ ਜਿਹੜੇ ਇਸ ਲੋਲੀਪੋਪ ਬਜਟ ਵਿਰੁੱਧ ਆਮ ਆਦਮੀ ਪਾਰਟੀ ਜਿਹੜੀ ਹੈ ਉਹਨੇ ਪ੍ਰਦਰਸ਼ਨ ਵੀ ਕੀਤਾ। ਸੋ ਬਜਟ ਦੀ ਦੋਸਤੋ ਗੱਲ ਕਰੀਏ ਤਾਂ ਦੱਸਿਆ ਜਾ ਰਿਹਾ ਕਿ ਪੰਜਾਬ ਵਿਧਾਨ ਸਭਾ ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ 2020-21 ਦੇ ਪੇਸ਼ ਕੀਤੇ ਗਏ ਬਜਟ ਦੀਆਂ ਤਜਵੀਜ਼ਾਂ ਉੱਤੇ ਜ਼ੋਰਦਾਰ ਬਹਿਸ ਕੱਲ ਸ਼ੁਰੂ ਹੋਈ ਤਾਂ ਇਹ ਬਹਿਸ 3 ਤੇ 4 ਮਾਰਚ ਨੂੰ ਵੀ ਕਹਿੰਦੇ ਆ ਕਿ ਜਾਰੀ ਰਹਿਣੀ ਆ ਤੇ 4 ਮਾਰਚ ਨੂੰ ਜਦੋਂ ਇਹ ਬਹਿਸ ਪੂਰੀ ਹੋ ਜਾਣੀ ਆ ਤਾਂ ਵਿੱਤ ਮੰਤਰੀ ਦੇ ਜਵਾਬ ਨਾਲ ਬਜਟ ਜਿਹੜਾ ਪਾਸ ਕੀਤਾ ਜਾਣਾ। ਔਰ ਬਹਿਸ ਦੀ ਸ਼ੁਰੂਆਤ ਜਿਹੜੀ ਹੈ ਉਹ ਆਪ ਦੇ ਬੁੱਧ ਰਾਮ ਵੱਲੋਂ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਐਲਾਨ ਪੂਰੇ ਨਹੀਂ ਹੋਣ ਤੇ ਨਵੇਂ ਐਲਾਨ ਕਰ ਦਿੱਤੇ ਗਏ ਆ ਤੇ ਮੁਲਾਜ਼ਮਾਂ ਨੂੰ ਜੇ ਇਸ ਸਾਲ ਪੇ ਕਮਿਸ਼ਨ ਨਹੀਂ ਮਿਲਦਾ ਤਾਂ ਉਨ੍ਹਾਂ ਨੂੰ 20% ਅੰਤਰਿਮ ਰਿਲੀਫ ਦੇਣਾ ਬਣਦਾ। ਸੋ DA ਦੀ ਬਕਾਏ ਦੀ 22% ਯਾਨੀ ਕਿ 22% ਜਿਹੜੀ ਆ ਉਹ 6% ਕਿਸ਼ਤ ਜਿਹੜੀ ਆ ਉਹਦੇ ਵਿੱਚੋਂ ਕਹਿੰਦੇ ਦਿੱਤੀ ਗਈ ਆ ਤੇ ਪੋਸਟ ਮੈਟ੍ਰਿਕ ਵਜ਼ੀਫਿਆਂ ਬਾਰੇ ਬਜਟ ਵਿੱਚ ਕੋਈ ਜ਼ਿਕਰ ਹੀ ਨਹੀਂ ਆ। ਉਹਨਾਂ ਨੇ ਕਿਹਾ ਕਿ 12ਵੀਂ ਤੱਕ ਸਰਕਾਰੀ ਸਕੂਲਾਂ ਨੂੰ ਮੁਫ਼ਤ ਸਿੱਖਿਆ ਚੰਗਾ ਕਦਮ ਹੈ, ਪਰ ਇਹ ਸਪਸ਼ਟ ਕੀਤਾ ਜਾਵੇ ਕਿ ਸਿਰਫ ਟਿਊਸ਼ਨ ਫੀਸ ਮਾਫ਼ ਹੋਵੇਗੀ ਜਾਂ ਹੋਰ ਸਭ ਫੀਸ ਜਿਹੜੇ ਜਾਂ ਫੰਡ ਵੀ ਮਾਫ਼ ਹੋਣਗੇ। ਤੇ ਕੁਲਜੀਤ ਨਾਗਰਾ ਨੇ ਬਾਦਲ ਪਰਿਵਾਰ ਦੇ ਉੱਤੇ ਇਸ ਦੌਰਾਨ ਨਿਸ਼ਾਨਾ ਸਾਧਿਆ ਤੇ ਉਧਰ ਸਰਕਾਰ ਨੇ ਖੁਦਕੁਸ਼ੀ ਪੀੜਤ ਪਰਿਵਾਰਾਂ ਦਾ ਦਰਦ ਨਹੀਂ ਸਮਝਿਆ, ਇਹ ਕਹਿਣਾ ਜੀ ਮਜੀਠੀਆ ਸਾਹਿਬ ਦਾ। ਤੇ ਇਸ ਤੋਂ ਬਾਅਦ ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਔਰ ਅਗਲੀ ਖਬਰ ਇਹ ਹੈ ਕਿ ਭ੍ਰਿਸ਼ਟ ਤੇ ਨਿਕੰਮੇ ਮੁਲਾਜ਼ਮਾਂ ਦੀ ਛਾਂਟੀ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ। ਪੰਜਾਬ ਕੈਬਨਿਟ ਬੈਠਕ ਦੇ ਵਿੱਚ ਬਹੁਤ ਸਾਰੇ ਅਹਿਮ ਫੈਸਲੇ ਜਿਹੜੇ ਆ ਉਹ ਕੱਲ ਲਏ ਗਏ ਆ। ਸੋ ਪੰਜਾਬ ਮੰਤਰੀ ਮੰਡਲ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਚ ਹੋਈ ਮੀਟਿੰਗ ਦੇ ਵਿੱਚ ਕਹਿੰਦੇ ਅਹਿਮ ਫੈਸਲੇ ਜਿਹੜੇ ਆ ਉਹ ਲਏ ਗਏ ਆ। ਸੋ ਫੈਸਲੇ ਲਏ ਜਾਣੇ ਔਰ ਉਹਨਾਂ ਨੂੰ ਲਾਗੂ ਕੀਤਾ ਜਾਣਾ ਦੋ ਵੱਖਰੀਆਂ ਵੱਖਰੀਆਂ ਗੱਲਾਂ ਨੇ। ਔਰ ਫੈਸਲੇ ਕੀ ਨੇ, ਕਹਿੰਦੇ ਸਵੈ ਸਹਾਇਤਾ ਸਹਿਕਾਰੀ ਸਭਾਵਾਂ ਨਿਯਮ 2019 ਅਤੇ ਲੋਕਾਯੁਕਤ ਐਕਟ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ। ਮੁੱਖ ਮੰਤਰੀ ਤੇ ਮੰਤਰੀਆਂ ਨਾਲ ਸਰਕਾਰੀ ਅਫਸਰ ਤੇ ਜਨਤਕ ਅਹੁਦਿਆਂ ਤੇ ਕੰਮ ਕਰਨ ਵਾਲੇ ਵੀ ਇਸ ਘੇਰੇ ਦੇ ਵਿੱਚ ਹੁਣ ਆਉਣਗੇ ਤੇ ਮੁਲਾਜ਼ਮਾਂ ਦੇ ਸਵੈਚਿਤ ਸੇਵਾ ਕਾਲ ਵਾਧੇ ਨੂੰ ਖਤਮ ਕਰਨ ਦੇ ਨਾਲ ਹੀ ਮੁੱਖ ਮੰਤਰੀ ਵੱਲੋਂ ਮੰਤਰੀਆਂ ਨੂੰ ਭ੍ਰਿਸ਼ਟ ਤੇ ਨਿਕੰਮੇ ਮੁਲਾਜ਼ਮਾਂ ਦੀ ਸ਼ਨਾਖਤ ਕਰਕੇ ਛਾਂਟੀ ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਸੋ 30,000 ਕਰੋੜ ਰੁਪਏ ਦੇ ਕਰਜ਼ੇ ਦੇ ਹੱਲ ਲਈ ਕੈਬਨਿਟ ਸਬ ਕਮੇਟੀ ਵੀ ਬਣਾਈ ਗਈ ਹੈ ਤੇ 928 ਕਰੋੜ ਦਾ ਉਧਾਰ ਲੈਣ ਦੇ ਪ੍ਰਸਤਾਵ ਤੋਂ ਇਲਾਵਾ ਕੋਰੋਨਾ ਵਾਇਰਸ ਖਤਰੇ ਦੇ ਮੱਦੇਨਜ਼ਰ ਐਮਰਜੈਂਸੀ ਕਦਮ ਚੁੱਕਣ ਦਾ ਵੀ ਫੈਸਲਾ ਜਿਹੜਾ ਜੀ ਉਹ ਲਿਆ ਗਿਆ। ਉਧਰ ਅਨਾਜ ਖਰੀਦ ਚ ਵਿੱਤੀ ਪਾੜਾ ਮੁਕਾਉਣ ਦੇ ਲਈ ਸੁਝਾਅ ਦੇਣ ਵਾਸਤੇ ਕੈਬਨਿਟ ਸਬ ਕਮੇਟੀ ਦਾ ਗਠਨ ਵੀ ਕੀਤਾ ਜਾ ਰਿਹਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਨਾਜ ਦੀ ਖਰੀਦ ਪ੍ਰਕਿਰਿਆ ਵਿਚ ਵਿਧੀ ਪੂਰਵਕ ਮੁੱਦਿਆਂ ਨਾਲ ਪੈਂਦੇ ਵਿੱਤੀ ਪਾੜੇ ਨੂੰ ਸੁਲਝਾਉਣ ਲਈ ਕੈਬਨਿਟ ਸਬ ਕਮੇਟੀ ਦਾ ਗਠਨ ਕੀਤਾ ਤੇ 3 ਮੈਂਬਰੀ ਸਬ ਕਮੇਟੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਆਧਾਰਿਤ ਹੈ ਤੇ ਇਸ ਕਮੇਟੀ ਨੂੰ ਵਿੱਤੀ ਪਾੜਾ ਖਤਮ ਕਰਨ ਲਈ ਰੂਪ ਰੇਖਾ ਉਲੀਕਣ ਤੇ ਕੰਮ ਕਰਨ ਵਾਸਤੇ ਆਖਿਆ ਗਿਆ। ਸੋ ਲੋ ਜੀ, ਕੰਮ ਜਿਹੜੇ ਆ ਉਹ ਅਮਲੀ ਰੂਪ ਦੇ ਵਿੱਚ ਕਿੰਨੇ ਕੁ ਫੀਸਦੀ ਹੋਣੇ ਆ ਇਹ ਤਾਂ ਭਵਿੱਖ ਹੀ ਦੱਸੇਗਾ, ਪਰ ਇਹ ਜਿਹੜੇ ਫੈਸਲੇ ਆ ਇਹ ਆਏ ਦਿਨ ਜਨਤਾ ਨੂੰ ਪ੍ਰਭਾਵਿਤ ਕਰਨ ਵਾਸਤੇ ਲਏ ਜਾਂਦੇ ਆ, ਦਿਖਾਏ ਜਾਂਦੇ ਆ, ਪਰ ਅਮਲੀ ਰੂਪ ਦੇ ਵਿੱਚ ਇਹਨਾਂ ਦਾ ਆਉਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ। ਸੋ ਅਗਲੀ ਖਬਰ ਲੈਂਦੇ ਹਾਂ ਜੀ ਪੰਜਾਬ ਤੋਂ ਹੀ ਕਿ ਸਾਬਕਾ ਹਾਕੀ ਖਿਡਾਰੀ ਜਿਹੜੇ ਬਲਬੀਰ ਸਿੰਘ ਹੁਰੀ ਆ ਉਹ ਇਸ ਸੰਸਾਰ ਤੋਂ ਕੂਚ ਕਰ ਗਏ ਆ। ਭਾਰਤੀ ਖੇਡ ਜਗਤ ਨੂੰ ਓਲੰਪਿਕ ਚ ਤਮਗਾ ਦਿਵਾਉਣ ਵਾਲੇ, ਹਾਕੀ ਦੀ ਦੁਨੀਆਂ ਚ ਭਾਰਤ ਦਾ ਨਾਮ ਚਮਕਾਉਣ ਵਾਲੇ ਸਾਬਕਾ ਹਾਕੀ ਖਿਡਾਰੀ ਬਲਬੀਰ ਸਿੰਘ ਖੁੱਲਰ ਦਾ ਕੱਲ ਦੇਹਾਂਤ ਹੋ ਗਿਆ ਜੀ। 70 ਸਾਲ ਦੀ ਉਮਰ ਭੋਗ ਕੇ ਗਏ ਆ। ਹਾਕੀ ਇੰਡੀਆ ਨੇ ਆਪਣੇ ਅਧਿਕਾਰਿਕ ਟਵਿਟਰ ਹੈਂਡਲ ਰਾਹੀਂ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਤੇ ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ, ਇੱਕ ਬੇਟਾ ਤੇ 2 ਬੇਟੀਆਂ ਨੇ। ਉਨ੍ਹਾਂ ਦੇ ਅਮਰੀਕਾ ਰਹਿੰਦੇ ਪੁੱਤਰ ਕਮਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨਾਲ ਅਮਰੀਕਾ ਜਾਣਾ ਸੀ ਪਰ ਸ਼ੁੱਕਰਵਾਰ ਦੁਪਹਿਰੇ ਅਚਾਨਕ ਉਨ੍ਹਾਂ ਨੂੰ ਸੰਸਾਰਪੁਰ ਸਥਿਤ ਘਰ ਦੇ ਵਿੱਚ ਅਚਾਨਕ ਦਿਲ ਦਾ ਦੌਰਾ ਪੈ ਗਿਆ ਜੋ ਜਾਨਲੇਵਾ ਸਾਬਤ ਹੋਇਆ। ਬਲਬੀਰ ਸਿੰਘ ਦਾ ਸੰਸਕਾਰ ਸੋਮਵਾਰ ਨੂੰ ਕੈਨੇਡਾ ਤੋਂ ਉਨ੍ਹਾਂ ਦੀਆਂ ਬੇਟੀਆਂ ਦੇ ਆਉਣ ਪਿੱਛੋਂ ਕੀਤਾ ਜਾਵੇਗਾ। 1963 ਚ ਫਰਾਂਸ ਦੇ ਲਿਓਨ ਵਿਚ ਭਾਰਤ ਲਈ ਆਪਣਾ ਪਹਿਲਾ ਮੈਚ ਖੇਡਣ ਵਾਲੇ ਬਲਬੀਰ ਸਿੰਘ ਨੇ 70 ਸਾਲ ਦੀ ਉਮਰ ਚ ਐਤਵਾਰ ਨੂੰ ਆਖਰੀ ਸਾਹ ਲਏ। ਸੋ ਇਹ ਇੱਕ ਬੜੀ ਅਫਸੋਸਜਨਕ ਖਬਰ ਹੈ, ਦੁਖਦਾਈ ਖਬਰ ਹੈ ਜੀ। ਔਰ ਇਸ ਤੋਂ ਬਾਅਦ ਅਗਲੀ ਖਬਰ ਵੱਲ ਦੋਸਤੋ ਵਧਦੇ ਆ। ਅਗਲੀ ਖਬਰ ਹੈ ਕਿ ਨਿਰਭਇਆ ਕਾਂਡ ਦੇ 4 ਦੋਸ਼ੀਆਂ ਦੀ ਜਿਹੜੀ ਫਾਂਸੀ ਹੈ ਉਹ ਫਿਰ ਟਲ ਗਈ ਹੈ ਤੇ ਕੱਲ ਸਵੇਰੇ ਇਹ ਜਿਹੜੀ ਫਾਂਸੀ ਸੀ ਉਹ ਦਿੱਤੀ ਜਾਣੀ ਸੀ, ਪਰ ਇਸ ਗੱਲ ਦੀ ਬੜੀ ਹੈਰਾਨੀ ਹੈ ਕਿ ਇਹ ਜਿਹੜੀ ਫਾਂਸੀ ਹੈ ਇੱਕ ਵਾਰ ਫਿਰ ਟਾਲ ਦਿੱਤੀ ਗਈ ਹੈ। ਦਿੱਲੀ ਦੀ ਅਦਾਲਤ ਨੇ 2012 ਦੇ ਨਿਰਭਇਆ ਸਮੂਹਿਕ ਬਲਾਤਕਾਰ ਤੇ ਹੱਤਿਆ ਮਾਮਲੇ ਦੇ 4 ਦੋਸ਼ੀਆਂ ਦੀ ਫਾਂਸੀ ਅਗਲੇ ਹੁਕਮਾਂ ਤੱਕ ਟਾਲ ਦਿੱਤੀ ਹੈ। 4 ਦੋਸ਼ੀਆਂ ਨੂੰ 3 ਮਾਰਚ ਨੂੰ ਸਵੇਰੇ 6 ਵਜੇ ਇਹ ਜਿਹੜੀ ਫਾਂਸੀ ਹੈ ਉਹ ਦਿੱਤੀ ਜਾਣੀ ਸੀ। ਸੋ ਵਧੀਕ ਸੈਸ਼ਨ ਜੱਜ ਧਰਮਿੰਦਰ ਰਾਣਾ ਨੇ ਕਿਹਾ ਕਿ ਜਦ ਦੋਸ਼ੀ ਪਵਨ ਕੁਮਾਰ ਗੁਪਤਾ ਦੀ ਰਹਿਮ ਪਟੀਸ਼ਨ ਰਾਸ਼ਟਰਪਤੀ ਕੋਲ ਨਿਪਟਾਰੇ ਹਿੱਤ ਪਈ ਹੈ ਤਾਂ ਫਾਂਸੀ ਦੀ ਸਜ਼ਾ ਤੇ ਅਮਲ ਨਹੀਂ ਕੀਤਾ ਜਾ ਸਕਦਾ। ਅਦਾਲਤ ਨੇ ਇਹ ਹੁਕਮ ਪਵਨ ਦੀ ਉਸ ਅਰਜ਼ੀ ਤੇ ਦਿੱਤਾ ਜਿਸ ਵਿਚ ਉਸਨੇ ਫਾਂਸੀ ਤੇ ਰੋਕ ਲਾਉਣ ਦੀ ਮੰਗ ਕੀਤੀ ਸੀ ਕਿਉਂਕਿ ਉਸਨੇ ਰਾਸ਼ਟਰਪਤੀ ਕੋਲ ਸੋਮਵਾਰ ਨੂੰ ਰਹਿਮ ਪਟੀਸ਼ਨ ਦਾਖਲ ਕੀਤੀ ਹੈ ਤੇ ਜੱਜ ਨੇ ਕਿਹਾ ਕਿ ਇਹ ਰੋਕ ਉਦੋਂ ਤੱਕ ਰਹੇਗੀ ਜਦ ਤੱਕ ਦੋਸ਼ੀਆਂ ਦੀ ਰਹਿਮ ਪਟੀਸ਼ਨ ਬਾਰੇ ਫੈਸਲਾ ਨਹੀਂ ਹੋ ਜਾਂਦਾ। ਦੋਸ਼ੀਆਂ ਦੇ ਮੌਤ ਵਾਰੰਟ ਤੇ ਅਮਲ ਕਾਨੂੰਨੀ ਕਵਾਇਦ ਕਾਰਨ ਹੁਣ ਤੱਕ 3 ਵਾਰ ਇਸ ਨੂੰ ਟਾਲਿਆ ਜਾ ਚੁੱਕਿਆ ਤੇ ਉਧਰ ਨਿਰਭਇਆ ਦੀ ਮਾਂ ਦਾ ਕਹਿਣਾ ਕਿ ਸਿਸਟਮ ਜਿਹੜਾ ਉਹ ਅਪਰਾਧੀਆਂ ਦਾ ਮਦਦਗਾਰ ਬਣ ਗਿਆ। ਨਿਰਭਇਆ ਦੀ ਮਾਂ ਆਸ਼ਾ ਦੇਵੀ ਨੇ ਕਿਹਾ ਕਿ ਅਦਾਲਤ ਦੋਸ਼ੀਆਂ ਨੂੰ ਫਾਂਸੀ ਦੇਣ ਦੇ ਆਪਣੇ ਹੁਕਮ ਤੇ ਅਮਲ ਕਰਨ ਵਿਚ ਇੰਨਾ ਸਮਾਂ ਕਿਉਂ ਲਾ ਰਹੀ ਹੈ। ਸਜ਼ਾ ਤੇ ਵਾਰ ਵਾਰ ਰੋਕ ਲਾਉਣਾ ਸਿਸਟਮ ਦੀ ਨਾਕਾਮੀ ਵਿਖਾਉਂਦਾ ਤੇ ਸਾਡਾ ਪੂਰਾ ਸਿਸਟਮ ਹੀ ਅਪਰਾਧੀਆਂ ਦੀ ਮਦਦ ਕਰਦਾ। ਸੋ ਕਾਫੀ ਹੈਰਾਨੀ ਵਾਲੀ ਖਬਰ ਹੈ ਜੀ। ਔਰ ਇਸ ਤੋਂ ਬਾਅਦ ਅਗਲੀ ਖਬਰ ਵੀ ਜਿਹੜੀ ਉਹ ਭਾਰਤ ਤੋਂ ਲੈਣੇ ਆ। ਦਿੱਲੀ ਹਿੰਸਾ ਦੇ ਕਾਰਨ ਸੰਸਦ ਦੇ ਵਿਚ ਕੱਲ ਕਾਫੀ ਭਾਰੀ ਹੰਗਾਮਾ ਹੋਇਆ ਔਰ ਲੋਕ ਸਭਾ ਚ ਕਾਂਗਰਸ ਤੇ ਭਾਜਪਾ ਮੈਂਬਰਾਂ ਦੀ ਜਿਹੜੀ ਧੱਕਾ ਮੁੱਕੀ ਹੈ ਉਹ ਵੀ ਹੋਈ ਹੈ। ਵੈਸੇ ਕੋਈ ਨਵੀਂ ਗੱਲ ਨਹੀਂ ਆ ਔਰ ਇਸ ਘਟਨਾ ਦੇ ਲਈ ਆਮ ਜਾਣੇ ਜਾਂਦੇ ਆ ਜੀ ਸਾਡੇ ਜਿਹੜੇ ਸੰਸਦ ਮੈਂਬਰ ਨੇ। ਸੋ ਲੋਕ ਸਭਾ ਚ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਦਿੱਲੀ ਵਿਚ ਵਾਪਰੀਆਂ ਹਿੰਸਕ ਘਟਨਾਵਾਂ ਦੇ ਮਾਮਲੇ ਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ ਕਰਦਿਆਂ ਕਾਫੀ ਰੌਲਾ ਰੱਪਾ ਪਾਇਆ ਜਿਸ ਦੌਰਾਨ ਕਾਂਗਰਸ ਤੇ ਭਾਜਪਾ ਦੇ ਮੈਂਬਰਾਂ ਵਿਚਾਲੇ ਧੱਕਾ ਮੁੱਕੀ ਵੀ ਹੋਈ। ਹੰਗਾਮੇ ਕਾਰਨ ਸਦਨ ਦੀ ਕਾਰਵਾਈ 3 ਵਾਰ ਰੋਕੇ ਜਾਣ ਮਗਰੋਂ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਬਜਟ ਇਜਲਾਸ ਦੇ ਦੂਜੇ ਗੇੜ ਦੇ ਪਹਿਲੇ ਦਿਨ ਸਦਨ ਦੀ ਬੈਠਕ ਪਿਛਲੇ ਦਿਨੀ ਬਿਹਾਰ ਦੇ ਵਾਲਮੀਕ ਨਗਰ ਤੋਂ ਜੇਡੀਯੂ ਮੈਂਬਰ ਵੈਦਨਾਥ ਪ੍ਰਸਾਦ ਦੇ ਦੇਹਾਂਤ ਕਾਰਨ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਉਨ੍ਹਾਂ ਦੇ ਸਤਿਕਾਰ ਵਿਚ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਸੀ ਤੇ ਕਾਰਵਾਈ ਕਹਿੰਦੇ ਜਦੋਂ 2 ਵਜੇ ਸ਼ੁਰੂ ਹੋਈ ਤਾਂ ਸਪੀਕਰ ਨੇ ਜ਼ਰੂਰੀ ਕਾਗਜ਼ ਪੇਸ਼ ਕਰਵਾਏ ਪਰ ਰੌਲੇ ਰੱਪੇ ਵਿਚ ਹੀ ਗਰਭਪਾਤ ਸੋਧ ਬਿੱਲ ਜਿਹੜਾ ਵੀ ਪੇਸ਼ ਕੀਤਾ ਗਿਆ ਪਰ ਨਾਰੇਬਾਜ਼ੀ ਔਰ ਰੌਲੇ ਰੱਪੇ ਕਾਰਨ ਜਿਹੜੀ ਸਦਨ ਦੀ ਕਾਰਵਾਈ ਆ ਉਹ ਕਈ ਵਾਰ ਰੁਕੀ ਤੇ ਅਮਿਤ ਸ਼ਾਹ ਦੇ ਜਿਹੜੇ ਅਸਤੀਫੇ ਦੀ ਮੰਗ ਹੈ ਉਹ ਬਾਰ ਬਾਰ ਕੀਤੀ ਗਈ ਹੈ ਵਿਰੋਧੀ ਧਿਰਾਂ ਦੇ ਵੱਲੋਂ। ਤੇ ਕੋਰੋਨਾ ਵਾਇਰਸ ਦਾ ਜਿਹੜਾ ਪ੍ਰਭਾਵ ਆ ਉਹ ਵੱਖ ਵੱਖ ਦੇਸ਼ਾਂ ਦੇ ਵਿੱਚ ਵੱਧਦਾ ਜਾ ਰਿਹਾ ਤੇ ਇਸ ਬਾਰੇ ਚ ਖਬਰ ਜਿਹੜੀ ਆ ਉਹ ਇਹ ਆ ਰਹੀ ਹੈ ਕਿ ਥਾਈਲੈਂਡ ਦੇ ਵਿੱਚ ਇੱਕ ਵਿਅਕਤੀ ਦੀ ਜਿਹੜੀ ਮੌਤ ਹੈ ਉਹ ਹੋਈ ਹੈ ਕੋਰੋਨਾ ਵਾਇਰਸ ਦੇ ਕਾਰਨ ਔਰ ਆਸਟ੍ਰੇਲੀਆ ਦੇ ਵਿੱਚ ਵੀ ਦੋ ਹੋਰ ਜਿਹੜੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ ਜਿਹੜੇ ਆ ਉਹ ਸਾਹਮਣੇ ਆਏ ਆ ਤੇ ਇਸ ਕਰਕੇ ਜਿਹੜਾ ਇੱਥੋਂ ਦੀਆਂ ਹੈਲਥ ਅਥਾਰਟੀਜ਼ ਨੇ ਉਹਨਾਂ ਨੇ ਇੱਕ ਜ਼ਰੂਰੀ ਜਿਹੜੀ ਸੂਚਨਾ ਆ ਉਹ ਜਾਰੀ ਕੀਤੀ ਹੈ ਜੀ ਆਸਟ੍ਰੇਲੀਆ ਵਾਸਤੇ ਲੋਕਾਂ ਦੇ ਲਈ ਕਿ ਨੋ ਮੋਰ ਹੈਂਡ ਸ਼ੇਕਸ ਕਿ ਹੱਥ ਜਿਹੜੇ ਹੁਣ ਨਹੀਂ ਮਿਲਾ ਸਕਦੇ ਹੋ ਕਿਉਂਕਿ ਆਮ ਲੋਕਾਂ ਦੇ ਲਈ ਹੱਥ ਮਿਲਾਉਣ ਤੋਂ ਹੀ ਕੋਰੋਨਾ ਵਾਇਰਸ ਦੇ ਫੈਲਣ ਦਾ ਜਿਹੜਾ ਖਦਸ਼ਾ ਹੈ ਉਹ ਵੱਧ ਰਿਹਾ ਕਿਉਂਕਿ ਇਹ ਜਿਹੜੇ ਦੋ ਮਰੀਜ਼ ਸਾਹਮਣੇ ਆਏ ਆ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਪਹਿਲਾਂ ਓਵਰਸੀਜ਼ ਤੋਂ ਵਿਦੇਸ਼ ਤੋਂ ਪਰਤਣ ਤੋਂ ਬਾਅਦ ਕੋਈ ਇਹੋ ਜਿਹੀ ਜਿਹੜੀ ਪ੍ਰਭਾਵ ਸੀ ਕਿਸੇ ਕੋਰੋਨਾ ਵਾਇਰਸ ਦਾ ਜਾਂ ਕਿਸੇ ਵੀ ਇਨਫੈਕਸ਼ਨ ਦਾ ਨਹੀਂ ਸੀ ਪਰ ਇਸੇ ਤਰ੍ਹਾਂ ਕਿਸੇ ਦੂਸਰੇ ਲੋਕਾਂ ਦੇ ਸੰਪਰਕ ਦੇ ਵਿੱਚ ਆਉਣ ਤੋਂ ਬਾਅਦ ਉਹਨਾਂ ਨੂੰ ਜਿਹੜਾ ਇਹ ਕੋਰੋਨਾ ਵਾਇਰਸ ਉਹ ਸਾਹਮਣੇ ਆਇਆ ਔਰ ਹੁਣ ਇਸ ਮਾਮਲੇ ਦੇ ਵਿੱਚ ਸਖਤੀ ਕਰਦਿਆਂ ਹੋਇਆਂ ਨਿਊ ਸਾਊਥ ਵੇਲਜ਼ ਹੈਲਥ ਅਥਾਰਟੀਜ਼ ਨੇ ਜਿਹੜੇ ਦੋ ਕੇਸ ਆ ਉਹ ਕਨਫਰਮ ਕੀਤੇ ਆ ਔਰ ਹੈਲਥ ਮਿਨਿਸਟਰ ਨੇ ਇਹ ਤਾਕੀਦ ਕੀਤੀ ਆ ਕਿ ਆਪਣੇ ਬਚਾਅ ਦੇ ਲਈ ਸਾਨੂੰ ਇੱਕ ਦੂਸਰੇ ਦੇ ਸੰਪਰਕ ਦੇ ਵਿੱਚ ਆਉਣ ਤੋਂ ਜਿਹੜਾ ਗੁਰੇਜ਼ ਆ ਉਹ ਕੀਤਾ ਜਾਣਾ ਚਾਹੀਦਾ ਜਿਹਦੇ ਵਿੱਚ ਹੱਥ ਮਿਲਾਉਣ ਤੋਂ ਵੀ ਕੋਰੋਨਾ ਵਾਇਰਸ ਦਾ ਜਿਹੜਾ ਖਤਰਾ ਆ ਉਹ ਹੋ ਸਕਦਾ ਸੋ ਇਸ ਕਾਰਨ ਇਸ ਤੋਂ ਗੁਰੇਜ਼ ਕੀਤਾ ਜਾਵੇ ਤੇ ਲਓ ਜੀ ਖਬਰਾਂ ਦਾ ਜਿਹੜਾ ਇਹ ਸਿਲਸਿਲਾ ਹੁਣ ਆਪਾਂ ਇੱਥੇ ਰੋਕਦੇ ਹਾਂ ਸਾਡੇ ਨਾਲ ਬਹੁਤ ਸਾਰੇ ਦੋਸਤ ਵੀ ਇਸ ਵੇਲੇ ਬਣੇ ਹੋਏ ਨੇ ਅਸੀਂ ਉਹਨਾਂ ਦੇ ਮੈਸੇਜਸ ਸ਼ਾਮਲ ਕਰ ਲਈਏ ਤੇ ਮੈਸੇਜਸ ਤੋਂ ਬਾਅਦ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਅੱਜ ਇੱਕ ਖਾਸ ਸ਼ਖਸੀਅਤ ਨੂੰ ਅਸੀਂ ਤੁਹਾਡੇ ਰੂਬਰੂ ਕਰਨਾ ਔਰ ਮੈਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਉਹਨਾਂ ਦਾ ਪੂਰਾ ਨਾਮ ਸਾਨੂੰ ਦੱਸੋ ਤੇ ਆਸਟ੍ਰੇਲੀਆ ਭਰ ਦੇ ਵਿੱਚ ਜਾਣੇ ਪਹਿਚਾਣੇ ਗਿਆਨੀ ਜੀ ਔਰ ਤੁਸੀਂ ਪੂਰਾ ਨਾਮ ਦੱਸਣਾ ਸੀਗਾ ਮੈਨੂੰ ਲੱਗਦਾ ਵੀ ਭੁੱਲ ਗਏ ਜੇ ਤੁਸੀਂ ਭੇਜਿਆ ਤੇ ਮੈਂ ਤੁਹਾਡੇ ਮੈਸੇਜ ਜ਼ਰੂਰ ਪੜ੍ਹਦੀ ਹਾਂ ਖੈਰ ਸਾਡੇ ਨਾਲ ਸਭ ਤੋਂ ਪਹਿਲਾਂ ਸੁਖਵਿੰਦਰ ਸੌਂਧ ਹੋਰਾਂ ਨੇ ਸਾਂਝ ਬਣਾਈ ਸੀ ਬਹੁਤ ਬਹੁਤ ਜੀ ਆਇਆਂ ਨੂੰ ਜੀ ਵਿਨੋਦ ਕੁਮਾਰ ਹੋਰੀ ਕਹਿੰਦੇ ਸੀ ਮੈਂ ਇਹਨਾਂ ਨੂੰ ਪੁੱਛਿਆ ਸੀ ਕਿ ਆਵਾਜ਼ ਜ਼ਰੂਰ ਦੱਸਿਓ ਕਿ ਕਿਸ ਤਰ੍ਹਾਂ ਜਾ ਰਹੀ ਹੈ ਬਾਹਰ ਕਹਿੰਦੇ ਵੋਇਸ ਇਜ਼ ਗੋਇੰਗ ਪਰਫੈਕਟ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਤੇ ਇਸ ਤੋਂ ਬਾਅਦ ਜੋਗਿੰਦਰ ਸਿੰਘ ਸੋਹੀ ਜਗਰਾਓਂ ਸਿਡਨੀ ਵਾਲੇ ਉਹ ਵੀ ਬਣ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਇੱਕ ਬਹੁਤ ਪਿਆਰਾ ਜਿਹਾ ਵਿਚਾਰ ਭੇਜਿਆ ਕਹਿੰਦੇ ਅੱਜ ਜਦੋਂ ਮੈਂ ਰੋਟੀ ਪਿੱਛੇ ਭੱਜਦਾ ਹਾਂ ਤਾਂ ਯਾਦ ਆਉਂਦਾ ਹੈ ਕਿ ਕਦੇ ਰੋਟੀ ਖਵਾਉਣ ਵਾਸਤੇ ਮੇਰੀ ਮਾਂ ਮੇਰੇ ਪਿੱਛੇ ਭੱਜਦੀ ਹੁੰਦੀ ਸੀ ਬਿਲਕੁਲ ਜੀ ਕਿਆ ਹੀ ਬਾਤ ਹੈ ਕਿਆ ਹੀ ਬਾਤ ਹੈ ਹਨਾ ਔਰ ਇਸ ਚੀਜ਼ ਦਾ ਅਹਿਸਾਸ ਨਾ ਇਹ ਉਦੋਂ ਹੀ ਹੁੰਦਾ ਜਦੋਂ ਤੁਸੀਂ ਉਸ ਅਵਸਥਾ ਦੇ ਵਿੱਚ ਜਾਂਦੇ ਆ ਕਿਉਂਕਿ ਜਦੋਂ ਤੱਕ ਤੁਸੀਂ ਆਪ ਮਾਪੇ ਨਹੀਂ ਬਣ ਜਾਂਦੇ ਤੁਹਾਨੂੰ ਆਪਣੇ ਮਾਪਿਆਂ ਦਾ ਜਿਹੜਾ ਸੰਘਰਸ਼ ਹੈ ਉਹ ਪਤਾ ਨਹੀਂ ਲੱਗਦਾ ਉਦੋਂ ਉਹਦਾ ਅਹਿਸਾਸ ਉਦੋਂ ਹੀ ਹੁੰਦਾ ਜਦੋਂ ਤੁਸੀਂ ਖੁਦ ਉਸ ਦੌਰ ਦੇ ਵਿੱਚੋਂ ਗੁਜ਼ਰਦੇ ਆ ਉਸ ਦੌਰ ਦੇ ਵਿੱਚੋਂ ਲੰਘਦੇ ਆ ਤੇ ਰੁਪਿੰਦਰ ਸਿੰਘ ਗਿੱਲ ਮੈਲਬਨ ਵਾਲੇ ਉਹ ਵੀ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ ਉਹਨਾਂ ਨੂੰ ਵੀ ਸ਼ਾਮਲ ਕਰਦੇ ਆ ਪਰ ਜੋਗਿੰਦਰ ਸਿੰਘ ਸੋਹੀ ਹੋਰਾਂ ਨੇ ਸਾਰਿਆਂ ਨੂੰ ਗੁੱਡ ਮਾਰਨਿੰਗ ਬੁਲਾਈ ਆ ਤੇ ਕਹਿੰਦੇ ਆਲ ਲਿਸਨਰ ਇੰਜੋਇੰਗ ਯੂਰ ਪ੍ਰੋਗਰਾਮ ਧੰਨਵਾਦ ਜੀ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸੋਹੀ ਸਾਹਿਬ ਤੁਸੀਂ ਆਉਣਾ ਕੀਤਾ ਔਰ ਤੁਹਾਡੀ ਹਾਜ਼ਰੀ ਤੋਂ ਬਿਨਾਂ ਨਾ ਪ੍ਰੋਗਰਾਮ ਵੀ ਅਧੂਰਾ ਅਧੂਰਾ ਲੱਗਦਾ ਹੁੰਦਾ ਤੇ ਤੁਹਾਡੀ ਹਾਜ਼ਰੀ ਜਿਹੜੀ ਆ ਬਹੁਤ ਜ਼ਰੂਰੀ ਹੁੰਦੀ ਹੈ ਸਾਡੇ ਲਈ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ ਅੱਜ ਆਪਾਂ ਤੁਹਾਡੇ ਨਾਲ ਜਿਹੜੀ ਗੱਲਬਾਤ ਆ ਕਰਵਾਉਣੀ ਆ ਸਾਡੇ ਬਹੁਤ ਹੀ ਸਤਿਕਾਰਯੋਗ ਗਿਆਨੀ ਸੰਤੋਖ ਸਿੰਘ ਹੋਰਾਂ ਦੇ ਨਾਲ ਸੋ ਸਿਡਨੀ ਤੋਂ ਖਾਸ ਤੌਰ ਤੇ ਉਹ ਮੈਲਬਨ ਪਹੁੰਚੇ ਹੋਏ ਆ ਤੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਔਰ ਗੱਲਬਾਤ ਦੇ ਲਈ ਜਿਹੜਾ ਵਿਸ਼ਾ ਜੀ ਉਹ ਗੁਰਦੁਆਰਿਆਂ ਦੇ ਪੱਧਰ ਤੇ ਜਿਹੜਾ ਨਿਘਾਰ ਆ ਰਿਹਾ ਗੁਰਦੁਆਰਿਆਂ ਦੀਆਂ ਸੇਵਾਵਾਂ ਦੇ ਪੱਧਰ ਦੇ ਉੱਤੇ ਜਿਹੜਾ ਨਿਘਾਰ ਆ ਰਿਹਾ ਜਾਂ ਫਿਰ ਗੁਰਦੁਆਰਾ ਕਮੇਟੀਆਂ ਦੇ ਉੱਤੇ ਜਿਹੜੇ ਐਲੀਗੇਸ਼ਨ ਲੱਗਦੇ ਆ ਉਹਨਾਂ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਕਿ ਸੰਗਤ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨੂੰ ਕਿਵੇਂ ਵੇਖਦੀ ਆ ਔਰ ਗੁਰਦੁਆਰਾ ਸਾਹਿਬ ਦੀ ਜਿਹੜੀਆਂ ਕਮੇਟੀਆਂ ਨੇ ਉਹਨਾਂ ਦੇ ਪ੍ਰਬੰਧਕ ਜਿਹੜੇ ਆ ਉਹ ਸੁਧਾਰਾਂ ਨੂੰ ਲੈ ਕੇ ਕਿੰਨੇ ਕੁ ਜ਼ਿਆਦਾ ਜਾਗਰੂਕ ਨੇ ਇਸ ਦੇ ਬਾਰੇ ਅੱਜ ਅਸੀਂ ਗੱਲਬਾਤ ਜਿਹੜੀ ਆ ਉਹਨਾਂ ਦੇ ਨਾਲ ਕਰਾਂਗੇ ਇਸ ਤੋਂ ਬਾਅਦ ਰੁਪਿੰਦਰ ਸਿੰਘ ਗਿੱਲ ਮੈਲਬਨ ਵਾਲਿਆਂ ਦਾ ਵੀ ਸੁਨੇਹਾ ਸ਼ਾਮਲ ਕਰ ਲੈਂਦੇ ਹਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਗਿੱਲ ਸਾਹਿਬ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚ ਤੁਸੀਂ ਆਉਣਾ ਕੀਤਾ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਰੋਤਿਆਂ ਤੱਕ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਚੁੱਕੀ ਹੈ ਤੇ ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ ਬਹੁਤ ਬਹੁਤ ਧੰਨਵਾਦ ਜੀ ਰਵਿੰਦਰ ਸਿੰਘ ਧਨੀ ਪਹੁੰਚੇ ਨੇ ਤੇ ਉਹਨਾਂ ਨੇ ਨਾਮ ਦੱਸ ਦਿੱਤਾ ਅੱਛਾ ਤੁਸੀਂ ਨਾਮ ਪਹਿਲਾਂ ਵੈਸੇ ਟਾਈਪ ਕਰਕੇ ਭੇਜ ਦਿੱਤਾ ਤੇ ਧੰਨਵਾਦ। ਵੈਸੇ ਮੈਂ ਵੀ ਹੁਣ ਦੱਸ ਦਿੱਤਾ। ਧਨੀ ਸਾਹਿਬ ਬਹੁਤ ਬਹੁਤ ਸਵਾਗਤ, ਪਹਿਲਾਂ ਤਾਂ ਪ੍ਰੋਗਰਾਮ ਚ ਸਤਿ ਸ੍ਰੀ ਅਕਾਲ ਵੀ ਬੁਲਾ ਰਹੇ ਨੇ ਤੇ ਕੀ ਹਾਲ ਚਾਲ ਨੇ ਕਹਿੰਦੇ। ਹਾਲ ਚਾਲ ਬਹੁਤ ਵਧੀਆ ਤੇ ਉਮੀਦ ਕਰਦੀ ਆ ਤੁਹਾਡਾ ਵੀ ਹਾਲ ਚਾਲ ਵਧੀਆ ਹੋਣਾ ਤੇ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ। ਤੇ ਤੁਸੀਂ ਦੱਸਤਾ ਗਿਆਨੀ ਸੰਤੋਖ ਸਿੰਘ ਬਿਲਕੁਲ ਜੀ ਹਾਜ਼ਰ ਨੇ ਇਸ ਵੇਲੇ, ਉਹ ਸਾਡੇ ਸਟੂਡੀਓ ਚ ਹੀ ਨੇ ਔਰ ਬਹੁਤ ਜਲਦੀ ਕੁਝ ਪਲਾਂ ਬਾਅਦ ਅਸੀਂ ਤੁਹਾਨੂੰ ਉਹਨਾਂ ਦੇ ਰੂਬਰੂ ਕਰਾਵਾਂਗੇ ਔਰ ਉਹਨਾਂ ਨੂੰ ਤੁਹਾਡੇ ਰੂਬਰੂ ਕਰਵਾਵਾਂਗੇ। ਤੇ ਲਓ ਜੀ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਸਮਾਂ ਇੱਕ ਬ੍ਰੇਕ ਦਾ ਛੋਟਾ ਜਿਹਾ ਸੁਨੇਹਾ, ਬ੍ਰੇਕ ਅਸੀਂ ਲਵਾਂਗੇ ਪਰ ਥੋੜੇ ਸਮੇਂ ਬਾਅਦ, ਇਸ ਵੇਲੇ ਇੱਕ ਛੋਟਾ ਜਿਹਾ ਸੁਨੇਹਾ ਤੇ ਉਸ ਤੋਂ ਬਾਅਦ ਇੱਕ ਪਿਆਰਾ ਜਿਹਾ ਗੀਤ ਸਤਿੰਦਰ ਸਰਤਾਜ ਦੀ ਆਵਾਜ਼ ਸੁਣਾਵਾਂਗੇ ਕਿਉਂਕਿ ਸਤਿੰਦਰ ਸਰਤਾਜ ਦੀ ਆਉਣ ਵਾਲੀ ਫਿਲਮ ਇੱਕੋ ਮਿੱਕੇ ਦੀ ਕਾਫੀ ਬੇਸਬਰੀ ਦੇ ਨਾਲ ਉਡੀਕ ਕੀਤੀ ਜਾ ਰਹੀ ਹੈ ਫਿਲਮ ਜਗਤ ਦੇ ਵਿੱਚ ਔਰ ਉਸੇ ਫਿਲਮ ਦੇ ਵਿੱਚੋਂ ਇੱਕ ਗੀਤ ਤੁਹਾਡੀ ਨਜ਼ਰ ਕਰਾਂਗੇ। ਲਓ ਇੱਕ ਪਿਆਰਾ ਜਿਹਾ ਸੁਨੇਹਾ, ਸੁਨੇਹੇ ਤੋਂ ਬਾਅਦ ਇਹ ਪਿਆਰਾ ਜਿਹਾ ਗੀਤ ਸਤਿੰਦਰ ਸਰਤਾਜ।
ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਸਰਤਾਜ ਕਿੱਸਾ ਜੋੜ ਦੇ ਪ੍ਰੀਤ ਦਾ, ਰੂਦੀ ਰੀਤ ਦਾ, ਦਿਲਾਂ ਦੇ ਮਾਹੀ ਮੀਤ ਦਾ, ਪੈਗੀ ਅੱਥਰੇ ਖਿਆਲਾਂ ਨਾਲ ਦੋਸਤੀ ਤੇ ਗਵਾਚਿਆਂ ਜਿਆਂ ਦਾ ਸਮਾਂ ਬੀਤਦਾ, ਸਾਨੂੰ ਸਿਰਾਨੀ ਤੇ ਆਉਂਦਾ ਸੁੱਚੇ ਗੀਤ ਦਾ। ਜਾਤਾਂ ਵੱਡੇ ਜਾਤਾਂ ਵੱਡੇ ਜਾਤਾਂ ਵੱਡੇ ਅਤੇ ਵਾਕ ਨਿੱਕੇ ਨਿੱਕੇ, ਦੱਸੋ ਜੀ ਹੁਣ ਕੀ ਲਿਖੀਏ, ਹਾਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ, ਦੱਸੋ ਜੀ ਹੁਣ ਕੀ ਲਿਖੀਏ। ਸਭ ਮਿੱਟ ਗਏ ਨੇ ਅਟਕ ਅੜਕੇ, ਦੱਸੋ ਜੀ ਹੁਣ ਕੀ ਲਿਖੀਏ, ਹਾਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ, ਦੱਸੋ ਜੀ ਹੁਣ ਕੀ ਲਿਖੀਏ। ਸਾਡੇ ਨੈਣਾ ਵਿੱਚ ਆਸ਼ਕੀ ਦੀ ਤਾਲ ਹੈ, ਤਾਈਓ ਨੱਚਣੇ ਨੂੰ ਕਹਿੰਦੀਆਂ ਫਕੀਰੀਆਂ। ਇਹ ਵੱਲੀਆਂ ਨੇ ਸਾਂਝਾਂ ਤੇ ਸਕੀਰੀਆਂ, ਪਾਈਆਂ ਗਲੇ ਚ ਗੁਲਾਬੀ ਨੇ ਜ਼ੰਜੀਰੀਆਂ। ਸਾਡੇ ਨੈਣਾ ਵਿੱਚ ਆਸ਼ਕੀ ਦੀ ਤਾਲ ਹੈ, ਤਾਈਓ ਨੱਚਣੇ ਨੂੰ ਕਹਿੰਦੀਆਂ ਫਕੀਰੀਆਂ। ਅੱਜ ਪੱਲੇ ਪਈਆਂ ਸੁਣੀ ਅਮੀਰੀਆਂ, ਸਾਡੀ ਜੇਬ ਚ ਮੁਹੱਬਤਾਂ ਦੇ ਸਿੱਕੇ, ਦੱਸੋ ਜੀ ਹੁਣ ਕੀ ਲਿਖੀਏ, ਹਾਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ, ਦੱਸੋ ਜੀ ਹੁਣ ਕੀ ਲਿਖੀਏ। ਸ਼ੀਸ਼ਾ ਬੜਾ ਛੇੜਦਾ, ਨਾਲੇ ਛੇਤੀ ਗੱਲ ਬਾਤ ਨਹੀਂ ਨਵੇੜਦਾ, ਕਰੇ ਨੈਣ ਜੇ ਮਿਲਾ ਕੇ ਗੁਸਤਾਖੀਆਂ, ਸਾਡੇ ਖਿਆਲਾਂ ਵਾਲੀ ਬੁਣਤੀ ਉਧੇੜਦਾ। ਸਾਨੂੰ ਅੱਜ ਕੱਲ ਸ਼ੀਸ਼ਾ ਬੜਾ ਛੇੜਦਾ, ਨਾਲੇ ਛੇਤੀ ਗੱਲ ਬਾਤ ਨਹੀਂ ਨਵੇੜਦਾ, ਕਰੇ ਨੈਣ ਜੇ ਮਿਲਾ ਕੇ ਗੁਸਤਾਖੀਆਂ, ਸਾਡੇ ਖਿਆਲਾਂ ਵਾਲੀ ਬੁਣਤੀ ਉਧੇੜਦਾ। ਇਹ ਤਾਂ ਖਾਹਿਸ਼ਾਂ ਦੇ ਬੂਹੇ ਵੀ ਨੀ ਫੇਰਦਾ, ਮੈਂ ਤਾਂ ਸ਼ੀਸ਼ੇ ਨੂੰ ਵੀ ਮੈਂ ਤਾਂ ਸ਼ੀਸ਼ੇ ਨੂੰ ਵੀ ਮੈਂ ਤਾਂ ਸ਼ੀਸ਼ੇ ਨੂੰ ਵੀ ਟੰਗ ਦਿੱਤਾ ਛਿੱਕੇ, ਦੱਸੋ ਜੀ ਹੁਣ ਕੀ ਲਿਖੀਏ, ਹਾਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ, ਦੱਸੋ ਜੀ ਹੁਣ ਕੀ ਲਿਖੀਏ। ਸਭ ਮਿੱਟ ਗਏ ਨੇ ਅਟਕ ਅੜਕੇ, ਦੱਸੋ ਜੀ ਹੁਣ ਕੀ ਲਿਖੀਏ, ਹੋਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ, ਦੱਸੋ ਜੀ ਹੁਣ ਕੀ ਲਿਖੀਏ। ਸੱਚ
ਸੱਚੀ ਮੈਂ ਰੂਮਾਂ ਦੇ ਨਾਲ ਲਈਆਂ ਸਾਹਾਂ ਵੀ ਗੁਣ ਸ਼ਾਇਦ ਗੁਲਕੰਦ ਨਾਲੋਂ ਮਿੱਠੀਆਂ ਸ਼ਾਮ ਚਾਸ਼ਣੀ ਮਿਲਾ ਕੇ ਦਿੰਦੀ ਚਿੱਠੀਆਂ ਬੜੇ ਔਖੇ ਹੋ ਕੇ ਚਾਵਾਂ ਨੇ ਨਾ ਜਿੱਠੀਆਂ ਸੱਚੀ ਮੈਂ ਰੂਮਾਂ ਦੇ ਨਾਲ ਲਈਆਂ ਸਾਹਾਂ ਵੀ ਗੁਣ ਸ਼ਾਇਦ ਗੁਲਕੰਦ ਨਾਲੋਂ ਮਿੱਠੀਆਂ ਪਹਿਲਾਂ ਕਦੇ ਨੀ ਸੀ ਇਹੋ ਚੀਜ਼ਾਂ ਡਿੱਠੀਆਂ ਇਸ ਪਿਆਰ ਦੇ ਅੱਗੇ ਤਾਂ ਸਭ ਫਿੱਕੇ ਦੱਸੋ ਜੀ ਹੁਣ ਕੀ ਲਿਖੀਏ ਹਾਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ ਦੱਸੋ ਜੀ ਹੁਣ ਕੀ ਲਿਖੀਏ ਹਾਂ ਸਭ ਮਿੱਟ ਗਏ ਨੇ ਅਟਕ ਅੜਕੇ ਦੱਸੋ ਜੀ ਹੁਣ ਕੀ ਲਿਖੀਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ ਦੱਸੋ ਜੀ ਹੁਣ ਕੀ ਲਿਖੀਏ ਚੱਲ ਰੂਹਾਂ ਚ ਲੁਕਾਈਏ ਇਹਦੀ ਮਹਿਕ ਨੂੰ ਲੁੱਕ ਵੇਖਦੀਆਂ ਪਰੀਆਂ ਤੇ ਰਾਣੀਆਂ ਵੈਸੇ ਇੱਕ ਗੱਲ ਸੁਣੀ ਮੇਰੇ ਹਾਣੀਆਂ ਅਸੀਂ ਕਈਆਂ ਵੀ ਤੇ ਕਈਆਂ ਨਹੀਂ ਉਹ ਜਾਣੀਆਂ ਚੱਲ ਰੂਹਾਂ ਚ ਲੁਕਾਈਏ ਇਹਦੀ ਮਹਿਕ ਨੂੰ ਲੁੱਕ ਵੇਖਦੀਆਂ ਪਰੀਆਂ ਤੇ ਰਾਣੀਆਂ ਅਸੀਂ ਆਪੇ ਨੂੰ ਨੀ ਨਜ਼ਰਾਂ ਦਵਾਣੀਆਂ ਤਾਹੀ ਲਾਏ ਕਾਲੇ ਕਜਲੇ ਦੇ ਟਿੱਕੇ ਦੱਸੋ ਜੀ ਹੁਣ ਕੀ ਲਿਖੀਏ ਹਾਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ ਦੱਸੋ ਜੀ ਹੁਣ ਕੀ ਲਿਖੀਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ ਦੱਸੋ ਜੀ ਹੁਣ ਕੀ ਲਿਖੀਏ ਤੇ ਸਾਰੇ ਮਿੱਟ ਗਏ ਨੇ ਅਟਕ ਅੜਕੇ ਦੱਸੋ ਜੀ ਹੁਣ ਕੀ ਲਿਖੀਏ ਹਾਏ ਸਭ ਮਿੱਟ ਗਏ ਨੇ ਅਟਕਣ ਕੇ ਦੱਸੋ ਜੀ ਹੁਣ ਕੀ ਲਿਖੀਏ ਹੋਏ ਮੈਂ ਤੇ ਸੱਜਣ ਘੁੰਮ ਕੇ ਦੱਸੋ ਜੀ ਹੁਣ ਕੀ ਲਿਖੀਏ ਦੱਸੋ ਜੀ ਹੁਣ ਕੀ ਲਿਖੀਏ ਦੱਸੋ ਜੀ ਹੁਣ ਕੀ ਲਿਖੀਏ
ਜਾਰੀ ਕੇ ਪੰਜਾਬੀ ਬੋਲੀ ਦੇ ਆਧਾਰ ਤੇ ਇੱਕ ਸੂਬਾ ਚਾਹੀਦਾ ਜਿੱਥੋਂ ਦੀ ਪੰਜਾਬੀ ਸਰਕਾਰੀ ਬੋਲੀ ਹੋਵੇ ਤੇ ਸਾਰੇ ਸਕੂਲਾਂ ਕਾਲਜਾਂ ਚ ਪੜ੍ਹਾਈ ਜਾਵੇ ਸਰਕਾਰੀ ਕੰਮ ਕਾਜ ਹੋਵੇ ਗੁਰਮੁਖੀ ਅੱਖਰਾਂ ਦੇ ਵਿਚ ਪੰਜਾਬੀ ਬੋਲੀ ਵਿਚ ਪਰ ਉਹ ਪੰਜਾਬੀ ਸੂਬਾ ਬਣਿਆ 1 ਨਵੰਬਰ 1966 ਨੂੰ ਵਜੂਦ ਚ ਆਇਆ ਤੇ 9 ਮਾਰਚ 1967 ਨੂੰ ਅਕਾਲੀਆਂ ਦੀ ਅਗਵਾਈ ਹੇਠਾਂ ਜਿਨ੍ਹਾਂ ਨੇ ਮੋਰਚੇ ਲਾਏ ਸੀ ਸੂਬਾ ਬਣਾਉਣ ਲਈ ਉਨ੍ਹਾਂ ਦੀ ਸਰਕਾਰ ਬਣੀ ਪਰ ਪੰਜਾਬੀ ਕੋਈ ਨੀ ਲਾਗੂ ਹੋਏ ਸਗੋਂ ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਵੱਲੋਂ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਸੀ ਉਹ ਸ਼੍ਰੋਮਣੀ ਕਮੇਟੀ ਦਾ ਪ੍ਰਚਾਰ ਕਰਿਆ ਪੰਜਾਬੀ ਦਾ ਲਿਖਾਰੀ ਤੇ ਕਵੀ ਅਕਾਲ ਤਖ਼ਤ ਸਾਹਿਬ ਦਾ ਜਹੇਦਾਰ ਰਿਹਾ ਗਿਆਨੀ ਅਖਵਾਉਣ ਵਾਲਾ ਗਿਆਨੀ ਗੁਰਮੁਖ ਸਿੰਘ ਮੁਸਾਫ਼ਰ ਉਹਨੂੰ ਹਰਾ ਕੇ ਅਕਾਲੀਆਂ ਨੇ ਸਰਦਾਰ ਜਿਹੜਾ ਸੀ ਜਸਟਿਸ ਗੁਰਨਾਮ ਸਿੰਘ ਨੂੰ ਬਣਾਇਆ ਜਿਹਨੇ ਚੀਫ ਮਿਨਿਸਟਰ ਬਣਨ ਤੋਂ ਬਾਅਦ ਗੱਗਾ ਰਾਰਾ ਨੰਨਾ ਮੰਮਾ ਲਿਖਣਾ ਸਿੱਖਿਆ ਫਿਰ ਉਹ ਬਗਾਵਤ ਕਰਕੇ ਗਿੱਲ ਨੇ ਸਰਕਾਰ ਬਣਾਈ ਉਹਨੇ 67 ਦੇ ਐਂਡ ਵਿਚ ਮਤਾ ਪਾਸ ਕਰਕੇ ਵਿਸਾਖੀ 1968 ਤੋਂ ਪੰਜਾਬੀ ਲਾਗੂ ਕਰਤੀ
ਗਿਆਨੀ ਜੀ ਆਪਾਂ ਨੂੰ ਥੋੜਾ ਜਿਹਾ ਵਿੱਚੋਂ ਰੁਕਣਾ ਪੈਣਾ ਮਾਫ਼ੀ ਚਾਹੁੰਦੀ ਹਾਂ ਮੈਨੂੰ ਲੱਗਦਾ ਕਿ ਸਾਡੇ ਇੱਕ ਸਰੋਤੇ ਨੇ ਸਾਡਾ ਧਿਆਨ ਦਵਾਇਆ ਕਿ ਸ਼ਾਇਦ ਆਵਾਜ਼ ਕਿਤੇ ਉਹ ਮਿਸ ਹੋਈ ਹੈ ਸੋ ਆਪਾਂ ਸ਼ੁਰੂਆਤ ਤੋਂ ਗੱਲਬਾਤ ਜਿਹੜੀ ਆ ਉਹ ਕਰ ਲੈਂਦੇ ਹਾਂ ਸੋ ਦੋਸਤੋ ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਅੱਜ ਅਸੀਂ ਆਸਟ੍ਰੇਲੀਆ ਦੀ ਇੱਕ ਜਾਣੀ ਪਛਾਣੀ ਸ਼ਖਸੀਅਤ ਗਿਆਨੀ ਸੰਤੋਖ ਸਿੰਘ ਹੋਰਾਂ ਨੂੰ ਤੁਹਾਡੇ ਰੂਬਰੂ ਕਰਵਾਉਣ ਜਾ ਰਹੇ ਹਾਂ ਆਸਟ੍ਰੇਲੀਆ ਰਹਿੰਦਿਆਂ ਨੂੰ ਜਿਨ੍ਹਾਂ ਨੂੰ ਤਕਰੀਬਨ 40 ਸਾਲ ਦਾ ਸਮਾਂ ਹੋ ਗਿਆ ਔਰ ਉਹਨਾਂ ਦਾ ਜਿਹੜਾ ਤਜਰਬਾ ਹੈ ਉਹ ਪੰਜਾਬ ਨੂੰ ਲੈ ਕੇ ਪੰਜਾਬੀ ਭਾਸ਼ਾ ਨੂੰ ਲੈ ਕੇ ਸਿੱਖ ਇਤਿਹਾਸ ਨੂੰ ਲੈ ਕੇ ਔਰ ਜਿਹੜੀ ਆਮ ਜ਼ਿੰਦਗੀ ਨੂੰ ਲੈ ਕੇ ਬੜਾ ਵੱਡਾ ਹੈ ਔਰ ਗਿਆਨ ਦੇ ਅਥਾਹ ਭੰਡਾਰ ਨੇ ਸੋ ਇਸ ਵੇਲੇ ਸਾਡੇ ਹਰਮਨ ਰੇਡੀਓ ਦੇ ਸਟੂਡੀਓ ਦੇ ਵਿਚ ਮੌਜੂਦ ਨੇ ਔਰ ਅੱਜ ਉਹਨਾਂ ਦੇ ਨਾਲ ਜਿਸ ਵਿਸ਼ੇ ਦੇ ਉੱਤੇ ਅਸੀਂ ਗੱਲ ਕਰਨੀ ਆ ਉਸ ਵਿਸ਼ੇ ਦੇ ਬਾਰੇ ਵੈਸੇ ਮੈਂ ਤੁਹਾਨੂੰ ਦੱਸ ਵੀ ਚੁੱਕੀ ਹਾਂ ਕਿ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਲੈ ਕੇ ਜਿਹੜੇ ਸਵਾਲ ਨੇ ਉਹ ਕਿੰਨੇ ਕੁ ਜਾਇਜ਼ ਨੇ ਤੇ ਦੂਸਰਾ ਕਮੇਟੀਆਂ ਵੱਲੋਂ ਸੇਵਾਵਾਂ ਵਿਚ ਸੁਧਾਰ ਦੇ ਲਈ ਕੀਤੇ ਜਾਣ ਵਾਲੇ ਯਤਨ ਸਲਾਹਣ ਯੋਗ ਜਾਂ ਨਹੀਂ। ਸੋ ਸੁਖਵਿੰਦਰ ਸੌਂਧੁਰੀ ਕਹਿੰਦੇ ਜੀ ਸਾਊਂਡ ਹੁਣ ਓਕੇ ਆ। ਸੋ ਧੰਨਵਾਦ ਜੀ, ਸਾਡਾ ਧਿਆਨ ਤੁਸੀਂ ਦਵਾਇਆ ਔਰ ਇਸ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਕਰਨੀ ਹੈ। ਪਰ ਫਿਲਹਾਲ ਅਸੀਂ ਗੱਲਬਾਤ ਕਰ ਰਹੇ ਸੀ ਕਿ ਪੰਜਾਬ ਤੋਂ ਅੱਜ ਇੱਕ ਬਹੁਤ ਸੋਹਣੀ ਖਬਰ ਜਿਹੜੀ ਉਹ ਆਈ ਹੈ ਕਿ ਪੰਜਾਬ ਦੇ ਵਿੱਚ ਹਰ ਪੱਧਰ ਦੇ ਉੱਤੇ ਪੰਜਾਬੀ ਲਾਗੂ ਕਰਨ ਦਾ ਮਤਾ ਜਿਹੜਾ ਜੀ ਉਹ ਵਿਧਾਨ ਸਭਾ ਨੇ ਪਾਸ ਕੀਤਾ। ਸੋ ਉਸ ਦੇ ਉੱਤੇ ਅਸੀਂ ਗੱਲਬਾਤ ਕਰ ਰਹੇ ਸੀ। ਸਭ ਤੋਂ ਪਹਿਲਾਂ ਇੱਕ ਵਾਰ ਫੇਰ ਅਸੀਂ ਰਸਮੀ ਤੌਰ ਦੇ ਉੱਤੇ ਗਿਆਨੀ ਜੀ ਨੂੰ ਜੀ ਆਇਆਂ ਨੂੰ ਕਹਿੰਦੇ ਆ। ਗਿਆਨੀ ਜੀ ਬਹੁਤ ਬਹੁਤ ਸਵਾਗਤ ਇੱਕ ਵਾਰ ਫੇਰ ਤੋਂ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ
ਜੀ ਜੀ। ਤੇ ਗੱਲਬਾਤ ਉਹੀ ਹੈ ਕਿ ਪੰਜਾਬ ਚ ਜਿਹੜਾ ਇਹ ਪੰਜਾਬੀ ਲਾਗੂ ਕਰਨ ਦਾ ਜਿਹੜਾ ਮਤਾ ਵਿਧਾਨ ਸਭਾ ਚ ਪਾਸ ਹੋਇਆ ਉਹਦੇ ਨਾਲ ਹੀ ਅਦਾਲਤਾਂ ਦਾ ਕੰਮਕਾਰ ਮਾਂ ਬੋਲੀ ਚ ਕੀਤੇ ਜਾਣ ਦਾ ਔਰ ਪੰਜਾਬੀ ਚ ਕੰਮ ਨਾ ਕਰਨ ਵਾਲੇ ਅਫਸਰਾਂ ਵਿਰੁੱਧ ਸਜ਼ਾ ਦੀ ਜਿਹੜੀ ਸ਼ਰਤ ਆ ਤੇ ਰਾਜ ਭਾਸ਼ਾ ਕਮਿਸ਼ਨ ਬਣਾਉਣ ਦੀਆਂ ਮਤੇ ਚ ਸਿਫਾਰਿਸ਼ਾਂ ਦਾ ਐਲਾਨ ਜਿਹੜਾ ਉਹ ਹੋਇਆ। ਪਰ ਗੱਲ ਉਹੀ ਆਉਂਦੀ ਹੈ ਕਿ ਜਦੋਂ ਚਲੋ ਵਿਧਾਨ ਸਭਾ ਦੇ ਵਿਚ ਪਾਸ ਹੀ ਹੋ ਗਿਆ ਤੇ ਉਹਦਾ ਅਮਲੀ ਰੂਪ ਦੇ ਵਿਚ ਆਉਣਾ ਜਿਹੜਾ ਆ ਉਹ ਲਾਜ਼ਮੀ ਆ। ਪਰ ਜਦੋਂ ਅਸੀਂ ਪਾਸਟ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਜਿਹੜੇ ਫੈਸਲੇ ਆ ਉਹ ਪਾਸ ਵੀ ਹੋ ਜਾਂਦੇ ਆ ਪਰ ਜਦੋਂ ਤੱਕ ਅਮਲੀ ਰੂਪ ਦੇ ਵਿਚ ਆਉਣ ਦੀ ਗੱਲ ਹੁੰਦੀ ਆ ਤਾਂ ਕਿਤੇ ਨਾ ਕਿਤੇ ਜਿਹੜੀ ਰੁਕਾਵਟ ਆ ਕਿਤੇ ਨਾ ਕਿਤੇ ਜਿਹੜੀਆਂ ਰੋਕਾਂ ਆ ਉਹ ਲੱਗਦੀਆਂ ਆਈਆਂ। ਸੋ ਗਿਆਨੀ ਜੀ ਕਿੰਨੇ ਕੁ ਆਸਵੰਦ ਹੋ ਤੁਸੀਂ ਇਸ ਫੈਸਲੇ ਨੂੰ ਲੈ ਕੇ?
ਉਹ ਬੇਟਾ ਗੱਲ ਇਸ ਤਰ੍ਹਾਂ ਹੀ ਚੱਲ ਰਹੀ ਹੈ ਵੀ ਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ। ਇਤਿਹਾਸ ਦੇ ਵਿਚ ਕਦੀ ਵੀ ਪੰਜਾਬੀ ਬੋਲੀ ਜਿਹੜੀ ਆ ਉਹ ਸਰਕਾਰੀ ਤੇ ਰੁਜ਼ਗਾਰ ਵਾਲੀ ਬੋਲੀ ਨਹੀਂ ਬਣ ਸਕੀ। ਇਹਨੂੰ ਗੁਰੂਆਂ ਪੀਰਾਂ ਫਕੀਰਾਂ ਨੇ ਜਿਉਂਦਾ ਰੱਖਿਆ ਜਾਂ ਪੰਜਾਬ ਦੇ ਅਨਪੜ੍ਹ ਲੋਕਾਂ ਨੇ ਜਿਉਂਦਾ ਰੱਖਿਆ ਤੇ ਉਹ ਮੁਸਲਮਾਨਾਂ ਦੇ ਰਾਜ ਵੇਲੇ ਹੁੰਦਾ ਸੀ ਵੀ ਪੜ੍ਹੇ ਫਾਰਸੀ ਵੇਚੇ ਤੇਲ ਵੇਖੋ ਇਹ ਕਰਮਾਂ ਦਾ ਖੇਲ ਵੀ ਪੰਜਾਬੀ ਪੜ੍ਹਿਆ ਹੋਇਆ ਵੀ ਲੂਣ ਤੇਲ ਵੇਚ ਰਿਹਾ ਮਜ਼ਦੂਰੀ ਜਾਂ ਦੁਕਾਨਦਾਰੀ ਕਰ ਰਿਹਾ। ਸੋ ਉਸ ਵੇਲੇ ਪੜ੍ਹਾਈ ਕਰਨ ਦਾ ਜਿਹੜਾ ਫਾਰਸੀ ਜਾਣਦਾ ਉਹੀ ਪੜ੍ਹਿਆ ਤੇ ਉਹੀ ਸਰਕਾਰੀ ਅਫਸਰ ਨੌਕਰੀ ਕਰੂਗਾ। ਫੇਰ ਅੰਗਰੇਜ਼ਾਂ ਦਾ ਰਾਜ ਆਇਆ ਤੇ ਅੰਗਰੇਜ਼ੀ ਪੜ੍ਹਿਆ ਲਿਖਿਆ ਹੋ ਗਿਆ। ਹੁਣ 73 ਸਾਲਾਂ ਤੋਂ ਹਿੰਦੀ ਸਾਮਰਾਜ ਜਿਹੜਾ ਉਹ ਲੱਦਣ ਦਾ ਯਤਨ ਕੀਤਾ ਜਾ ਰਿਹਾ। ਤੋ ਇਸ ਲਈ ਪਹਿਲਾਂ ਤੇ 1962 ਦੇ ਵਿਚ ਪ੍ਰਤਾਪ ਸਿੰਘ ਕੈਰੋਂ ਨੇ ਪ੍ਰਧਾਨਗੀ ਹੇਠ ਮੁੱਖ ਮੰਤਰੀ ਸ਼ਿਪ ਚ ਫੈਸਲਾ ਹੋਇਆ ਸੀ ਕਿ 2 ਅਕਤੂਬਰ 1962 ਤੋਂ ਜ਼ਿਲ੍ਹਾ ਪੱਧਰ ਤੇ ਪੰਜਾਬੀ ਲਾਗੂ ਹੋ ਗਈ। ਪਰ ਕੀਤੀ ਕਿੰਨੇ? ਫੇਰ ਗਿੱਲ ਨੇ। ਮੈਂ ਜਦੋਂ 2008 ਚ ਮੈਂ ਬੈਲਜੀਅਮ ਦੀ ਰਾਜਧਾਨੀ ਬ੍ਰਸਲ ਸੀ ਉੱਥੇ ਖਬਰ ਪੜੀ ਕਿ ਪੰਜਾਬ ਅਸੈਂਬਲੀ ਨੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਾਂ ਪੰਜਾਬੀ ਸਕੂਲਾਂ ਵਿਚ ਲਾਗੂ ਕਰਨ ਦਾ ਮਤਾ ਪਾਸ ਕੀਤਾ ਤੇ ਮੈਂ ਉੱਥੇ ਇੱਕ ਲੇਖ ਲਿਖਿਆ ਸੀ ਪੰਜਾਬੀ ਲਾਗੂ ਹੋਣ ਦੇ ਮਤਿਆਂ ਦਾ ਰੌਲਾ ਰੱਪਾ
ਜੀ।
ਤੇ ਮੈਂ ਕਿਹਾ ਵੀ ਇਹ ਭਾਈ ਲੋਕਾਂ ਨੇ ਆਪਣੇ ਮਾਂ ਪਿਓ ਨੇ ਬੱਚਿਆਂ ਨੂੰ ਉਹ ਪੜ੍ਹਾਈ ਪੜ੍ਹਾਉਣੀ ਆ ਜਿਹਦੇ ਵਿਚ ਉਹਨਾਂ ਦੇ ਬੱਚੇ ਬੈਟਰ ਰੁਜ਼ਗਾਰ ਤੇ ਸਤਿਕਾਰ ਸਮਾਜ ਦੇ ਪ੍ਰਾਪਤ ਕਰ ਸਕਣ। ਉਹ ਇਸ ਵੇਲੇ ਹਿੰਦੀ ਤੇ ਅੰਗਰੇਜ਼ੀ ਹੈ
ਜੀ।
ਮੈਂ ਸੁਣਨ ਵਿਚ ਆਇਆ ਆ ਤੇ ਭਾਈ ਸਿੱਖ ਧਾਰਮਿਕ ਸੰਸਥਾਵਾਂ ਵੱਲੋਂ ਚੱਲ ਰਹੇ ਸਕੂਲਾਂ ਦੇ ਵਿਚ ਵੀ ਜੇ ਬੱਚਾ ਪੰਜਾਬੀ ਬੋਲਦਾ ਤੇ ਉਹਨੂੰ ਜੁਰਮਾਨਾ ਹੁੰਦਾ ਉਹਨੂੰ ਡਿਸਕਰਜ ਕੀਤਾ ਜਾਂਦਾ ਤੇ ਭਾਈ ਲੋਕਾਂ ਨੇ ਮਾਤਾ ਪਿਤਾ ਨੇ ਬੱਚਿਆਂ ਨੂੰ ਉਹੀ ਪੜ੍ਹਾਈ ਪੜ੍ਹਾਉਣੀ ਆ ਜਿਹਦਾ ਦੁਨੀਆਂ ਦੇ ਵਿਚ ਸਤਿਕਾਰ ਆ ਤੇ ਸਤਿਕਾਰ ਉਹਦੇ ਹੁੰਦਾ ਜਿਹਦਾ ਰਾਜ ਆ।
ਬਿਲਕੁਲ
ਅਸੀਂ ਇੰਨੀਆਂ ਕੁਰਬਾਨੀਆਂ ਕੀਤੀਆਂ ਅਕਾਲੀ ਦਲ ਦੇ ਅਗਵਾਈ ਹੇਠਾਂ ਸਿੱਖਾਂ ਨੇ ਪੰਜਾਬੀ ਸੂਬੇ ਲਈ ਜੇਲਾਂ ਭਰੀਆਂ ਡਾਂਗਾਂ ਖਾਧੀਆਂ ਕੁਰਕੀਆਂ ਕਰਵਾਈਆਂ ਨੌਕਰੀਆਂ ਗਵਾਈਆਂ ਤੇ ਪਈ ਪੰਜਾਬੀ ਗੁਰਮੁਖੀ ਅੱਖਰਾਂ ਦੇ ਵਿਚ ਪੰਜਾਬੀ ਬੋਲੀ ਉਸ ਸੂਬੇ ਦੇ ਵਿਚ ਲਾਗੂ ਹੋਵੇ। ਸਾਨੂੰ ਅਜਿਹਾ ਸੂਬਾ ਚਾਹੀਦਾ ਪਰ ਉਹ ਮਤਾ 67 ਦੇ ਐਂਡ ਦੇ ਵਿਚ ਪ੍ਰਬੋਧ ਚੰਦਰ ਤੋਂ ਪੇਸ਼ ਕਰਵਾ ਕੇ ਆਪਣਾ ਗਿੱਲ ਸਾਹਿਬ ਲਕਸ਼ਮਣ ਸਿੰਘ ਗਿੱਲ ਨੇ ਤੇ 68 ਦੀ ਵਿਸਾਖੀ ਤੋਂ ਪੰਜਾਬੀ ਲਾਗੂ ਹੋ ਜਾਏਗੀ। ਉਹ ਲਾਗੂ ਹੋਈ ਕਿੱਧਰ ਗਈ? ਫੇਰ ਮੈਂ ਕਿਹਾ 2-40 ਸਾਲ ਬਾਅਦ ਹੁਣ ਫੇਰ ਅਕਾਲੀਆਂ ਦੀ ਸਰਕਾਰ ਵੇਲੇ ਮਤਾ ਪਾਸ ਹੋ ਰਿਹਾ। ਜੇ ਉਹ ਦੋ ਮਤੇ ਪਾਸ ਕੈਰੋਂ ਵੇਲੇ ਤੇ ਗਿੱਲ ਵੇਲੇ ਲਾਗੂ ਨਹੀਂ ਹੋਏ ਤੇ ਕੀ ਗਰੰਟੀ ਆ ਕਿ ਤੀਜਾ ਲਾਗੂ ਹੋ ਜਾਏਗਾ? ਇਹਦਾ ਮਤਲਬ ਨਹੀਂ ਹੋਇਆ ਤਾਂ ਹੀ ਹੁਣ ਚੌਥਾ ਮਤਾ ਪਾਸ ਕਰਨ ਦੀ ਲੋੜ ਪਈ ਨਾ।
ਬਿਲਕੁਲ।
ਤੇ ਸਗੋਂ ਪੰਜਾਬੀ ਦਾ ਨਿਘਾਰ ਆਇਆ। ਜੇ ਕਿਤੇ ਮਜਬੂਰੀ ਵਿਚ ਸਾਈਨ ਬੋਰਡ ਲਿਖਣੇ ਪਏ ਆ ਸਕੂਲਾਂ ਦੇ, ਯੂਨੀਵਰਸਿਟੀਜ਼ ਦੇ, ਕਾਲਜ ਦੇ, ਸੜਕਾਂ ਦੇ ਉਪਰ, ਦੁਕਾਨਾਂ ਦੇ, ਦਫਤਰਾਂ ਦੇ, ਔਰ ਤੁਹਾਨੂੰ ਬੜੀ ਮੁਸ਼ਕਿਲ ਨਾਲ ਕੋਈ ਲਫ਼ਜ਼ ਸਹੀ ਸਪੈਲਿੰਗ ਲਿਖੇ ਹੋਏ ਤੁਹਾਨੂੰ ਮਿਲਣਗੇ।
ਬਿਲਕੁਲ ਬਿਲਕੁਲ।
ਹਾਂਜੀ,
ਯਾਨੀ ਜੀ ਇਹ ਸਾਡਾ ਦੁਕਾਨ ਤੇ ਆ, ਕਿਉਂਕਿ ਇਹ ਪਿਛਲੇ ਪ੍ਰੋਗਰਾਮ ਚ ਅਸੀਂ ਗੱਲਬਾਤ ਕਰ ਰਹੇ ਸੀ ਵੀ ਬਹੁਤ ਸਾਰੇ ਸ਼ਬਦ ਜਿਹੜੇ ਆ ਹਨਾ, ਚਲੋ ਕੋਈ ਵੀ ਭਾਸ਼ਾ ਆ ਉਹਦੇ ਵਿਚ ਨਵੇਂ ਸ਼ਬਦਾਂ ਦਾ ਸ਼ਾਮਿਲ ਹੋਣਾ, ਸਮਾਉਣਾ
ਜਿਹੜਾ ਵੀ, ਜੇ ਸਾਡੇ ਕੋਲ ਹੈ ਨਹੀਂ ਸ਼ਬਦ।
ਜੀ ਜੀ ਜੀ।
ਹੁਣ ਇੱਕ ਮਿੰਟ, ਹੁਣ ਇੱਕ ਰੁਝਾਨ ਹੀ ਬਣ ਗਿਆ ਪੱਤਰਕਾਰਾਂ ਦਾ, ਕਈ ਸਾਲ ਤੱਕ ਮੈਨੂੰ ਪਤਾ ਨਹੀਂ ਲੱਗਿਆ ਨਤਮਸਤਕ ਕੀ ਹੁੰਦਾ ਹੈ। ਦੇਖੇ ਵੀ ਹਰ ਅਖਬਾਰ ਚ ਫੁਰਖੀ ਦੇ ਫਲਾਨਾ ਦਰਬਾਰ ਸਾਹਿਬ ਹੈ ਨਤਮਸਤਕ ਹੋਇਆ ਕਿ ਨਤਮਸਤਕ ਹੋਇਆ ਨਤਮ, ਮੈਂ ਕਿਹਾ ਇਹ ਕੀ ਗੱਲ ਹੋਈ ਪਰ ਮਾਨਕੋਸ਼ ਸ਼ਾਇਦ ਲੱਭਾ, ਮਾਨਕੋਸ਼ ਵੇਖਿਆ ਤਾਂ ਮੱਥਾ ਟੇਕਣਾ ਉਹ ਕਮਲੇ ਹੋ, ਜੇ ਤੁਹਾਡੇ ਕੋਲ ਮੱਥਾ ਟੇਕਣਾ ਹੈਗਾ, ਨਮਸਕਾਰ ਕਰਨੀ ਹੈਗੀ, ਸਿਰ ਝੁਕਾਉਣਾ ਹੈਗਾ ਆ, ਸ਼ਰਧਾ ਅਰਪਣ ਕਰਨੀ ਹੈਗੀ ਆ, ਤੇ ਇੰਨੇ ਲਫ਼ਜ਼ ਛੱਡ ਕੇ ਤੁਸੀਂ ਨਤਮਸਤਕ, ਲੋਕੀ ਸਮਝਦੇ ਆ ਕਿ ਮੈਨੂੰ ਪੰਜਾਬੀ ਬਹੁਤ ਆਉਂਦੀ ਆ, ਜੇ ਸ਼ਬਦ ਦਾ ਮੈਨੂੰ ਨਹੀਂ ਪਤਾ ਤੇ ਆਮ ਲੋਕਾਂ ਨੂੰ ਕੀ ਪਤਾ ਹੋਏਗਾ। ਕਿਤੇ ਵੀ ਤੁਸੀਂ ਸ਼੍ਰੋਮਣੀ ਕਮੇਟੀ ਦੇ ਅਦਾਰਿਆਂ ਦੇ ਵਿਚ ਬਹੁਤ ਸ਼ੁੱਧ ਸਭ ਸ਼ਬਦ ਜੋੜ ਹੁੰਦੇ ਸੀ ਪੰਜਾਬੀ ਦੇ, ਹੁਣ ਕੋਈ 23-40 ਸਾਲ ਤੋਂ ਉਥੇ ਵੀ ਉਹੀ ਹਨੇਰ ਮੱਚ ਗਿਆ ਹੋਇਆ ਜੋ ਸਰਕਾਰੀ ਦਫਤਰਾਂ ਦੇ ਵਿਚ ਹੈ। ਸੋ ਪੰਜਾਬੀ ਤੇ ਕਿਸੇ ਨੂੰ ਜੋ ਅਕਾਲੀਆਂ ਦੀ ਜਹੇਦਾਰ ਤੋਤਾ ਸਿੰਘ ਦੀ ਅਗਵਾਈ ਹੇਠਾਂ ਜੀ ਪਹਿਲੀ ਤੋਂ ਸਰਕਾਰੀ ਸਕੂਲਾਂ ਚ ਪੰਜਾਬੀ ਪੜ੍ਹੀ ਜਾਊ।
ਜੀ ਜੀ।
ਬੜੇ ਭਾਸ਼ਾ ਵਿਗਿਆਨੀਆਂ ਨੇ, ਸਾਹਿਤਕਾਰਾਂ ਨੇ ਬੜਾ ਰੌਲਾ ਪਾਇਆ ਤੇ ਮੈਂ ਕਿਹਾ ਵੀ ਹੁਣ ਕਾਂਗਰਸ ਦੀ ਸਰਕਾਰ ਆ ਗਈ ਆ ਤੇ ਉਹ ਹਟ ਜੂਗੀ। ਫਿਰ ਮੈਂ ਲਿਖਿਆ, ਮੈਂ ਕਿਹਾ ਜੋ ਲਾਗੂ ਕਾਨੂੰਨ ਪਹਿਲੀ ਤੋਂ ABC ਪੜ੍ਹਾਉਣ ਦਾ ਸਾਡੇ ਜਹੇਦਾਰ ਤੋਤਾ ਸਿੰਘ ਨੇ ਲਾਗੂ ਕਰਤਾ, ਉਹਨੂੰ ਕੈਪਟਨ ਅਮਰਿੰਦਰ ਸਿੰਘ ਵੀ ਆਣ ਕੇ ਨਹੀਂ ਬਦਲ ਸਕਿਆ। ਸੋ ਮੈਂ ਕਹਿੰਦਾ ਜਦ ਊੜਾ ਐੜਾ ਪੜ੍ਹਾਉਣ ਵਾਲਾ ਤੇ ਕੋਈ ਹੈ ਨੀ ਗਾ, ਪੜ੍ਹਨ ਵਾਲਾ ਕੋਈ ਹੈ ਨੀ ਗਾ, ਆਪਣਾ ਇਹ ਨਾਲ ABC ਕੌਣ ਪੜਾਊਗਾ ਤੇ ਕੌਣ ਪੜੂਗਾ। ਮੈਂ ਇੱਥੇ ਭਤੀਜਿਆਂ ਨਾਲ ਗੱਲ ਕਰ ਰਿਹਾ ਸੀ, ਮੈਂ ਕਿਹਾ ਵੀ ਪੰਜਾਬ ਦੇ ਵਿਚ ਤਿੰਨ ਭਾਸ਼ਾ ਦੀ ਫਾਰਮੂਲਾ, ਪੰਜਾਬੀ, ਹਿੰਦੀ ਤੇ ਅੰਗਰੇਜ਼ੀ। BA ਪਾਸ, ਉਦੋਂ 14 ਸਾਲਾਂ ਦੀ BA ਹੁੰਦੀ, ਹੁਣ 15 ਸਾਲਾਂ ਦੀ ਹੋ ਗਈ। BA ਪਾਸ ਤਿੰਨਾਂ ਜ਼ਬਾਨਾਂ ਦੇ ਵਿਚ ਕਿਸੇ ਦੇ ਵਿਚ ਸ਼ੁੱਧ ਨਾ ਚਿੱਠੀ ਲਿਖ ਸਕਦਾ, ਨਾ ਕੋਈ ਫਾਰਮ ਭਰ ਸਕਦਾ, ਆਰਟੀਕਲ ਲਿਖਣਾ ਕਿਧਰੇ ਰਿਹਾ। ਤੇ ਉਹ ਭਤੀਜਾ ਅੱਗੋਂ ਕਹਿੰਦਾ ਜੀ MA ਪਾਸ ਵਾਲਿਆਂ ਦਾ ਵੀ ਇਹ ਹਾਲ ਆ।
ਜੀ ਜੀ।
ਤੇ ਪੰਜਾਬੀ ਦੇ, ਪੰਜਾਬ ਦੇ ਵਿਚ ਸਭ ਤੋਂ ਮਾੜਾ ਹਾਲ ਪੰਜਾਬੀ ਦਾ ਹੈਗਾ। ਤੇ ਮਾਂ ਪਿਓ ਕਹਿੰਦੇ ਪੰਜਾਬੀ ਦੇ ਘਰ ਚ ਸਿੱਖ ਹੀ ਲੈਣੀ, ਉਹਦੀ ਪੜ੍ਹਨ ਦੀ ਕੀ ਲੋੜ ਆ, ਹਿੰਦੀ ਤੇ ਅੰਗਰੇਜ਼ੀ ਸਿੱਖੋ। ਤੇ ਚਲੋ ਰੱਬ ਕਰੇ ਇਹਨਾਂ ਨੂੰ ਅਕਲ ਆ ਜਾਵੇ ਵੀ ਇਹ ਚੌਥੀ ਵਾਰੀ ਪਾਸ ਕੀਤਾ ਹੋਇਆ ਮਤਾ ਵੀ ਇਹ ਲਾਗੂ ਕਰ ਦੇਣ।
ਜੀ ਜੀ।
ਕਿਉਂਕਿ ਜੇ ਲੋਕਾਂ ਦੀ ਬੋਲੀ ਸਰਕਾਰੀ ਭਾਸ਼ਾ, ਅਸਲ ਚ ਸਰਕਾਰੀ ਅਫਸਰ ਜਿਹੜੇ ਆ ਉਹ ਲੋਕਾਂ ਨੂੰ ਸਰਕਾਰੀ ਕੰਮਕਾਰ ਦੇ ਢੰਗਾਂ ਤੋਂ ਪਰੇ ਰੱਖਣ ਵਾਸਤੇ ਆਪਣੀ ਲੁੱਟ ਖਸੁੱਟ, ਆਪਣਾ ਅਫਸਰੀ ਰੋਬ ਛਾਠ ਬਾੜ ਕਾਇਮ ਰੱਖਣ ਵਾਸਤੇ ਉਹ ਭਾਸ਼ਾ ਵਿੱਚ ਕੰਮ ਕਰਦੇ ਆ ਜਿਹੜੀ ਲੋਕਾਂ ਨੂੰ ਨਾ ਆਉਂਦੀ ਹੋਵੇ।
ਜੀ।
ਤੇ ਜੇ ਹੁਣ ਪੰਜਾਬੀ ਲੋਕਾਂ ਦੀ ਭਾਸ਼ਾ ਦੇ ਵਿਚ ਹੀ ਸਾਰੇ ਕੰਮ ਹੋਣ ਲੱਗ ਪਏ ਤੇ ਫਿਰ ਉਹਨਾਂ ਦਾ ਰੋਬ ਘੱਟ ਜੂਗਾ। ਲਾਗੂ ਤਾਂ ਉਹਨਾਂ ਨੌਕਰਾਂ ਨੇ ਕਰਨਾ,
ਬਿਲਕੁਲ,
ਵਜ਼ੀਰਾਂ ਨੇ ਤੇ ਮਤਾ ਪਾਸ ਕਰਕੇ ਤੁਰ ਜਾਣਾ। ਹਾਂਜੀ, ਚਲੋ ਇਹਦੇ ਤੇ ਹੁਣ ਆਪਾਂ ਜ਼ਿਆਦਾ ਕੀ ਸਮਾਂ ਲੈਣਾ, ਰੱਬ ਕਰੇ ਜਿਵੇਂ ਇਹਨਾਂ ਨੇ ਅਕਲ ਕੀਤੀ ਆ ਚੌਥੀ ਵਾਰੀ ਮਤਾ ਪਾਸ ਕਰਨ ਦੀ, ਇਹਨੂੰ ਅਮਲ ਤੌਰ ਤੇ ਲਾਗੂ ਕਰਨ ਦੀ ਵੀ ਇਹਨਾਂ ਨੂੰ ਅਕਲ ਦੇਵੇ ਵਾਹਿਗੁਰੂ।
ਬਿਲਕੁਲ ਬਿਲਕੁਲ। ਸੋ ਗਿਆਨੀ ਜੀ, ਤੁਹਾਡਾ ਕਹਿਣਾ ਬਿਲਕੁਲ ਠੀਕ ਹੈ ਵੀ ਜਿਹੜੇ ਸ਼ਬਦ ਸਾਡੇ ਕੋਲ ਹੈਗੇ ਆ ਉਹਨਾਂ ਸ਼ਬਦਾਂ ਦੀ ਥਾਂ ਤੇ ਅਸੀਂ ਦੂਜੇ ਸ਼ਬਦ ਜਿਹੜੇ ਆ ਉਹ ਵਰਤਦੇ ਆ ਹਨਾ।
ਇੱਕ ਨੇ ਲਿਖਾਰੀ ਨੇ ਲਿਖਿਆ ਜੀ ਦਸਮ ਗ੍ਰੰਥ ਦਾ ਕਰਤ੍ਰਿਤਵ, ਕੋਈ ਦੂਜੇ ਵਿਦਵਾਨ ਨੇ ਪੁੱਛਿਆ ਵੀ ਕਰਤ੍ਰਿਤਵ ਦਾ ਕੀ ਮਤਲਬ, ਕਹਿੰਦਾ ਲੇਖਕ।
ਅੱਛਾ।
ਕਹਿੰਦਾ ਵੀ ਜਦੋਂ ਕਰਤਾ ਜਾਂ ਲੇਖਕ ਜਾਂ ਆਥਰ ਤੋਂ ਪਹਿਲਾਂ ਹੀ ਲਿਖਦੇ ਤੇ ਉਹ ਕਰਤ੍ਰਿਤਵ, ਕਹਿੰਦਾ ਜੀ ਫਿਰ ਇਹ ਥੋੜੇ ਜਿਹੇ ਗੁੰਝਲ ਰੱਖਣੀ ਚਾਹੀਦੀ ਹੈ। ਹੁਣ ਪ੍ਰਸਤੁਤ, ਫਲਾਣੇ ਨੇ ਪ੍ਰਸਤੁਤ ਕੀਤਾ, ਤੂੰ ਪੇਸ਼ ਕੀਤਾ ਕਹਿ ਦੇ, ਉਹ ਚ ਕੀ ਮਾੜੀ ਗੱਲ ਹੈ। ਸੋ ਇਹ ਤਰ੍ਹਾਂ ਅਸਲ ਦੇ ਵਿਚ ਇਹ ਨਾ ਸਾਜਿਸ਼ ਆ ਜਿਨ੍ਹਾਂ ਦਾ ਹਿੰਦੁਸਤਾਨ ਦੇ ਵਿਚ 47 ਤੋਂ ਰਾਜ ਭਾਸ਼ ਕਬਜ਼ਾ ਹੋਇਆ ਨਾ। ਪਹਿਲਾਂ ਤੇ ਉਹਨਾਂ ਦਾ ਇਹ ਪਲਾਨ ਸੀ ਕਿ ਪੰਜਾਬੀ ਬੋਲੀ ਬੋਲੀ ਨਹੀਂ ਹੈਗੀ, ਇਹਦਾ ਬੋਲਣ ਵਾਲਾ ਜੋ ਕੋਈ ਖਿੱਤਾ ਸੀ ਉਹ ਪਾਕਿਸਤਾਨ ਚਲਿਆ ਗਿਆ। ਪਰ ਫੇਰ ਅਕਾਲੀਆਂ ਦੀ ਅਗਵਾਈ ਹੇਠਾਂ ਸਿੱਖਾਂ ਨੇ ਲੜ ਝਗੜ ਕੇ ਪੰਜਾਬੀ ਬੋਲੀ ਨੂੰ 14 ਬੋਲੀਆਂ ਚ ਪ੍ਰਵਾਨ ਕਰ ਲਿਆ। ਫਿਰ ਉਹਨਾਂ ਨੇ ਯਤਨ ਕੀਤਾ ਵੀ ਹਾਂ ਅਸੀਂ ਬੋਲੀ ਇਹਨੂੰ ਮੰਨ ਲੈਂਦੇ ਹਾਂ ਪਰ ਇਹਨੂੰ ਦੇਵਨਾਗਰੀ ਅੱਖਰਾਂ ਲਿਖਣ ਦੀ ਆਗਿਆ ਹੋਵੇ। ਗੁਰਮੁਖੀ ਨਾ ਹੋਣ।
ਅੱਛਾ,
ਉਹ ਵੀ ਉਹਨਾਂ ਦੀ ਸਾਜਿਸ਼ ਫੇਲ ਹੋ ਗਈ। ਹੁਣ ਉਹਨਾਂ ਦੀ ਸਾਜਿਸ਼ ਚੱਲੀ ਆ ਰਹੀ ਹੈ 1947 ਤੋਂ ਕਿ ਭਾਈ ਅਸੀਂ ਪੰਜਾਬੀ ਨੂੰ ਵੀ ਨਹੀਂ ਖਤਮ ਕਰ ਸਕੇ, ਗੁਰਮੁਖੀ ਲਿਪੀ ਨੂੰ ਨਹੀਂ ਖਤਮ ਕਰ ਸਕੇ, ਹੁਣ ਗੁਰਮੁਖੀ ਅੱਖਰਾਂ ਦੇ ਵਿੱਚ ਹਿੰਦੀ ਹੀ ਬਣਾ ਦਿਓ। ਕਰਦਾ ਰਹਿੰਦਾ ਬੰਦਾ, ਮਰਦਾ ਜੀਂਦਾ, ਖਾਂਦਾ ਪੀਂਦਾ, ਰੋਂਦਾ ਜਾਂ ਹੱਸਦਾ, ਇਹੀ ਪੰਜਾਬੀ ਰਹਿ
ਜਾਵੇ,
ਬਾਕੀ ਵੋਕੈਬਲਰੀ ਜਿਹੜੀ ਆ ਸਾਰੀ ਦੀ ਸਾਰੀ ਹੌਲੀ ਹੌਲੀ ਜਿਹੜੀ ਆ ਉਹ ਹਿੰਦੀ ਦੀ ਆ ਜਾਵੇ। ਤੇ ਉਹ ਕਹਿੰਦੇ ਪਰਖ ਤਰਸ ਲਿਖਾਰੀਆਂ ਨੂੰ ਵੀ ਤੁਸੀਂ ਹਿੰਦੀ ਦੇ ਸ਼ਬਦ ਵਰਤੋ, ਮੁੜ ਮੁੜ ਵਰਤੋ, ਆਪੇ ਲੋਕੀ ਜਿਵੇਂ ਮੇਰੇ ਵਰਗਾ ਮਹਾਨ ਕੋਸ਼ ਬੋਲਦਾ, ਆਪੇ ਕੋਈ ਡਿਕਸ਼ਨਰੀ ਬੋਲ ਕੇ ਲੱਭ ਲੂਗਾ ਉਹਦਾ ਮਤਲਬ।
ਬਿਲਕੁਲ, ਅਖਬਾਰਾਂ ਦੇ ਪੰਨੇ ਪਰਤ
ਦੇ ਪੰਜਾਬੀ ਲਿਖਾਰੀ, ਖਾਸ ਕਰਕੇ ਸਿੱਖ ਲਿਖਾਰੀ, ਕਿਉਂਕਿ ਗੁਲਾਮ ਅਸੀਂ ਹਿੰਦੁਸਤਾਨ ਚ ਗੁਲਾਮ ਆ, ਗੁਲਾਮ ਦੀ ਜਿਹੜੀ ਜ਼ਹਿਨੀਅਤ ਹੁੰਦੀ ਆ ਉਹ ਮਾਲਕ ਨੂੰ ਖੁਸ਼ ਕਰਨ ਦੀ ਹੁੰਦੀ ਆ। ਤੁਸੀਂ ਪੰਜਾਬ ਦੇ ਵਿੱਚ ਹਿੰਦੁਸਤਾਨ ਜਾ ਕੇ ਕਿਸੇ ਪੁਲਿਸ ਸਿੱਖ ਨਾਲ ਵਾਹ ਪਿਆ, ਕਸਟਮ ਅਫੀਸਰ ਨਾਲ ਸਿੱਖ ਨਾਲ ਵਾਹ ਪਿਆ, ਇਮੀਗ੍ਰੇਸ਼ਨ ਅਫੀਸਰ ਨਾਲ ਵਾਹ ਪਿਆ, ਤੇ ਉਸ ਦੇ ਮੁਕਾਬਲੇ ਤੇ ਨਾਨ ਸਿੱਖ ਨਾਲ ਵਾਹ ਪਿਆ ਵਾ, ਤੇ ਤੁਹਾਨੂੰ ਆਪੇ ਫਰਕ ਦਾ ਪਤਾ ਲੱਗ ਜੂਗਾ। ਆਪਣੇ ਮਾਲਕਾਂ ਨੂੰ ਖੁਸ਼ ਕਰਨ ਵਾਸਤੇ ਸਿੱਖ ਤੁਹਾਨੂੰ ਰੁੱਖੇ ਸ਼ਬਦਾਂ ਚ ਵਰਤੂਗਾ, ਔਰ ਤੁਹਾਨੂੰ ਜ਼ਿਆਦਾ ਥਾਰੋਲੀ ਜਿਹੜਾ ਕੋਈ ਨਾ ਕੋਈ ਤੁਹਾਡੀ ਗਲਤੀ ਲੱਭੂਗਾ ਤਾਂ ਕਿ ਮੇਰੇ ਮਾਲਕ ਖੁਸ਼ ਹੋਣ। ਤੇ ਸਿੱਖ ਲਿਖਾਰੀ ਜਿਹੜੇ ਆ, ਸਿੱਖ ਪੱਤਰਕਾਰ, ਸਿੱਖ ਮੀਡੀਆ ਮੈਨ, ਉਹ ਜਿਆਦਾ ਹਿੰਦੀ ਵੋਕੈਬਲਰੀ ਵਰਤਦੇ ਆ ਮਾਲਕਾਂ ਨੂੰ ਖੁਸ਼।
ਇਹ ਸਾਡੀ ਕਹਿ ਲੋ ਇੱਕ ਤਰ੍ਹਾਂ ਤਰਾਸਦੀ ਆ, ਅਸੀਂ ਮੈਂ ਵੀ ਸ਼ਾਮਿਲ ਆ ਉਹਨਾਂ ਦੇ ਵਿੱਚ ਜਿਹੜੇ ਸ਼ਬਦਾਂ ਦਾ ਜਿਹੜਾ ਹੇਰ ਫੇਰ ਆ ਉਹ ਕਰਦੇ ਆ, ਹਨਾ।
ਅਸੀਂ ਕਈ ਵਾਰ
ਜਾਣ ਕੇ ਨਹੀਂ ਕਰਦੇ, ਅਣਜਾਣੇ ਦੇ ਵਿੱਚ ਕਰਦੇ ਆ। ਸੋ ਪਿਛਲੇ ਪ੍ਰੋਗਰਾਮ ਦੀ ਗੱਲ ਤੁਹਾਡੇ ਨਾਲ ਕਰ ਰਹੀ ਆ ਵੀ ਪਿਛਲੇ ਪ੍ਰੋਗਰਾਮ ਚ ਅਸੀਂ ਸ਼ਬਦਾਂ ਦੀ ਵਰਤੋਂ ਦੇ ਉੱਤੇ ਗੱਲ ਕੀਤੀ ਔਰ ਉਸ ਦਿਨ ਮੇਰੇ ਦਿਮਾਗ ਦੇ ਵਿੱਚ ਵਰਤੋਂ ਸ਼ਬਦ ਨਹੀਂ ਆਇਆ। ਗਿਆਨੀ ਜੀ, ਬੜੀ ਅਫਸੋਸ ਦੀ ਗੱਲ ਹੈ ਵੀ ਉਦਣ ਜਿਹੜੇ ਮੈਂ ਸ਼ਬਦ ਵਰਤੇ ਉਹ ਵਰਤੇ ਇਸਤੇਮਾਲ, ਪ੍ਰਯੋਗ। ਸੋ ਤੁਸੀਂ ਦੇਖੋ ਉਹਨਾਂ ਦਾ ਪ੍ਰਭਾਵ ਕਿੰਨਾ ਆ।
ਪ੍ਰਯੋਗ ਹਿੰਦੀ ਹੋ ਗਿਆ,
ਬਿਲਕੁਲ
ਇਸਤੇਮਾਲ ਉਰਦੂ ਹੋ ਗਿਆ, ਭਾਵੇਂ ਅਰਬੀ ਚੋਂ ਆਇਆ, ਅਰਬੀ ਚੋਂ ਫਾਰਸੀ, ਫਾਰਸੀ ਚੋਂ ਉਰਦੂ ਚ ਆ ਗਿਆ, ਤੇ ਯੂਜ਼।
ਹਾਂਜੀ ਬਿਲਕੁਲ।
ਹੁਣ ਭੈਣ ਕਹਿਣ ਚ ਕੀ ਹਰਜਿਆ, ਸਿਸਟਰ, ਮਾਈ ਬ੍ਰਦਰ, ਮੇਰੇ ਬਾਪ ਦੀ ਡੈਥ ਹੋ ਗਈ, ਫਾਦਰ ਦੀ ਡੈਥ ਹੋ ਗਈ, ਮੇਰੀ ਮਦਰ, ਵੀ ਇਹ ਹੁੰਦਾ ਹੈ ਵੀ ਮਨੁੱਖ ਦੀ ਟੈਂਡੈਂਸੀ ਹੈ, ਮਨੁੱਖ ਦਾ ਰੁਝਾਨ ਆ ਕਿ ਔਖੇ ਤੋਂ ਸੌਖੇ ਵੱਲ ਜਾਣਾ। ਹੁਣ ਭਰਾ ਕਹਿਣਾ ਸੌਖਾ ਹੈ ਕਿ ਬ੍ਰਦਰ ਕਹਿਣਾ ਸੌਖਾ ਹੈ, ਯਾਨੀ ਉਹ ਪੜਿਆ ਲਿਖਿਆ ਆਪਣਾ ਪ੍ਰਭਾਵ ਪਾਉਣ ਲਈ, ਤੇ ਉਹ ਦੀਦੀ ਫਿਰ ਹਿੰਦੀ ਦਾ ਪ੍ਰਭਾਵ, ਦੀਦੀ ਦੀਦੀ ਤੋਂ ਹੁਣ ਦੀ ਹੋ ਗਿਆ, ਦੀਦੀ ਬੰਗਾਲੀ ਦਾ ਸ਼ਬਦ ਹੈ, ਦਾਦਾ, ਦੀਦੀ, ਰਿਸਪੈਕਟੇਬਲ ਭੈਣ ਤੇ ਭਰਾ, ਤੇ ਉਹਨੂੰ ਵੀ ਹੁਣ ਦੀ ਰਹਿ ਗਿਆ, ਚਾਚੇ ਦਾ ਚਾਚੂ ਬਣ ਗਿਆ, ਨਾਨੇ ਦਾ ਨਾਨੂ ਬਣ ਗਿਆ।
ਬਿਲਕੁਲ ਬਿਲਕੁਲ। ਸੋ ਇਹ ਸਾਡੀ ਇੱਕ ਕਹਿ ਲੋ ਵੀ ਤਰਾਸਦੀ ਆ, ਜਾਂ ਫਿਰ ਅਸੀਂ ਗਲਤ ਫਹਿਮੀਆਂ ਦੇ ਸ਼ਿਕਾਰ ਹੋ ਰਹੇ ਹਾਂ, ਜਿਹੜੀਆਂ ਗਲਤ ਫਹਿਮੀਆਂ ਉਹਨਾਂ ਕਾਰਨ ਵੀ ਕਈ ਵਾਰ ਅਸੀਂ ਜਿਹੜੇ ਉਹ ਬਹੁਤ ਅਮੀਰ ਸ਼ਬਦ ਆ ਜਿਨ੍ਹਾਂ ਤੋਂ ਖੁੱਸਦੇ ਜਾ ਰਹੇ ਹਾਂ ਅੱਜ ਅਖਬਾਰ ਦੇ ਵਿੱਚ।
ਬੇਟਾ ਮੈਂ ਤੁਹਾਡੀ ਸੋਰੀ ਗੱਲ ਟੋਕਦਾ, ਮੈਨੂੰ ਜਿਆਦਾ ਬੋਲਣ ਦੀ ਆਦਤ ਹੈ। ਹੁਣ ਦੇਖੋ ਬਈ, ਜਿਹੜਾ ਸ਼ਬਦ ਸਾਡੇ ਕੋਲ ਨਹੀਂ ਹੈਗਾ ਪੰਜਾਬੀ ਚ, ਉਹ ਸ਼ਬਦ ਜੇ ਅਸੀਂ ਅੰਗਰੇਜ਼ੀ ਚੋਂ ਲਿਆ ਵਾ, ਤੇ ਉਹ ਅੰਗਰੇਜ਼ੀ ਦਾ ਸ਼ਬਦ ਉਹਨੂੰ ਗੁਰਮੁਖੀ ਅੱਖਰਾਂ ਚ ਲਿਖ ਕੇ ਜਿਉਂਦਾ ਤੇ ਉਹ ਅਪਣਾ ਲਓ। ਦੋ ਤਰੀਕੇ ਆ ਸ਼ਬਦ ਲੈਣ ਦੇ ਦੂਜੀ ਭਾਸ਼ਾ ਚੋਂ ਜਿਹੜੀ ਸਾਡੇ ਚ ਨਾ ਹੋਣ, ਸਾਰੀਆਂ ਭਾਸ਼ਾ ਦਾ ਕਾਨੂੰਨ ਹੈ, ਤਦ ਭਵ ਤੇ ਤਤਸਮ।
ਬਿਲਕੁਲ,
ਹਾਂਜੀ
ਬਿਲਕੁਲ।
ਤਤਸਮ ਹੈਗਾ ਵੀ ਜਿਉਂਦਾ ਤਿਉਂ ਲੈਣਾ, ਤਦ ਭਵ ਆ ਉਹਨੂੰ ਆਪਣੇ ਉਚਾਰਨ ਮੁਤਾਬਕ ਉਹਨੂੰ, ਜਿਵੇਂ ਮਤਲਬ ਵੀ ਚਲੋ ਕੁਝ ਹੁਣ ਨਹੀਂ ਯਾਦ ਆ ਰਿਹਾ,
ਸਰੂਪ ਵਿਗਾੜ ਕੇ,
ਵਿਗਾੜ ਕੇ ਆਪਣੇ, ਜਿਵੇਂ ਹੁਣ ਸਾਈਕਲ ਹੈ ਅੰਗਰੇਜ਼ੀ ਦੇ ਲਫ਼ਜ਼, ਅਸੀਂ ਸਾਈਕਲ ਕਹਿ ਲਈਏ, ਸਾਈਕਲ ਕਹਿ ਲਈਏ, ਤੇ ਮਤਲਬ ਸਾਡਾ ਆਪਣਾ ਵੀ ਸ਼ਬਦ ਬਣ ਗਿਆ ਨਾ।
ਬਿਲਕੁਲ।
ਤੇ ਹੁਣ ਉਹ ਇਹੋ ਲਫ਼ਜ਼ ਥੋੜੇ ਨਾ ਵੀ ਇੱਥੇ ਕਦੀ ਮੈਂ ਟਰਾਂਸਲੇਸ਼ਨ ਪੜ੍ਹੀ, ਓਫੀਸ਼ਲ ਟਰਾਂਸਲੇਸ਼ਨ ਅੰਗਰੇਜ਼ੀ ਤੋਂ ਪੰਜਾਬੀ ਚ ਕੀਤੀ, ਉਹ ਚ ਲਫ਼ਜ਼ ਆਧਾਰਿਕ ਸੰਰਚਨਾ, ਮੈਨੂੰ ਕੋਈ ਪਤਾ ਨਹੀਂ ਸੀ, ਪਰ ਹੁਣ ਹਿੰਦੁਸਤਾਨ ਦੇ ਵਿੱਚ ਇਹਨੂੰ ਵਰਤਿਆ ਜਾਂਦਾ ਹੋਊਗਾ, ਤੇ ਮੈਂ ਕਦੀ ਸੁਣਿਆ ਮੈਂ ਆਧਾਰਿਕ ਸੰਰਚਨਾ, ਬਹੁਤ ਦੇਰ ਬਾਅਦ ਪਤਾ ਲੱਗਿਆ ਵੀ ਅੰਗਰੇਜ਼ੀ ਦਾ ਜਿਹੜਾ ਸਟਰਕਚਰ ਨੂੰ, ਬੇਸਿਕ ਸਟਰਕਚਰ ਨੂੰ ਆਧਾਰਿਕ ਸੰਰਚਨਾ ਕਿਹਾ, ਤੇ ਮੈਂ ਕਿਹਾ ਮੁੱਢਲਾ ਢਾਂਚਾ ਕਹਿਣ ਦੀ ਕੀ ਬਿਮਾਰੀ ਸੀ, ਬੇਸਿਕ ਸਟਰਕਚਰ, ਮੁੱਢਲਾ ਢਾਂਚਾ,
ਬਿਲਕੁਲ।
ਹਿੰਦੀ ਵਾਲੇ ਆਧਾਰਿਕ ਸੰਰਚਨਾ ਵਰਤੀ ਜਾਣ, ਸਾਨੂੰ ਪੰਜਾਬੀ ਚੋਂ ਲੈਣ ਦੀ ਕੀ ਲੋੜ ਹੈ। ਸੋ ਇਹ ਸਾਡੇ ਮਤਲਬ ਜਿਸ ਕਾ ਰਾਜ ਉਸੀ ਕਾ ਸੁਪਨਾ, ਮਹਿਕੂਮ ਲੋਕ ਜਿਹੜੇ ਆ ਉਹ ਮਾਲਕਾਂ ਦੀ ਭਾਸ਼ਾ, ਮਾਲਕਾਂ ਦਾ ਰਹਿਣ ਸਹਿਣ, ਮਾਲਕਾਂ ਦਾ ਸੱਭਿਆਚਾਰ, ਮਾਲਕਾਂ ਦਾ ਇਤਿਹਾਸ, ਮਾਲਕਾਂ ਦਾ ਲਿਬਾਸ ਪਹਿਣ ਕੇ ਆਪਣੇ ਆਪ ਨੂੰ ਮਾਲਕਾਂ ਵਿੱਚ ਸ਼ਾਮਲ ਹੋਣ ਦਾ ਭਰਮ ਪਾਲਣ ਦਾ ਯਤਨ ਕਰਦੇ ਨੇ।
ਜੀ ਜੀ, ਸੋ ਗੱਲ ਉਹੀ ਆ ਜਾਂਦੀ ਆ, ਇੱਕ ਹੋਰ ਸ਼ਬਦ ਜਿਹੜਾ ਅੱਜ ਮੈਨੂੰ ਠਣਕਿਆ ਸੀਗਾ, ਅੱਜ ਸਾਬਕਾ ਹਾਕੀ ਖਿਡਾਰੀ ਬਲਬੀਰ ਸਿੰਘ ਹੋਰਾਂ ਦੇ ਬਾਰੇ ਖਬਰ ਲੱਗੀ ਹੈ ਨਾ, ਉਹ ਖਬਰ ਜਦੋਂ ਮੈਂ ਪੜ੍ਹੀ ਮੈਨੂੰ ਲੱਗਦਾ ਕਿਸੇ ਆਨਲਾਈਨ ਸਾਈਟ ਦੇ ਉੱਤੇ ਖਬਰ ਸੀਗੀ, ਔਰ ਉਹਦੇ ਵਿੱਚ ਵੀ ਉਹਨਾਂ ਦੇ ਦੇਹਾਂਤ ਦੀ ਗੱਲ ਕੀਤੀ ਗਈ ਹੈ। ਸੋ ਉਸ ਵੇਲੇ ਮੈਨੂੰ ਲੱਗਿਆ ਵੀ ਹਾਂ ਨਹੀਂ, ਸ਼ਬਦ ਵਾਕਈ ਕਿਤੇ ਨਾ ਕਿਤੇ ਸਾਡੇ ਅੰਦਰ ਜਿਹੜੀ ਉਹ ਰੱਦੋ ਬਦਲ ਜ਼ਰੂਰ ਕਰ ਰਹੇ ਆ, ਔਰ ਪਿਛਲੀ ਵਾਰ ਜਦੋਂ ਪ੍ਰੋਗਰਾਮ ਦੇ ਵਿੱਚ ਵਰਤੋਂ ਸ਼ਬਦ ਨਹੀਂ ਵਰਤਿਆ ਔਰ ਉਸ ਤੋਂ ਬਾਅਦ ਪ੍ਰੋਗਰਾਮ ਜਦੋਂ ਖਤਮ ਹੋਇਆ ਤਾਂ ਮੈਨੂੰ ਇਹ ਅਹਿਸਾਸ ਹੋਇਆ ਕਿ ਸ਼ਬਦ ਤਾਂ ਅਸਲ ਚ ਵਰਤੋਂ ਸੀ, ਗੱਲ ਇਸਤੇਮਾਲ ਜਾਂ ਪ੍ਰਯੋਗ ਦੀ ਹੋ ਗਈ।
ਪਰ ਜਦ ਅਸੀਂ ਜਿਹੋ ਜਿਹੀ ਵੋਕੈਬਲਰੀ ਇਹੋ ਜਿਹੀ ਸ਼ਬਦਾਵਲੀਆਂ ਰੋਜ਼ ਸੁਣਦੇ ਆ, ਮੀਡੀਆ ਚ ਪੜ੍ਹਦੇ ਆ ਤੇ ਲੋਕਾਂ ਤੋਂ ਸੁਣਦੇ ਆ ਤੇ ਉਹ ਸਾਡੇ ਫਿਰ ਆਈ ਜਾਂਦਾ ਨਾ, ਕਾਹਲੀ ਦੇ ਵਿੱਚ ਆ ਜਾਂਦਾ। ਹੁਣ ਗੱਲ ਗਈ, ਮੈਂ ਮੇਰੀ ਨਾ ਚੌਥੀ ਕਿਤਾਬ 450 ਪੇਜ ਦੀ ਬਾਤਾਂ ਬੀਤੇ ਦੀਆਂ, ਮੈਂ ਇੱਕ ਰਿਟਾਇਰਡ ਇੰਗਲਿਸ਼ ਦੇ ਪ੍ਰੋਫੈਸਰ ਨੂੰ ਅੰਮ੍ਰਿਤਸਰ ਭੇਟਾ ਕਰਕੇ ਆਇਆ। ਉਹ 2 ਦਿਨ ਬਾਅਦ ਉਹਦਾ ਮੈਨੂੰ ਟੈਲੀਫੋਨ ਆਇਆ ਤੇ ਉਹਨੇ ਚਲੋ ਤਾਰੀਫ ਕੀਤੀ ਤੇ ਮੈਂ ਕਾਹਲੀ ਦੇ ਵਿੱਚ ਕਹਿ ਬੈਠਾ, ਮੈਂ ਕਿਹਾ ਜੀ ਤੁਹਾਡੇ ਵਰਗਾ ਵਿਦਵਾਨ ਸੱਜਣ ਮੇਰੀ ਕਿਤਾਬ ਪੜ੍ਹੇ ਤੇ ਫਿਰ ਪ੍ਰੇਜ਼ਾਤਮਕ ਸ਼ਬਦਾਂ ਦੇ ਵਿੱਚ ਹੌਸਲਾ ਅਫਜ਼ਾਈ ਕਰੇ। ਪ੍ਰੇਜ਼ ਹੁਣ ਪ੍ਰੇਜ਼ ਅੰਗਰੇਜ਼ੀ ਦਾ ਸ਼ਬਦ ਹੋ ਗਿਆ, ਆਤਮਕ ਹਿੰਦੀ ਪੰਜਾਬੀ ਦਾ, ਜਾਂ ਤੇ ਮੈਂ ਪ੍ਰੇਰਨਾ ਮਈ ਕਹਿੰਦਾ ਜਾਂ ਪ੍ਰੇਜ਼ਿੰਗ ਕਹਿੰਦਾ, ਉਹ ਕਾਹਲੀ ਚ ਮੇਰੇ ਮੂੰਹ ਨਿਕਲ ਗਿਆ ਪ੍ਰੇਜ਼ਾਤਮਕ। ਉਹ ਅੱਗੋਂ ਬਣਾ ਸਵਾਰ ਕੇ ਪ੍ਰੋਫੈਸਰ ਸਾਹਿਬ ਕਹਿੰਦੇ ਜੀ ਸਹੀ ਨੂੰ ਸਹੀ ਕਹਿਣ ਵਿੱਚ ਕੋਈ ਮੁਸ਼ਕਿਲਟੀ ਨਹੀਂ ਹੋਣੀ ਚਾਹੀਦੀ।
ਕਿਆ ਬਾਤ, ਠੀਕ ਹੈ।
ਉਹੀ ਦੋਵੇਂ ਹੱਸੀ ਜੀ, ਇਧਰੋਂ ਮੇਰੇ ਭਰਾ ਭਰਜਾਈ ਮੇਰੇ ਮੂੰਹ ਵੱਲ ਵੇਖੇ ਜਾਣ, ਉਧਰੋਂ ਉਹਦੀ ਘਰ ਵਾਲੀ ਉਹਦੇ ਮੂੰਹ ਵੱਲ ਵੇਖੀ ਜਾਏ ਵੀ ਇਹਨਾਂ ਬੁੜਿਆਂ ਨੂੰ ਕੀ ਹੋ ਗਿਆ।
ਸੋ ਤਤ ਭਵ ਸ਼ਬਦ ਆ ਇਹ ਵੀ। ਚਲੋ ਇਹਦੇ ਉੱਤੇ ਅਸੀਂ ਗੱਲਬਾਤ ਜਿਹੜੀ ਆ ਉਹ ਹੁਣ ਇੱਥੇ ਹੀ ਰੋਕਦੇ ਆ, ਸਮਾਂ ਇੱਕ ਬ੍ਰੇਕ ਦਾ ਵੀ ਹੋ ਰਿਹਾ। ਬ੍ਰੇਕ ਤੋਂ ਪਹਿਲਾਂ ਗਿਆਨੀ ਜੀ ਸਾਡੇ ਨਾਲ ਬਹੁਤ ਸਾਰੇ ਦੋਸਤ ਜੁੜੇ ਹੋਏ ਆ ਇਸ ਵੇਲੇ, ਅਸੀਂ ਉਹਨਾਂ ਨੂੰ ਸ਼ਾਮਲ ਕਰਦੇ ਆ। ਜਸਪਾਲ ਰਾਮਾ ਸਿਡਨੀ ਤੋਂ ਹੀ ਜੁੜੇ ਆ ਵੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ। ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਕਹਿੰਦੇ ਤਾਏ ਨੂੰ ਸੁਣਨ ਨੂੰ ਤਰਸੇ ਪਏ ਸੀ, ਕਹਿੰਦੇ ਅੱਜ ਨਾ ਪੁਰਾਣੀ ਗੱਲ ਕੋਈ ਜ਼ਰੂਰ ਸੁਣਾਓ, ਕੋਈ ਪੁਰਾਣੀ ਜੀ ਗੱਲ ਜ਼ਰੂਰ ਸੁਣਾਓ ਜੀ। ਤੇ ਇਹਦੇ ਨਾਲ ਹੀ ਸਾਡੇ ਨਾਲ ਇੱਕ ਵਾਰ ਫੇਰ ਬੱਸੀ ਪਠਾਣਾ ਵਾਲੇ ਹਰਜਿੰਦਰ ਸਿੰਘ ਘੁੰਮਣ ਹੋਰੀ ਜੁੜੇ ਆ। ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਗਿਆਨੀ ਜੀ ਤੁਹਾਨੂੰ ਪਹਿਲਾਂ, ਤੇ ਕਹਿੰਦੇ ਬਹੁਤ ਗਿਆਨੀ ਜੀ ਨੂੰ ਗਿਆਨ ਬਹੁਤ ਹੈ। ਕਹਿੰਦੇ ਚੰਨਣ ਸਿੰਘ ਦੀ ਥਾਂ ਇੱਕ ਵਾਰੀ ਕਹਿੰਦੇ ਕਿਸੇ ਨੇ ਲਿਖ ਦਿੱਤਾ ਸੀ ਨਚਨ ਸਿੰਘ ਜੀ ਜੀ
ਜੀ
ਜੀ। ਲੀਡਰਾਂ ਦੇ ਬੱਚੇ ਕਹਿੰਦੇ ਅੰਗਰੇਜ਼ੀ ਸਕੂਲਾਂ ਚ ਪੜ੍ਹਦੇ ਆ ਤੇ ਇਹ ਕਾਨੂੰਨ ਜ਼ਿਆਦਾ ਇਹੋ ਹੀ ਹਨ ਕਾਨੂੰਨ ਭੰਨਣ ਵਾਲੇ ਸਭ ਤੋਂ ਜ਼ਿਆਦਾ ਹਨਾ ਜੀ। ਤੇ ਨਾਲ ਹੀ ਨਾਲ ਇਹਨਾਂ ਨੇ ਕਿਹਾ ਕਹਿੰਦੇ ਭਾਰਤ ਦੇ 3 ਨਾਮ ਹਨ, ਇੰਡੀਆ ਹਿੰਦੁਸਤਾਨ ਹਨਾ ਭਾਰਤ, ਤੇ ਲੀਡਰਾਂ ਨੂੰ ਕਹਿੰਦੇ ਊੜਾ ਏੜਾ ਨਹੀਂ ਆਉਂਦਾ, ਤੇ ਮਤਲਬ ਇਹ ਕਾਨੂੰਨ ਪਾਸ ਕਰਵਾਉਂਦੇ ਜੀ ਜੀ
ਤੇ ਲਾਗੂ ਤੇ ਅਫਸਰਾਂ ਨੇ ਕਰਨਾ।
ਬਿਲਕੁਲ ਬਿਲਕੁਲ। ਔਰ ਇਸ ਤੋਂ ਬਾਅਦ ਰਵਿੰਦਰ ਸਿੰਘ ਧਨੀ ਜੁੜੇ ਨੇ ਦੁਬਾਰਾ, ਕਹਿੰਦੇ ਤਾਇਆ ਜੀ ਸਤਿ ਸ੍ਰੀ ਅਕਾਲ, ਪੈਰੀ ਪੈਂਦੇ ਆ ਜੀ,
ਹੱਥੀ ਨਾ ਪਿਓ
ਜੀ ਜੀ। ਸੋ ਗਿਆਨੀ ਜੀ ਤੁਹਾਡੀ ਬੜੀ ਮੁਹਾਵਰੇਦਾਰ ਬੋਲੀ ਹੁੰਦੀ ਹੈ, ਸਾਨੂੰ ਵੀ ਬੜਾ ਮਜ਼ਾ ਆਉਂਦਾ ਜਦੋਂ ਤੁਹਾਡੇ ਨਾਲ ਗੱਲ ਕਰਦੇ ਹਾਂ, ਬਹੁਤ ਸਾਰੀਆਂ ਅਖਾਣਾਂ ਬਹੁਤ ਸਾਰੇ ਮੁਹਾਵਰੇ ਹਨਾ, ਔਰ ਪੰਜਾਬੀ ਭਾਸ਼ਾ ਦੀ ਜਿਹੜੀ ਅਮੀਰੀ ਆ ਅਸਲ ਦੇ ਵਿੱਚ ਤੁਸੀਂ ਬੜੀ ਸਾਂਭੀ ਹੋਈ ਹੈ। ਤੁਹਾਡੇ ਨਾਲ ਗੱਲਾਂ ਬਾਤਾਂ ਜਿਹੜੀਆਂ ਉਹ ਆਪਾਂ ਏਦਾਂ ਹੀ ਜਾਰੀ ਰੱਖਾਂਗੇ ਤੇ ਪ੍ਰੋਗਰਾਮ ਦੇ ਵਿੱਚ ਅਗਲੀ ਜਿਹੜੀ ਗੱਲਬਾਤ ਆ ਉਹ ਜਿਸ ਵਿਸ਼ੇ ਦੇ ਉੱਤੇ ਕਰਨੀ ਆ ਉਹਦੇ ਬਾਰੇ ਅਸੀਂ ਦੱਸਦੇ ਜਾਈਏ ਕਿ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਲੈ ਕੇ ਉੱਠਣ ਵਾਲੇ ਸਵਾਲ ਔਰ ਕਮੇਟੀਆਂ ਵੱਲੋਂ ਸੇਵਾਵਾਂ ਚ ਸੁਧਾਰ ਲਈ ਕੀਤੇ ਜਾਂਦੇ ਯਤਨ ਕਿੰਨੇ ਕੁ ਜਾਇਜ਼ ਕਿੰਨੇ ਕੁ ਨਾਜਾਇਜ਼, ਇਸ ਵਿਸ਼ੇ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਦੋਸਤੋ ਤੁਸੀਂ ਵੀ ਇਸ ਗੱਲਬਾਤ ਚ ਸ਼ਾਮਲ ਹੋ ਸਕਦੇ ਹੋ, ਤੁਸੀਂ ਸਾਡੇ ਨਾਲ ਫੋਨ ਜ਼ਰੀਏ ਵੀ ਆਪਣਾ ਰਾਬਤਾ ਬਣਾ ਸਕਦੇ ਹੋ। ਸਾਡਾ ਨੰਬਰ ਹੈ ਜੀ 02-8599-2811, ਸੋ ਇਸ ਫੋਨ ਨੰਬਰ ਤੇ ਕਾਲ ਕਰਕੇ ਤੁਸੀਂ ਸਾਡੀ ਇਸ ਵਿਚਾਰ ਚਰਚਾ ਦੇ ਵਿੱਚ ਹਿੱਸਾ ਲੈ ਸਕਦੇ ਹੋ। ਸੋ ਗਿਆਨੀ ਜੀ ਇਸ ਵੇਲੇ ਆਪਾਂ ਨੂੰ ਇੱਕ ਬ੍ਰੇਕ ਲੈਣੀ ਪੈਣੀ ਹੈ, ਬ੍ਰੇਕ ਤੋਂ ਬਾਅਦ ਆਪਾਂ ਉਸ ਵਿਸ਼ੇ ਦੇ ਉੱਤੇ ਦੁਬਾਰਾ ਜਿਹੜੀ ਵਿਚਾਰ ਚਰਚਾ ਹੈ ਸ਼ੁਰੂ ਕਰਦੇ ਹਾਂ। ਤੇ ਦੋਸਤੋ ਲੈਣੇ ਆ ਇੱਕ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ ਪ੍ਰੋਗਰਾਮ ਲਹਿਰਾਂ ਦੇ ਵਿੱਚ, ਤੁਸੀਂ ਜੁੜੇ ਰਹੋ ਬਣੇ ਰਹੋ।
ਆਓ ਜੀ ਆਓ, ਓ ਬਿੰਦਰ ਆ ਦੇਖ ਤਾਂ ਜਰਾ ਕੌਣ ਆਇਆ।
ਹੈਲੋ ਮਾਮਾ ਜੀ।
ਓ ਵਾਹ ਸੋਨੂ, ਤੂੰ
ਵੀਰ ਜੀ ਸਤਿ ਸ੍ਰੀ ਅਕਾਲ।
ਓ ਭੈਣੇ ਇਹ ਤਾਂ ਪਹਿਲਾਂ ਬੜਾ ਬਿਮਾਰ ਰਹਿੰਦਾ ਸੀ, ਨਾਲੇ ਇਹਦਾ ਤਾਂ ਰੰਗ ਵੀ ਪੀਲਾ ਜਿਹਾ ਪਿਆ ਰਹਿੰਦਾ ਸੀ, ਨਾਲੇ ਤੂੰ ਤਾਂ ਕਹਿੰਦੀ ਸੀ ਇਹਨੂੰ ਵੀਟ ਤੋਂ ਐਲਰਜੀ ਆ, ਜਿੱਥੇ ਵੀ ਤੁਸੀਂ ਜਾਂਦੇ ਸੀ ਗਲੂਟਨ ਫ੍ਰੀ ਚੀਜ਼ਾਂ ਚੁੱਕੀ ਫਿਰਦੇ ਸੀ, ਪਰ ਹੁਣ ਤਾਂ ਇਹਦਾ ਭਾਰ ਵੀ ਵੱਧ ਗਿਆ ਤੇ ਰੰਗ ਵੀ ਲਾਲ ਹੈ, ਇਹ ਕਮਾਲ ਕਿੱਦਾਂ ਹੋਇਆ?
ਵੀਰ ਜੀ ਸਾਰਾ ਕਮਾਲ ਹੈ ਡਾਕਟਰ ਵਿਕਾਸ ਗੁਪਤਾ ਦਾ। ਜੀ ਹਾਂ, ਡਾਕਟਰ ਵਿਕਾਸ ਗੁਪਤਾ ਜੋ ਕਿ ਸਪੈਸ਼ਲਾਈਜ਼ ਨੇ ਵੀਟ ਐਲਰਜੀ, ਨੈਜ਼ਲ ਐਲਰਜੀ, ਸਕਿਨ ਐਲਰਜੀ, ਫੂਡ ਐਲਰਜੀ ਅਤੇ ਡਰੱਗ ਐਲਰਜੀ ਵਿੱਚ, ਤੇ ਨਾਲ ਡਾਕਟਰ ਪੂਜਾ ਗੁਪਤਾ ਜੋ ਕਿ
specialize ne in the treatments of cosmetic problems with latest American lasers. Vadheri jankari layi tusi ona de clinic visit kar sakde ho. Rich Health Clinic, Railway Road, Malerkotla, Punjab. Ya tusi ona nu call bhi kar sakde ho. 9876053563 te.
Roti hajam nahi hundi. Varto Golden Grain Flour Mills da Garewal Chakki Aata Taaza Ghatt Chemical di Varton wali Kanak Jehdi ki Siddhi Khetan chon Mill ch Liyai Jandi Australia da Baneya Shuddh Aata Taaza Khao Te Tandrust Raho Aate To Ilawa Taaza Besan Laddu Wali Special Besan Multi Grain Aata Kabli Chhole Masran di Dal Chana Dal Soya Bean Te Badam Vi Sade Apne Production Han Vadhere Jankari Layi Visit Karo GarewalGoldenGrain.com.au Ya Phone Karo 0428895565
Harman रेडियो एक बार फिर लेके आ रहा है प्रोग्राम माइग्रेशन मैटर्स With Visa It Immigration and Education Services, जिस विच माइग्रेशन संबंधी किसी भी तरह के सवाल का जवाब तुसी ले सकोगे, सो सुनना ना भूलना हर मंगलवार अमरदीप कौर नाल शाम 7 बजे तो 8 बजे तक प्रोग्राम माइग्रेशन मैटर्स
तुसी सुन रहे हो अपना हरमन रेडियो 24 घंटे 7 दिन ऑस्ट्रेलिया का पहला पंजाबी रेडियो Harman Radio.
Harman Radio. Radio.
ਜੀ ਦੋਸਤੋ ਇੱਕ ਵਪਾਰਕ ਵਕਫੇ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਵਕਫੇ ਦੌਰਾਨ ਸਾਡੇ ਸਪਾਂਸਰਸ ਦੇ ਸਾਡੇ ਸਹਿਯੋਗੀਆਂ ਦੇ ਕੁਝ ਇਸ਼ਤਿਹਾਰ ਚੱਲ ਰਹੇ ਸਨ ਜਿਹੜੇ ਸਹਿਯੋਗੀ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਸਾਡੀ ਮਦਦ ਕਰਦੇ ਨੇ ਸੋ ਇੱਕ ਵਾਰ ਫੇਰ ਅਸੀਂ ਸ਼ੁਕਰਗੁਜ਼ਾਰ ਹਾਂ ਸਾਰੇ ਸਪਾਂਸਰਸ ਦੇ ਸਾਰੇ ਸਹਿਯੋਗੀਆਂ ਦੇ ਤੇ ਲਓ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਇਸ ਵੇਲੇ ਸਮਾਂ ਜਿਹੜਾ ਉਹ ਸਿਡਨੀ ਤੇ ਮੈਲਬਨ ਦੇ ਸਮੇਂ ਮੁਤਾਬਕ 9:20 ਹੋ ਚੁੱਕੇ ਨੇ ਤੇ ਸਾਡੇ ਨਾਲ ਇਸ ਵੇਲੇ ਸਟੂਡੀਓ ਦੇ ਵਿਚ ਮੌਜੂਦ ਨੇ ਗਿਆਨੀ ਸੰਤੋਖ ਸਿੰਘ ਹੁਰੀ ਜਿਨ੍ਹਾਂ ਦੇ ਨਾਲ ਅਸੀਂ ਪੰਜਾਬੀ ਭਾਸ਼ਾ ਦੇ ਉੱਤੇ ਗੱਲਬਾਤ ਜਿਹੜੀ ਹੈ ਪਹਿਲੇ ਹਿੱਸੇ ਦੇ ਵਿਚ ਕਰ ਚੁੱਕੇ ਹਾਂ ਤੇ ਹੁਣ ਅਗਲਾ ਹਿੱਸਾ ਜਿਹੜਾ ਪ੍ਰੋਗਰਾਮ ਦਾ ਉਸ ਹਿੱਸੇ ਦੇ ਵਿਚ ਅਸੀਂ ਅਗਲਾ ਵਿਸ਼ਾ ਜਿਹੜਾ ਛੋਹਣ ਜਾ ਰਹੇ ਹਾਂ ਔਰ ਉਹ ਵਿਸ਼ਾ ਜੀ ਕਿ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਲੈ ਕੇ ਸੰਗਤ ਵੱਲੋਂ ਉੱਠਦੇ ਸਵਾਲ ਕਿੰਨੇ ਕੁ ਜਾਇਜ਼ ਕਿੰਨੇ ਕੁ ਨਜਾਇਜ਼ ਤੇ ਕਮੇਟੀਆਂ ਵੱਲੋਂ ਸੇਵਾਵਾਂ ਵਿਚ ਸੁਧਾਰ ਲਈ ਕੀਤੇ ਜਾਂਦੇ ਯਤਨ ਜਿਹੜੇ ਆ ਉਹ ਕਿੰਨੇ ਕੁ ਅਮਲੀ ਰੂਪ ਦੇ ਵਿਚ ਸਾਹਮਣੇ ਆਉਂਦੇ ਆ ਸੋ ਇਸ ਵਿਸ਼ੇ ਦੇ ਉੱਤੇ ਆਪਾਂ ਗੱਲਬਾਤ ਕਰਨੀ ਆ ਇੱਕ ਵਾਰ ਫੇਰ ਜੀ ਆਇਆਂ ਨੂੰ ਕਹਿੰਦੇ ਆ ਗਿਆਨੀ ਸੰਤੋਖ ਸਿੰਘ ਹੋਰਾਂ ਨੂੰ ਬਹੁਤ ਬਹੁਤ ਸਵਾਗਤ ਇੱਕ ਵਾਰ ਫੇਰ ਤੋਂ ਜੀ
ਹਾਂਜੀ ਮਿਹਰਬਾਨੀ ਜੀ
ਜੀ ਤੇ ਇਸ ਦੌਰਾਨ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਵੀ ਸਾਡੇ ਨਾਲ ਬਣੇ ਹੋਏ ਨੇ ਦੋਸਤੋ ਤੁਹਾਨੂੰ ਆਪਾਂ ਜ਼ਰੂਰ ਸੱਦਾ ਦੇਵਾਂਗੇ ਕਿ ਤੁਸੀਂ ਇਸ ਵਿਚਾਰ ਚਰਚਾ ਦੇ ਵਿਚ ਜੇਕਰ ਆਪਣੇ ਵਿਚਾਰ ਰੱਖਣੇ ਚਾਹੁੰਦੇ ਹੋ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਟੈਲੀਗ੍ਰਾਮ ਤੇ ਈਮੇਲ ਤੇ ਜਾਂ ਫਿਰ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 02-8599-2811 ਤੇ ਕੁਛ ਦੋਸਤ ਇਸ ਵੇਲੇ ਜੁੜ ਵੀ ਰਹੇ ਨੇ ਰਾਜਨਦੀਪ ਸਿੰਘ ਕੈਨਬਰਾ ਤੋਂ ਸਾਨੂੰ ਸੁਣ ਰਹੇ ਨੇ ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਸਵਾਗਤ ਰਾਜਨਦੀਪ ਵੀਰ ਜੀ ਔਰ ਇਸ ਤੋਂ ਬਾਅਦ ਬੌਬੀ ਸਿੱਧੂ ਸਾਡੀ ਬੜੀ ਪਿਆਰੀ ਜਿਹੀ ਪੇਸ਼ ਕਰਤਾ ਪ੍ਰੋਗਰਾਮ ਦੀ ਇਹ ਬ੍ਰਿਸਬੇਨ ਤੋਂ ਪ੍ਰੋਗਰਾਮ ਜਿਹੜਾ ਲੈ ਕੇ ਆਉਂਦੀ ਹੈ ਹਰ ਸ਼ੁੱਕਰਵਾਰ ਸਤਿ ਸ੍ਰੀ ਅਕਾਲ ਬੁਲਾ ਰਹੀ ਹੈ ਸਤਿ ਸ੍ਰੀ ਅਕਾਲ ਕਹਿੰਦੇ ਭਾਜੀ ਤੇ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਔਰ ਬਹੁਤ ਸੋਹਣੀ ਗੱਲਬਾਤ ਕਹਿੰਦੇ ਚੱਲ ਰਹੀ ਹੈ ਇੰਜੋਏ ਕਰ ਰਹੇ ਹਾਂ ਬਹੁਤ ਬਹੁਤ ਧੰਨਵਾਦ ਬੌਬੀ ਔਰ ਤੁਸੀਂ ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ ਆਪਣੇ ਵਿਚਾਰ ਜ਼ਰੂਰ ਦਿਓ ਔਰ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਜਿਹੜੀ ਉਹ ਸ਼ੁਰੂ ਕਰਨ ਜਾ ਰਹੇ ਹਾਂ ਹਾਂਜੀ ਗਿਆਨੀ ਜੀ ਜਿਵੇਂ ਅਸੀਂ ਦੁਨੀਆਂ ਦੇ ਵਿੱਚ ਕਿਤੇ ਵੀ ਰਹਿੰਦੇ ਹੋਈਏ ਜਦੋਂ ਅਸੀਂ ਸਿੱਖਾਂ ਦੀ ਗੱਲ ਕਰਦੇ ਹਾਂ ਹਨਾ ਔਰ ਸਾਡੀ ਸਭ ਤੋਂ ਜਿਹੜੀ ਪਾਕ ਪਵਿੱਤਰ ਜਿਹੜੀ ਸੰਸਥਾ ਹੁੰਦੀ ਹੈ ਉਹ ਹੁੰਦਾ ਗੁਰਦੁਆਰਾ ਸਾਹਿਬ ਔਰ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਲੈ ਕੇ ਜਾਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਲੈ ਕੇ ਕਿਤੇ ਵੀ ਚਾਹੇ ਅਸੀਂ ਵਿਦੇਸ਼ਾਂ ਚ ਵੱਸਦੇ ਹਾਂ ਚਾਹੇ ਅਸੀਂ ਭਾਰਤ ਚ ਕਿਸੇ ਸੂਬੇ ਚ ਵੱਸਦੇ ਹਾਂ ਜਾਂ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਵੀ ਪ੍ਰਬੰਧਾਂ ਨੂੰ ਲੈ ਕੇ ਸੰਗਤ ਵੱਲੋਂ ਬਹੁਤ ਸਾਰੇ ਜਿਹੜੇ ਸਵਾਲ ਆ ਉਹ ਆਏ ਦਿਨ ਉੱਠਦੇ ਆ ਬਹਿਸਬਾਜ਼ੀ ਹੁੰਦੀ ਹੈ ਹਨਾ ਤੇ ਉਹੀ ਚੀਜ਼ਾਂ ਜਿਹੜੀਆਂ ਆ ਉਹ ਵਿਦੇਸ਼ਾਂ ਦੇ ਵਿੱਚ ਵੀ ਸ਼ੁਰੂ ਹੋ ਜਾਂਦੀਆਂ ਅਸੀਂ ਉੱਥੋਂ ਚੰਗੇ ਭਵਿੱਖ ਦੀ ਆਸ ਲੈ ਕੇ ਪ੍ਰਵਾਸ ਕਰਦੇ ਹਾਂ ਕੂਚ ਕਰਦੇ ਹਾਂ ਆਪਣੀ ਧਰਤੀ ਤੋਂ ਨਵੀਂ ਧਰਤੀ ਤੇ ਪਹੁੰਚਦੇ ਹਾਂ ਹਨਾ ਔਰ ਉੱਥੇ ਸਭ ਤੋਂ ਵੱਧ ਜਿਹੜਾ ਆਸਰਾ ਸਾਨੂੰ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਵੱਡਾ ਆਸਰਾ ਜਿਹੜਾ ਉਹ ਮਿਲਦਾ ਹੈ ਹਨਾ ਕਿਉਂਕਿ ਜਿਹੜੀ ਚੀਜ਼ ਦੀ ਘਾਟ ਕਦੇ ਉੱਥੇ ਮਹਿਸੂਸ ਨਹੀਂ ਕੀਤੀ ਹੁੰਦੀ ਉਹ ਉਪਰੀ ਧਰਤੀ ਤੇ ਉੱਤੇ ਆ ਕੇ ਜ਼ਿਆਦਾ ਸਾਨੂੰ ਹੁੰਦੀ ਹੈ ਹਨਾ ਤੇ ਹੌਲੀ ਹੌਲੀ ਕੀ ਹੁੰਦਾ ਕਿ ਜਦੋਂ ਅਸੀਂ ਸਥਾਪਤੀ ਵੱਲ ਵੱਧਦੇ ਹਾਂ ਤਾਂ ਫੇਰ ਬਹੁਤ ਸਾਰੀਆਂ ਕਮੀਆਂ ਸਾਨੂੰ ਨਜ਼ਰ ਆਉਂਦੀਆਂ ਬਹੁਤ ਸਾਰਾ ਜਿਹੜਾ ਦੋਸ਼ ਆ ਉਹ ਸਾਡੇ ਸਾਨੂੰ ਲੱਗਦਾ ਵੀ ਹਾਂ ਇਹਨਾਂ ਪ੍ਰਬੰਧਾਂ ਦੇ ਵਿੱਚ ਹੈਗਾ। ਸੋ ਜੇ ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ, ਤੁਹਾਡਾ 40 ਸਾਲ ਦਾ ਤਜਰਬਾ ਇਸ ਧਰਤੀ ਦੇ ਉੱਤੇ ਹੋ ਚੁੱਕਿਆ ਔਰ ਮੈਨੂੰ ਲੱਗਦਾ ਕਿ ਤੁਸੀਂ ਭਾਰਤ ਤੋਂ ਵੀ ਬਹੁਤ ਨੇੜਿਓਂ ਜੁੜੇ ਰਹੇ ਹੋ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਦੇ ਨਾਲ ਜਾਂ ਫਿਰ ਪ੍ਰਚਾਰ ਦੇ ਨਾਲ ਤੁਹਾਡਾ ਕਾਫੀ ਨੇੜੇ ਦਾ ਰਿਸ਼ਤਾ ਰਿਹਾ ਹੈ ਨਾ, ਤੇ ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਇਹ ਜਿਹੜੇ ਪ੍ਰਬੰਧ ਆ ਇਹਨਾਂ ਨੂੰ ਲੈ ਕੇ ਉੱਠਣ ਵਾਲੀ ਜਿਹੜੀ ਸਵਾਲ ਆ ਸੰਗਤ ਦੇ ਕਿੰਨੇ ਕੁ ਜਾਇਜ਼ ਆ?
ਇਹ ਸੰਗਤ ਵੱਲੋਂ ਜੋ ਸਵਾਲ ਉੱਠਦੇ ਆ ਉਹ 100% ਨਜਾਇਜ਼ ਨਹੀਂ ਹੈਗੇ
ਜੀ।
ਇਹ ਸਿਆਣੇ ਕਹਿੰਦੇ ਨੇ ਵੀ ਜਿੱਥੋਂ ਧੂੰਆਂ ਨਿਕਲਿਆ ਵਾ ਤੇ ਅੱਗ ਜ਼ਰੂਰ ਹੋਏਗੀ, ਤਾਂ ਹੀ ਧੂੰਆਂ ਨਿਕਲਿਆ
ਜੀ।
ਤੇ ਹੋ ਸਕਦਾ ਵੀ ਮੀਡੀਆ ਵਾਲੇ ਜਾਂ ਕੋਈ ਵਧਾ ਚੜਾ ਕੇ ਜ਼ਰੂਰ ਦੱਸਦੇ ਹੋਣ, ਪਰ ਬੇਸਿਕਲੀ ਕੁਝ ਨਾ ਕੁਝ ਹੁੰਦਾ ਮੁੱਢ ਚ। ਦਰਅਸਲ ਜਦੋਂ ਮੈਂ ਗੁਰਦੁਆਰਾ ਪ੍ਰਬੰਧ ਜਾਂ ਸ਼੍ਰੋਮਣੀ ਕਮੇਟੀ ਦੀ ਗੱਲ ਕਰਦਾ ਉਹ 20 ਸਦੀ ਪੁਰਾਣੀ ਗੱਲ ਹੁੰਦੀ ਹੈ
ਜੀ।
ਉਸ ਤੋਂ ਬਾਅਦ ਪੁਲਾਂ ਹੇਠੋਂ ਬਹੁਤ ਸਾਰਾ ਪਾਣੀ ਨਿਕਲ ਗਿਆ
ਜੀ।
ਤੇ ਵੈਸੇ ਤੇ ਮੈਂ ਸ਼੍ਰੋਮਣੀ ਕਮੇਟੀ ਵੱਲ ਦੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਚੋਂ ਮੈਨੂੰ ਉਹਨਾਂ ਨੇ ਵਜ਼ੀਫਾ ਦੇ ਕੇ ਪੜ੍ਹਾਇਆ, ਕੋਰਸ ਪੂਰਾ ਹੋਣ ਤੋਂ ਪਹਿਲਾਂ ਹੀ ਮੈਨੂੰ ਸੇਵਾ ਚ ਲੈ ਲਿਆ। ਤੇ ਫਿਰ ਮੈਨੂੰ ਮਤਲਬ ਰਾਗੀ ਤੋਂ ਲੈ ਕੇ ਤੇ PA2 ਪ੍ਰੈਜ਼ੀਡੈਂਟ ਤੱਕ ਸੇਵਾ ਕਰਨ ਦਾ ਮੌਕਾ ਮਿਲਿਆ ਸੰਤ ਚੰਨਣ ਸਿੰਘ ਹੋਰਾਂ ਦੇ ਨਾਲ। ਉਹ 2 ਅਕਤੂਬਰ 1962 ਤੋਂ ਪ੍ਰੈਜ਼ੀਡੈਂਟ ਬਣੇ ਤੇ ਨਵੰਬਰ 1972 ਤੱਕ ਉਹ 10 ਸਾਲ ਲਗਾਤਾਰ ਪ੍ਰੈਜ਼ੀਡੈਂਟ ਹੋ ਰਹੇ। ਤੇ ਇਹ ਮੇਰੀ ਜਿਹੜੀ ਲੇਟੈਸਟ ਕਿਤਾਬ ਆ ਹੁਣ, ਕੁਝ ਇਧਰੋਂ ਕੁਝ ਉਧਰੋਂ, ਇਹਦੇ ਚ ਮੈਂ 2 ਸ਼ਖਸੀਅਤਾਂ ਦਾ ਉਚੇਚਾ ਆਪਣਾ ਜੋ ਮੈਂ ਉਹਨਾਂ ਨੂੰ ਜਾਣਿਆ ਉਹਨਾਂ ਦੇ ਬਾਰੇ ਜਾਣਕਾਰੀ ਲੇਖ ਦਿੱਤੇ ਨੇ, ਮੋਹਨ ਸਿੰਘ ਤੋੜ ਤੇ ਸੰਤ ਚੰਨਣ ਸਿੰਘ।
ਠੀਕ।
ਸੋ ਉਸ ਵੇਲੇ ਉਹ ਗੱਲ ਜਿਵੇਂ ਕਿਸੇ ਵਿੱਚ ਇੱਕ ਸਰੋਤੇ ਨੇ ਵੀ ਕਿਹਾ ਵੀ ਨੱਚਣ ਸਿੰਘ, ਉਹ ਗੱਲ ਇਉਂ ਸੀ ਵੀ ਅਕਾਲੀ ਦਲ ਦੀ ਅਖਬਾਰ ਚੱਲਦੀ ਹੁੰਦੀ ਸੀ ਕੌਮੀ ਦਰਦ, ਤੇ ਉਹ ਸਾਰਾ ਪ੍ਰਬੰਧ ਸੰਤ ਚੰਨਣ ਸਿੰਘ ਹੋਰਾਂ ਫੰਡ ਦਾ ਕਰਨਾ, ਤੇ ਉਹਨਾਂ ਨੇ ਨਾ ਸ਼ਰਾਰਤ ਕੀਤੀ ਚੰਨਣ ਸਿੰਘ ਦੀ ਥਾਂ ਨੱਚਣ ਸਿੰਘ ਛਾਪਣਾ ਸ਼ੁਰੂ ਕਰਤਾ। ਤੇ ਉਹ ਮੈਂ ਵੇਖ ਲਿਆ ਕਿਤੇ, ਉਹ ਮੈਂ ਕਿਹਾ ਉਹ ਤੁਹਾਡਾ ਭਲਾ ਵਜੇ ਆਹ ਕੀ ਤੁਸੀਂ ਕਰ ਰਹੇ ਹੋ? ਕਹਿੰਦੇ ਸਾਨੂੰ ਤਨਖਾਹ ਦੇ ਵੇਲੇ ਸਿਰ ਮਿਲਦੀ ਨੀ, ਹੋ ਰਹੀ ਕੀ ਕਰੀਏ, ਉਹ ਹਾਸੇ ਵਾਲੀ ਗੱਲ ਸੀ। ਸੋ ਅਸੀਂ ਉਹ ਸੰਤ ਚੰਨਣ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਦਾ ਵੇਖਿਆ ਵੀ ਜਿਹੜਾ ਆਪਣੀ ਰੋਟੀ ਲਈ ਆਟਾ ਵੀ ਬੁੱਢੇ ਜੋੜੋਂ ਲੈ ਕੇ ਆਉਂਦਾ ਹੁੰਦਾ ਸੀ, ਮਾਲਟੇ ਵੀ ਬੁੱਢੇ ਜੋੜੋਂ ਲੈ ਕੇ ਆਉਂਦਾ ਹੁੰਦਾ ਸੀ, ਜੇ ਉਹਨੇ ਜਾਣਾ ਆ ਬੁੱਢੇ ਜੋੜ ਤੇ ਕਾਰ ਤਾਂ ਭਾਵੇਂ ਸ਼੍ਰੋਮਣੀ ਕਮੇਟੀ ਦੀ ਹੈ ਪਰ ਉਹਦੇ ਤੇ ਪੈਟਰੋਲ ਆਪਣੇ ਪੱਲਿਓਂ ਪਾਉਣਾ ਆ। ਇੱਕ ਨਾਲ ਗਨਮੈਨ ਹੁੰਦਾ ਸੀ, ਇੱਕ ਡਰਾਈਵਰ, ਇੱਕ ਸੇਵਾਦਾਰ, ਇੱਕ ਮੈਂ ਸਫ਼ਰ ਚ। ਫਿਰ ਇੱਕ ਦਿਨ ਬਾਸੀ ਦੀ ਕੋਠੀ ਚ ਬੈਠੇ ਹੋਏ, ਕਹਿੰਦੇ ਇੰਨਾ ਉਹ ਖਿਆਲ ਰੱਖਦੇ ਸੀਗੇ ਵੀ ਬਾਸੀ ਦੀ ਕੋਠੀ ਚ ਬੈਠੇ ਹੋਏ ਮੈਂ ਸਾਰੀਆਂ ਗੱਲਾਂ ਉਹ ਲੇਖ ਚ ਲਿਖੀਆਂ ਭਾਈ ਸੰਤੋਖ ਸਿੰਘ, ਜੇ ਤੂੰ ਮੈਂ ਦਵਾਈ ਕਿਹੜੇ ਵੇਲੇ ਖਾਂਦਾ ਆ, ਜੇ ਤੂੰ ਸੇਵਾਦਾਰ ਤੋਂ ਸਮਝ ਲਵੇ ਕਿ ਅਸੀਂ ਇੱਕ ਬੰਦਾ ਕਾਹਨੂੰ ਨਾਲ ਚੁੱਕਿਆ ਦਫ਼ਤਰ ਚ, ਇਹਦੇ ਕੋਈ ਹੋਰ ਕੋਈ ਕੰਮ ਇਹਦੇ ਕੋਲ ਲਈਏ। ਤੇ ਜਾਨੀ ਇਹ ਮੈਂ ਕਿਹਾ ਜੀ ਮੈਂ ਸਿੱਖ ਲਈ ਨਾ, ਤੇ ਉਹ ਮੈਂ ਦਵਾਈ ਸਿੱਖ ਲਈ ਵੀ ਕਿਹੜੇ ਵੇਲੇ ਰੋਟੀ ਨਾਲ ਕਿਹੜੀ ਖਾਣੀ ਸਵੇਰੇ ਸ਼ਾਮ ਨੂੰ ਕਿਹੜੀ, ਤੇ ਉਹ ਸੇਵਾਦਾਰ ਨੂੰ ਦਫ਼ਤਰ ਵਿਚ ਲਾਤਾ। ਯਾਨੀ ਇੰਨਾ ਉਹ ਪ੍ਰਬੰਧ ਦਾ
ਸਮਰਪਿਤ ਲੋਕ ਸੀ।
ਤੇ ਪਰ ਕਿਉਂਕਿ ਸੁਧਾਰ ਦੇ ਹਰ ਥਾਂ ਹੀ ਗੁੰਜਾਇਸ਼ ਹੁੰਦੀ ਹੈ, ਮੈਂਬਰਾਂ ਨੇ ਲੋਕਾਂ ਦੀਆਂ ਵੋਟਾਂ ਨਾਲ ਮੈਂਬਰ ਬਣਨੇ ਆ, ਮੈਂਬਰਾਂ ਦੀ ਮੈਜੋਰਟੀ ਦੇ ਨਾਲ ਪ੍ਰਧਾਨ ਬਣਨਾ ਆ, ਪ੍ਰਧਾਨ ਨੇ ਤਨਖਾਹਦਾਰ ਸਟਾਫ ਨਾਲ ਪ੍ਰਬੰਧ ਚਲਾਉਣਾ ਆ, ਤੇ ਉਹਦੇ ਵਿਚ ਖਾਮੀਆਂ ਤੇ ਹੁੰਦੀਆਂ। ਦੇਰ ਇਜ਼ ਆਲਵੇਜ਼ ਰੂਮ ਫਾਰ ਇੰਪਰੂਵਮੈਂਟ ਹਰ ਜਥੇਬੰਦੀ ਚ, ਹਰ ਸੰਸਥਾ ਦੇ ਵਿਚ, ਹਰ ਥਾਂ ਦੇ ਵਿਚ, ਕੰਮ ਵਿਚ ਸੁਧਾਰ ਦੀ ਗੁੰਜਾਇਸ਼ ਹੁੰਦੀ ਹੈ। ਪਰ ਹੁਣ ਜੋ ਅਸੀਂ ਮੀਡੀਆ ਰਾਹੀਂ ਤੇ ਸਿੱਖਾਂ ਦੀਆਂ ਗੱਲਾਂ ਬਾਤਾਂ ਰਾਹੀਂ ਸੁਣਦੇ ਆ, ਤੇ ਸਾਰੇ ਪਾਸੋਂ ਇਹ ਮਹਿਸੂਸ ਹੁੰਦਾ ਵੀ ਬੇੜਾ ਹੀ ਗਰਕ ਹੋ ਗਿਆ, ਸਭ ਕੁਝ ਗਲਤ ਹੋ ਗਿਆ। ਪਰ ਸਭ ਕੁਝ ਗਲਤ, ਜਿੰਨਾ ਵੱਡਾ ਅਦਾਰਾ ਹੁੰਦਾ ਆ, ਜਿੰਨਾ ਵੱਡਾ ਬਜਟ ਹੁੰਦਾ ਆ, ਜਿੰਨੇ ਵੱਡੇ ਇਨਵੋਲਵਮੈਂਟ ਸਟਾਫ ਦੀ ਹੁੰਦੀ ਆ, ਓਨੀਆਂ ਹੀ ਗਲਤੀਆਂ ਦੀ, ਓਨੀਆਂ ਹੀ ਇੰਬੈਜ਼ਲਮੈਂਟ ਦੀ ਗੁੰਜਾਇਸ਼ ਵੱਧ ਹੁੰਦੀ ਹੈ। ਹੁਣ ਮੈਂ ਜੇ ਮਿਸਾਲ ਤੁਸੀਂ ਦਈਏ ਤੇ ਉਹ ਪ੍ਰਧਾਨ ਦੀ ਤੇ ਮਿਸਾਲ ਇਹ ਆ ਵੀ ਉਹ ਆਟਾ ਵੀ ਬਾਹਰੋਂ ਲਿਆਉਂਦਾ ਸੀ, ਹਾਂਜੀ ਹਾਂ, ਸੇਵਾਦਾਰ ਤਨਖਾਹਦਾਰ ਸੀ, ਉਹ ਰੋਟੀ ਉਹਨੂੰ ਪਕਾ ਕੇ ਖਵਾਉਂਦੇ, ਉਹਦੀ ਤਨਖਾਹ ਖਜ਼ਾਨੇ ਚੋਂ ਮਿਲਦੀ ਸੀ। ਤੇ ਅੱਜ ਤੁਸੀਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੇਖੋ, ਤੇ ਪ੍ਰਧਾਨ ਕੀ ਵੀ ਅਕਾਲ ਤਖ਼ਤ ਦਾ ਜਾਇਦਾਰ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਰਹੇ, ਉਹ ਅੱਗੇ ਲਾਲ ਸਾਇਰਨ ਬਾਜੀ ਦਾ ਗੱਡੀ ਚੱਲ ਰਹੀ ਆ, ਲਾਲ ਬੱਤੀ ਵਾਲੀ ਕਾਰ ਚ ਬੈਠਾ ਆ, ਮੂਹਰੇ ਪੁਲਿਸ ਦੀ ਜੀਪ ਆ, ਪਿੱਛੇ ਆਪਣੇ ਸਟਾਫ ਦੀ ਜੀਪ ਆ, ਦਫ਼ਤਰ ਆ, PA ਆ, ਸਕੱਤਰ ਆ, ਕਿੰਨਾ ਕੁਝ ਤੇ ਗ੍ਰੰਥੀਆਂ ਨੂੰ ਹੈਗਾ, ਤੇ ਪ੍ਰਧਾਨ ਨੂੰ ਉਹਨਾਂ ਦਾ ਜਿਹੜਾ ਮਾਲਕ ਹੈ ਉਸ ਤੋਂ ਵੱਧ ਹੀ ਹੋਏਗਾ ਨਾ। ਇਹ ਤੇ ਮੈਂ ਇੱਕ ਲੇਖ ਲਿਖਿਆ ਸੀਗਾ ਗੁਰਦੁਆਰਾ ਸ਼੍ਰੋਮਣੀ ਦੇ ਪ੍ਰਧਾਨ ਦੀ ਚੋਣ। ਸੋ ਗੱਲ ਇਹ ਚੱਲੀ ਵੀ ਇੱਕ ਮੈਂ ਨਿੱਕੀ ਜੀ ਮਿਸਾਲ ਤੋਂ ਦਿੰਦਾ ਵੀ ਸ਼੍ਰੋਮਣੀ ਕਮੇਟੀ ਦਾ ਇੱਕ ਇੰਪਲਾਈ ਹੁੰਦਾ ਸੀ ਸ਼ਹੀਦ ਸਿੰਘ ਮਿਸ਼ਨਰੀ ਕਾਲਜ ਤੋਂ ਪ੍ਰਿੰਸੀਪਲ ਗੰਗਾ ਸਿੰਘ ਤੋਂ ਪੜ ਕੇ ਉਹ ਕਲਰਕ ਲੱਗਿਆ ਸੀ, ਪ੍ਰਚਾਰਕ ਨਹੀਂ ਬਣਿਆ, ਕਲਰਕ ਤੋਂ ਮੈਨੇਜਰ ਇੰਸਪੈਕਟਰ ਚੀਫ ਦਰਬਾਰ ਸਾਹਿਬ ਦਾ ਮੈਨੇਜਰ ਵੀ ਰਿਹਾ। ਉਹ ਹੈਗਾ ਕੁਝ ਨਾਸਤਕ ਵਿਚਾਰਾਂ ਦਾ ਸੀ, ਅੰਧ ਵਿਸ਼ਵਾਸੀ ਧਰਮੀ ਨਹੀਂ ਸੀ, ਪਰ ਇਮਾਨਦਾਰ ਇੰਨਾ ਸੀ। ਉਹਦੀ ਇੱਕ ਮਿਸਾਲ ਮੈਨੂੰ 2-4 ਸਾਲ ਹੋਏ ਆ, ਮੇਰੀ ਵੀ ਉਹਦੇ ਨਾਲ ਅਣਬਣ ਰਹਿੰਦੀ ਸੀ, ਤੂੰ ਤੂੰ ਮੈਂ। ਉਹ ਮੈਨੇਜਰ ਸੀ, ਮੈਂ ਉਹਦੇ ਅਧੀਨ ਸੀਗਾ ਰਾਗੀ। ਚਲੋ ਉਹ ਉਹਦੇ ਨਾਲ ਜਿਹੜਾ ਸਟੋਰ ਕੀਪਰ ਸੀ ਉਹਨੇ ਮੈਨੂੰ ਉਹਦੀ ਗੱਲ ਸੁਣਾਈ। ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ ਦੇਗ ਚ ਦਾਣਾ ਟੋਣ ਲਈ, ਵੀ ਉਹ ਤਿੰਨ ਜਣੇ ਕੋਈ ਸੌਦਾ ਖਰੀਦਣ ਜਾਂਦੇ ਹੁੰਦੇ ਸੀ, ਚੁਣਿਆ ਹੋਇਆ ਮੈਂਬਰ ਤੇ ਇੰਸਪੈਕਟਰ ਜਾਂ ਚੀਫ ਇੰਸਪੈਕਟਰ ਤੇ ਇੱਕ ਸਟੋਰ ਕੀਪਰ ਜਿਹਦੇ ਚ ਆਣ ਕੇ ਜਮਾ ਹੋਣਾ। ਕਹਿੰਦੇ ਵੀ ਅਸੀਂ ਸਮਾਨ ਖਰੀਦਣ ਗਏ ਬਾਜ਼ਾਰ ਚੋਂ, ਦੁਕਾਨਾਂ ਤੋਂ ਪਤਾ ਕੀਤਾ, ਭਾਅ ਪੁੱਛਿਆ, ਚੀਜ਼ਾਂ ਵੇਖੀਆਂ ਤੇ ਤੂੰ ਕਿੰਨਾ ਡਿਸਕਾਊਂਟ ਦੇਗਾ, ਤੂੰ ਕਿੰਨਾ ਕਮਿਸ਼ਨ ਦੇਗਾ, ਤੂੰ ਕਿੰਨਾ ਕਰਕੇ। ਕਿਹਨੇ ਕਿਹਾ ਮੈਂ 18% ਕਮਿਸ਼ਨ, ਇੱਕ ਨੇ ਕਿਹਾ 20%, ਇੱਕ ਨੇ ਕਿਹਾ 22%। ਕਹਿੰਦਾ ਉਹ ਸਮਾਨ ਸਮੂਨ ਕਹਿੰਦਾ 20% ਕਮਿਸ਼ਨ ਵਾਲਾ ਪਸੰਦ ਆ ਗਿਆ ਵੀ ਆ ਖਰੀਦਣਾ।
ਅੱਛਾ ਜੀ।
ਤੇ ਉਹਨੂੰ ਫਿਰ ਬਿੱਲ ਬਣਾਉਣ ਲਈ ਕਹਿੰਦਾ ਵੀ ਬਿੱਲ ਵੇਲੇ ਜਿੰਨਾ 20% ਕਮਿਸ਼ਨ ਆ ਇਹ ਬਿੱਲ ਚੋਂ ਕੱਟ, ਉਹਦੀ ਰਕਮ ਕੱਟ ਲਾ
ਜੀ।
ਤੇ ਮਤਲਬ ਉਹਨੇ ਜਿਹੜਾ ਕਮਿਸ਼ਨ ਸੀ ਆਪ ਖਾਣਾ ਸੀਗਾ, ਦੁਕਾਨ ਵਾਲਾ ਕਹਿੰਦੇ ਇਹਨਾਂ ਨੇ ਖਾਣਾ ਤਿੰਨਾਂ ਨੇ, ਉਹਨੇ ਕਿਹਾ ਵੀ ਨਹੀਂ ਇਹ ਗੁਰਦੁਆਰੇ ਦੇ ਫੰਡ ਚੋਂ ਪੇਮੈਂਟ ਓਨੀ ਘੱਟ ਹੋਏਗੀ ਜਿੰਨਾ ਤੂੰ ਸਾਨੂੰ ਕਮਿਸ਼ਨ ਦੇਣਾ ਸੀ।
ਅੱਛਾ ਜੀ।
ਤੇ ਉਹ ਆ ਗਏ ਸਟੋਰ ਕੀਪਰ ਦੇ ਦਸਤਖਤ ਹੋ ਗਏ, ਸਮਾਨ ਆ ਗਿਆ ਤੇ ਇੰਸਪੈਕਟਰ ਦੇ ਦਸਤਖਤ ਹੋ ਗਏ, ਜਿਹੜਾ ਇਲੈਕਟਡ ਚੁਣਿਆ ਹੋਇਆ ਮੈਂਬਰ ਸੀ ਉਹਨੇ ਦਸਤਖਤ ਨਹੀਂ ਕੀਤੇ।
ਅੱਛਾ ਜੀ।
ਤੇ ਅੱਜ ਬਾਹਰ ਵਿਚ ਵੀ, ਦੇਸ਼ੋਂ ਬਾਹਰ ਵੀ ਗੁਰਦੁਆਰਿਆਂ ਚ ਮਲਟੀ ਮਿਲੀਅਨ ਬਜਟ ਦੀਆਂ ਬਿਲਡਿੰਗਾਂ ਬਣਦੀਆਂ,
ਬਿਲਕੁਲ
ਸਮਾਨ ਖਰੀਦਿਆ ਜਾਂਦਾ ਹੈ। ਕਦੀ ਕਿਸੇ ਖਰੀਦਣ ਵਾਲੇ ਨੇ ਦੱਸਿਆ ਕਿ ਮੈਨੂੰ ਇੰਨਾ ਕਮਿਸ਼ਨ ਮਿਲਿਆ ਤੇ ਉਹ ਮੈਂ ਵਾਪਸ ਜਮਾ ਕਰਾਉਣਾ
ਜੀ?
ਮੈਨੂੰ ਨਹੀਂ ਪਤਾ, ਮੈਨੂੰ ਨਹੀਂ ਕਿਸੇ ਨੇ ਦੱਸਿਆ
ਜੀ।
ਜੇ ਕੋਈ ਕਰਦੇ ਹੋਣਗੇ, ਮੈਂ ਨਹੀਂ ਕਹਿੰਦਾ ਵੀ ਨਹੀਂ ਕਰਦੇ, ਜਮਾ ਕਰਾਉਂਦੇ ਹੋਣਗੇ, ਬੇਈਮਾਨੀ ਨਹੀਂ ਕਰਦੇ ਹੋਣਗੇ ਭਈ, ਲੱਖਾਂ ਡਾਲਰ ਦਾ ਸਮਾਨ ਮਟੀਰੀਅਲ ਖਰੀਦਿਆ ਜਾਂਦਾ ਹੈ, ਮਿਲੀਅਨਸ ਡਾਲਰ ਲਾ ਕੇ ਬਿਲਡਿੰਗਾਂ ਬਣਦੀਆਂ ਤੇ ਅਸੀਂ ਆਪਣਾ ਇੱਥੇ ਓਨਰ ਬਿਲਡਰ ਘਰ ਬਣਾਇਆ ਸੀ। ਮੇਰੀ ਘਰ ਵਾਲੀ ਨੂੰ ਦੁਕਾਨਦਾਰ ਨੇ ਦੱਸਿਆ ਕਿ ਤੁਹਾਨੂੰ 20% ਕਮਿਸ਼ਨ ਮਿਲਣਾ ਚਾਹੀਦਾ, ਤੁਸੀਂ ਓਨਰ ਬਿਲਡਰ ਹੋ।
ਅੱਛਾ ਜੀ।
ਤੇ ਜਦੋਂ ਗੁਰਦੁਆਰੇ ਦੀ ਬਿਲਡਿੰਗ ਬਣਦੀ ਹੈ ਮਲਟੀ ਮਿਲੀਅਨ ਡਾਲਰ ਦਾ ਖਰਚ ਹੁੰਦਾ ਹੈ ਤੇ ਉੱਥੇ ਨੀ ਜਿਹੜਾ ਖਰੀਦਣ ਜਾਂਦਾ ਉਹਨੂੰ ਕਮਿਸ਼ਨ ਮਿਲਦਾ, ਬਾਕੀ ਇੱਥੋਂ ਦੇ ਕੰਪਨੀਆਂ ਵੀ ਜਿਹਨਾਂ ਨੂੰ ਤੁਸੀਂ ਠੇਕਾ ਦਿੰਦੇ ਹੋ ਕੰਮ ਕਰਨ ਦਾ, ਉਹ ਵੀ ਠੇਕਾ ਦੇਣ ਵਾਲੇ ਨੂੰ ਵਿੱਚੋਂ ਕਮਿਸ਼ਨ ਦਿੰਦੀਆਂ। ਉਹ ਕਦੀ ਕਮਿਸ਼ਨ ਗੁਰਦੁਆਰੇ ਦੇ ਫੰਡ ਜਮਾ ਹੋਇਆ ਇਹ ਪਤਾ
ਮੈਨੂੰ
ਪਤਾ ਕਰਨਾ ਚਾਹੀਦਾ
ਜੀ ਜੀ।
ਅੱਛਾ, ਅਗਲੀ ਨਿੱਕੀ ਜੀ ਇੱਕ ਗੱਲ
ਜੀ,
ਤੇ ਗੁਰਦੁਆਰੇ ਦੇ ਜੇ ਮਕਾਨ ਖਰੀਦਿਆ ਸੀ ਮਾੜਾ ਮੋਟਾ ਪੇ ਚੱਪ ਕਰਕੇ ਤੇ ਇੱਕ ਮੁਖੀ ਪ੍ਰਬੰਧਕਾਂ ਚੋਂ
ਜੀ,
ਮੇਰੀ ਉਹਦੇ ਨਾਲ ਸਹਿ ਸੁਭਾਅ ਗੱਲ ਹੋ ਗਈ ਵੀ ਇਲੈਕਸ਼ਨ ਦੇ ਵਿੱਚ ਲੜਾਈ ਕਾਹਦੀ ਹੁੰਦੀ ਹੈ, ਐਵੇਂ ਚੌਧਰ ਦੀ ਆ, ਹੋਰ ਖਾਣ ਪੀਣ ਨੂੰ ਤੇ ਇੱਥੇ ਕੁਝ ਨਹੀਂ ਹੈਗਾ
ਜੀ।
ਉਹ ਮੈਨੂੰ ਪਤਾ ਕੀ ਕਹਿੰਦਾ, ਨਹੀਂ ਖਾਣ ਪੀਣ ਨੂੰ ਵੀ ਬੜਾ ਕੁਝ ਹੈ।
ਅੱਛਾ ਜੀ।
ਅਜੇ ਗੁਰਦੁਆਰੇ ਦੀ ਬਿਲਡਿੰਗ ਨਹੀਂ ਬਣੀ, ਅਜੇ ਆ ਸਟੂਡੈਂਟ ਦੀ ਇੰਨੀ ਸੰਗਤ ਨਹੀਂ ਸੀ ਆਈ, ਜੇ ਉਦੋਂ ਵੀ ਇੱਕ ਮੁਖੀ ਪ੍ਰਬੰਧਕ ਕਹਿ ਸਕਦਾ ਵੀ ਖਾਣ ਪੀਣ ਨੂੰ ਵੀ ਬੜਾ ਹੈਗਾ ਆ
ਜੀ,
ਤੇ ਹੁਣ ਤਾਂ ਕਈ ਗੁਣਾ ਵੱਧ ਹੋਏਗਾ
ਜੀ। ਸੋ ਕਾਫੀ ਹੈਰਾਨ ਕਰਨ ਵਾਲੀ ਗੱਲ ਹੈ ਇਹ।
ਸੋ ਮੇਰਾ ਮਤਲਬ ਇਹ ਹੈ ਵੀ ਮੈਨੂੰ ਉਹੀ 1968 ਦੇ ਵਿਚ ਸੰਤ ਚਰਨ ਸਿੰਘ ਉਹਨਾਂ ਨੇ ਕਿਸੇ ਗੱਲੋਂ ਮੈਨੂੰ ਗੁੱਸੇ ਹੋ ਕੇ ਕਿਹਾ ਸੀ, ਸੰਤੋਖ ਸਿੰਘ ਤੂੰ ਵਿਦਵਾਨ ਬੜਾ ਆ ਪਰ ਤੂੰ ਪ੍ਰਬੰਧਕ ਨਹੀਂ ਹੈਗਾ। ਸੋ ਪ੍ਰਬੰਧਕ ਹੋਣ ਲਈ ਤੁਹਾਨੂੰ ਸਿਆਸਤਦਾਨ ਪ੍ਰੈਕਟੀਕਲ ਬੰਦਾ ਬਹੁਤ ਹੋਣਾ ਚਾਹੀਦਾ, ਤੇ ਉਹ ਇਸ ਲਈ ਮੈਨੂੰ ਮਾੜੀਆਂ ਗੱਲਾਂ ਦਾ ਘੱਟ ਪਤਾ ਆ
ਜੀ,
ਚਾਹੇ ਮੈਂ ਇੰਨੀਆਂ ਕਦੇ ਪਤਾ ਜਿੰਨਾ ਕਿ ਮੈਂ ਦੇਖ ਚੋ ਦਾਣਾ ਟੋਣ ਵਾਂਗ ਤੁਹਾਨੂੰ ਦੱਸਦਾ। ਤੇ ਬਾਕੀ ਜੇ ਤੁਸੀਂ ਲਓ ਗੁਰੂ ਸਾਹਿਬ ਆਉਣ ਤੋਂ ਪਹਿਲਾਂ ਧਾਰਮਿਕ ਸੰਸਥਾਵਾਂ ਵਿਚ ਵੀ ਕਰਪਸ਼ਨ ਚੱਲਦੀ ਸੀ, ਪਰ ਮੈਂ ਇਹਨੂੰ ਸਹੀ ਨਹੀਂ ਕਹਿੰਦਾ, ਮੈਂ ਤੁਹਾਨੂੰ ਜੋ ਕੁਝ ਹੁੰਦਾ ਰਿਹਾ ਵਾ ਤੇ ਅੱਜ ਹੋ ਰਿਹਾ ਉਹ ਦੱਸ ਰਿਹਾ। ਉਹ ਪੁਕਾਰ ਫਿਲਮ ਆਈ ਸੀ, ਉਹਦੇ ਪ੍ਰਾਣ ਨਾਥ ਜਿਹੜਾ ਸਾਧ ਦਾ ਰੋਲ ਕਰਦਾ, ਦਿਨੇ ਲੋਕਾਂ ਨੂੰ ਚੰਗੀ ਮਤ ਦਿੰਦਾ, ਖੁਸ਼ੀ ਨਾਲ ਬੋਲਦਾ, ਰਾਤ ਨੂੰ ਬੜਾ ਉਦਾਸ ਗੀਤ ਗਾਉਂਦਾ। ਤੇ ਕੋਈ ਪੁੱਛਦਾ, ਬਾਬਾ ਤੁਸੀਂ ਦਿਨ ਮੇਂ ਔਰ ਬੋਲਤੇ ਹੋ ਰਾਤ ਕੋ ਔਰ ਬੋਲਤੇ ਹੋ? ਉਹ ਕਹਿੰਦਾ, ਦਿਨ ਮੇਂ ਮੈਂ ਬੋਲਤਾ ਜੋ ਹੋਣਾ ਚਾਹੀਏ, ਰਾਤ ਕੋ ਮੈਂ ਉਹ ਬੋਲਤਾ ਜੋ ਹੋ ਰਿਹਾ ਹੈ। ਇਸ ਲਈ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਵਾ ਗਲਤ ਗੱਲਾਂ, ਇਹਨਾਂ ਨੂੰ ਮੈਂ ਪ੍ਰੋੜਤਾ ਨਹੀਂ ਕਰਦਾ ਕਿ ਇਹ ਸਹੀ ਨਹੀਂ ਮੰਨਦਾ। ਹੁਣ ਗੁਰੂ ਨਾਨਕ ਸਾਹਿਬ ਵੇਲੇ ਗੱਲ ਲੈ ਲੋ, ਜੋ ਸ਼ਬਦ ਤੇ ਜੋਤ ਤੇ ਗਿਆਨ ਤੇ ਬਾਣੀ ਦੀ ਪੋਥੀ ਤੇ ਭਾਈ ਲਹਿਣਾ ਨੂੰ ਦੇ ਕੇ ਖਡੂਰ ਸਾਹਿਬ ਤੋਰਤਾ ਤੇ ਜਿਹੜੀ ਜਾਇਦਾਦ ਸੀ ਉਹਦੇ ਪੁੱਤਰਾਂ ਦੇ ਹਿੱਸੇ ਹੀ ਆਈ ਹਾਂਜੀ ਜਿਹੜੀ ਮਟੀਰੀਅਲ ਸੀ ਸੰਸਾਰਕ ਜਾਇਦਾਦ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਸਾਹਿਬ ਨੂੰ ਜੋਤ ਤੇ ਪੋਥੀ ਦੇ ਕੇ ਗੋਇੰਦਵਾਲ ਤੋਰ ਦਿੱਤਾ ਜੋ ਖਡੂਰ ਸਾਹਿਬ ਸੀ ਉਹ ਪੁੱਤਰਾਂ ਦਾ ਹੀ ਸੀ ਮੋਹਰੀ ਨੂੰ ਵੀ ਗੁਰੂ ਅਮਰਦਾਸ ਸਾਹਿਬ ਨੇ ਕਿਹਾ ਗਿਣਦਿਆਂ ਨੂੰ ਜੇ ਹੱਥਾਂ ਨੂੰ ਕਾਲਖ ਲੱਗੀ ਪਾਇਆ ਗਿਣਦਿਆਂ ਪੁੱਤਰ ਜਿਵੇਂ ਇਹ ਹੱਥਾਂ ਨੂੰ ਕਾਲੀ ਕਰਦੀ ਹੈ ਮਨ ਨੂੰ ਵੀ ਕਾਲਾ ਕਰ ਦਿੰਦੀ ਹੁੰਦੀ ਹੈ ਗੁਰੂ ਰਾਮ ਗੁਰੂ ਪ੍ਰਿਥੀ ਚੰਦ ਵੇਲੇ ਕੀ ਹੋਇਆ ਰਾਮ ਰਾਏ ਵੇਲੇ ਧੀਰ ਮਲ ਵੇਲੇ ਗੁਰੂ ਸਾਹਿਬ ਕਿਉਂਕਿ ਮਸੰਦ ਜਿਹੜੇ ਸੀ ਮਸਨਦ ਨਸ਼ੀਨ ਗੁਰੂ ਦੀ ਹਾਜ਼ਰੀ ਦੇ ਵਿਚ ਗੈਰ ਹਾਜ਼ਰੀ ਦੇ ਵਿਚ ਉਹ ਗੁਰੂ ਵੱਲੋਂ ਸੁੱਖਾਂ ਨੂੰ ਨਾਮ ਦਾਨ ਦੇਣ ਤੇ ਲੋਕਾਂ ਤੋਂ ਸਿੱਖਾਂ ਤੋਂ ਭੇਟਾ ਲੈਣ ਤੇ ਗੁਰੂ ਦੇ ਦਰਬਾਰ ਚ ਪੇਸ਼ ਕਰਨ ਤੇ ਉਹ ਮਸੰਦ ਪ੍ਰਥਾ ਗੁਰੂ ਦੀ ਮੌਜੂਦਗੀ ਚ ਇੰਨੀ ਭ੍ਰਿਸ਼ਟ ਹੋ ਗਈ ਕਿ ਗੁਰੂ ਕਰਗੀਧਰ ਪਾਤਸ਼ਾਹ ਨੂੰ ਉਹਨਾਂ ਨੂੰ ਇਬਰਤਨਾਕ ਸਜ਼ਾ ਦੇਣੀ ਪਈ ਇਸ ਤਰ੍ਹਾਂ ਜਿਹੜੇ ਅਸੀਂ ਮਹੰਤ ਸੀ ਸਾਡੇ ਸਿੱਖ ਤਾਂ ਜੰਗਲਾਂ ਚ ਫਿਰਦੇ ਸੀਗੇ ਨਿਰਮਲੇ ਕਹਿ ਲੋ ਉਦਾਸੀ ਕਹਿ ਲੋ ਉਹੀ ਗੁਰਦੁਆਰਿਆਂ ਦਾ ਪ੍ਰਬੰਧ ਕਰਦੇ ਸੀ ਉਹਨਾਂ ਚ ਫਿਰ ਪੀੜੀ ਦਰ ਪੀੜੀ ਮੈਂ ਇਹ ਵੀ ਗੁਰਦੁਆਰਿਆਂ ਦਾ ਪ੍ਰਬੰਧ ਚੋਣਾਂ ਦਾ ਰੌਲਾ ਰੱਪਾ ਇਹ ਮੈਂ ਲੇਖ ਲਿਖਿਆ ਹੋਇਆ ਤੇ ਉਹੀ ਸੱਚੇ ਦਾ ਸੱਚਾ ਢੋਆ ਕਿਤਾਬ ਚ ਹੋਏਗਾ ਭਈ ਉਹ ਪ੍ਰਬੰਧ ਫਿਰ ਕਿਉਂਕਿ ਮਨੁੱਖ ਦਾ ਕਿਰਦਾਰ ਇੱਕ ਸਾਰ ਜੀਵਨ ਭਰ ਨਹੀਂ ਰਹਿੰਦਾ ਬਦਲਦਾ ਰਹਿੰਦਾ ਤੇ ਫਿਰ ਪੀੜੀ ਦਰ ਪੀੜੀ ਜਿਹੜੇ ਮਹੰਤ ਸਨ ਉਹਨਾਂ ਦੇ ਵੀ ਕਰਪਸ਼ਨ ਵੀ ਜਦ ਜਾਇਦਾਦਾਂ ਆ ਗਈਆਂ ਜਦ ਦੇਸ਼ ਦੇ ਜੱਟ ਸਰਦਾਰ ਹੋਏ ਘਰੋ ਘਰੀ ਗਿਆ ਨਵੀਂ ਸਰਕਾਰ ਹੋਈ ਬਾਗੀਆਂ ਤੋਂ ਸ਼ਹੀਦੀਆਂ ਦੇਣ ਵਾਲੇ ਤੋਂ ਸਿੱਖਾਂ ਦਾ ਰਾਜ ਭਾਗ ਆਇਆ ਉਹਨਾਂ ਨੇ ਗੁਰਦੁਆਰਾ ਪ੍ਰਬੰਧ ਕਰਨ ਲਈ ਇਹਨਾਂ ਮਹੰਤਾਂ ਦੀ ਪ੍ਰੇਰਨਾ ਨਾਲ ਜਾਇਦਾਦਾਂ ਲਾਈਆਂ ਕਿੰਨੇ ਸੌ ਮੁਰੱਬਾ ਜ਼ਮੀਨ ਨਨਕਾਣੇ ਸਾਹਿਬ ਦੇ ਨਾਲ ਨਾਂ ਸੀਗੀ ਕੱਲੇ ਦੇ ਤੇ ਉਹ ਫਿਰ ਜਦੋਂ ਜਦ ਖੁਦਾ ਜਬ ਹੁਸਨ ਦੇਤਾ ਹੈ ਤੋ ਨਜ਼ਾਕਤ ਆ ਹੀ ਜਾਤੀ ਹੈ ਹਾਂਜੀ ਪਾਵਰ ਪਾਵਰ ਕਰਪਟਸ ਹਾਂਜੀ ਐਬਸੋਲਿਊਟ ਕਰਪਟਸ ਐਬਸੋਲਿਊਟਲੀ ਹਾਂਜੀ ਭ੍ਰਿਸ਼ਟਾ ਜਿਹੜਾ ਸ਼ਕਤੀ ਆ ਉਹ ਤੁਹਾਨੂੰ ਭ੍ਰਿਸ਼ਟ ਬਣਾਉਂਦੀ ਆ ਸੰਪੂਰਨ ਸ਼ਕਤੀ ਸੰਪੂਰਨ ਭ੍ਰਿਸ਼ਟ ਬਣਾਉਂਦੀ ਆ ਸੋ ਮਹੰਤ ਵੀ ਭ੍ਰਿਸ਼ਟ ਹੋ ਕੇ 5 ਸਾਲ ਤੇ 500 ਕੁਰਬਾਨੀਆਂ ਸ਼ਹੀਦੀਆਂ ਦੇ ਕੇ ਅਸੀਂ ਆ ਗੁਰਦੁਆਰਾ ਐਕਟ 1925 ਦਾ ਲਿਆ ਜਿਹੜਾ ਕਿ ਨਾ ਦੇਣ ਵਾਲੇ ਖੁਸ਼ ਸੀ ਨਾ ਲੈਣ ਵਾਲੇ ਖੁਸ਼ ਸੀ ਪਰ ਹੁਣ ਉਹ ਮਹੰਤ ਤਾਂ ਪੀੜੀ ਦਰ ਪੀੜੀ ਚੱਲ ਰਹੇ ਸੀ ਇਹ ਅਸੀਂ ਕੁਰਬਾਨੀਆਂ ਦੇ ਕੇ 5 ਸਾਲ ਬਾਅਦ ਆਪਣੇ ਮਹੰਤਾਂ ਨੂੰ ਬਦਲਣ ਦਾ ਪ੍ਰਬੰਧ ਤੇ ਕਰ ਲਿਆ ਨਾ ਤੁਸੀਂ ਵੋਟਾਂ ਨਾਲ ਉਹਨੂੰ ਬਦਲ ਸਕਦੇ ਹੋ ਇੱਕ ਦਿਲਚਸਪੀ ਵਾਲੀ ਗੱਲ ਹੋਏਗੀ ਤੇ ਸੰਤ ਬਾਬਾ ਅਤਰ ਸਿੰਘ ਹੋਰਾਂ ਦਾ ਮਸਕੂ ਆਉਣ ਵਾਲੇ ਦਾ ਬੜਾ ਸਤਿਕਾਰ ਸੀ ਲੋਕਾਂ ਚ ਬੜਾ ਪ੍ਰਚਾਰ ਸੀ ਉਹਨਾਂ ਦੇ DBA LLB ਬਹੁਤ ਪੜ੍ਹੇ ਲਿਖੇ ਪ੍ਰਿੰਸੀਪਲ ਰਹੇ ਖਾਲਸਾ ਅਕਾਲੀ ਦੇ ਸੰਤ ਤੇਜਾ ਸਿੰਘ ਜੀ DBA LLB ਉਹ ਅਕਾਲੀ ਦਲ ਦੀ ਸਿਆਸਤ ਵਿਚ ਸੰਤ ਜੀ ਵੱਲੋਂ ਹਿੱਸਾ ਲੈਂਦੇ ਹੁੰਦੇ ਸ਼੍ਰੋਮਣੀ ਕਮੇਟੀ ਬਣਨ ਤੋਂ ਬਾਅਦ ਉਹਨਾਂ ਨੇ ਜਾ ਕੇ ਕਿਹਾ ਸੀ ਬਾਬਾ ਜੀ ਵੀ ਅਸੀਂ ਆਏ ਪ੍ਰਬੰਧ ਕਮੇਟੀ ਬਣਾ ਤੇ ਉਹ ਅੱਗੋਂ ਮੈਂ ਕਿਹੜਾ ਕੋਲ ਸੀ ਮੈਂ ਸੁਣੀ ਪੜ੍ਹੀ ਗੱਲ ਕਰਦਾ ਉਹ ਕਹਿੰਦੇ ਵੀ ਪਹਿਲੇ ਮਹੰਤਾਂ ਤੋਂ ਤੁਸੀਂ ਕੱਢ ਲਿਆ ਜਿਹੜੇ ਹੁਣ ਮਹੰਤ ਬਾਏ ਹੋ ਇਹਨਾਂ ਤੁਸੀਂ ਕੱਢ ਵੀ ਨਹੀਂ ਸਕਣਾ ਸੋ ਇੱਕ ਸਦੀ ਤੋਂ ਹੁਣ 99 ਸਾਲ 99 ਜਾ ਰਿਹਾ ਇੱਕ ਸਦੀ ਹੋ ਗਈ ਹੈ ਨਾ ਤਾਂ ਇਹ ਦੇਣ ਵਾਲੇ ਸਾਨੂੰ ਦੇਣਾ ਚਾਹੁੰਦੇ ਸੀ ਪ੍ਰਬੰਧ ਨਾ ਲੈਣ ਵਾਲੇ ਖੁਸ਼ ਸੀ ਚਲੋ ਹੋਰ ਕੋਈ ਰਾਹ ਨਹੀਂ ਮਜਬੂਰੀ ਦੇ ਵਿਚ ਇਹ ਤਜਰਬੇ ਵਜੋਂ ਲੈ ਲੋ ਤੇ ਹੁਣ ਉਹ ਸਦੀ ਹੋ ਗਈ ਸਾਨੂੰ ਤਜਰਬਾ ਕਰਦੇ ਆ ਤੇ ਇਹਦੇ ਬਾਰੇ ਲੋਕਾਂ ਦੇ ਵਿਚਾਰ ਕੀ ਆ ਮੀਡੀਆ ਕੀ ਕਹਿੰਦਾ ਸਿੱਖ ਕੀ ਇਹਦੇ ਬਾਰੇ ਕਹਿੰਦੇ ਆ ਇਹ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦੇ ਆ ਦੁਹਰਾ ਕੇ ਸਮਾਂ ਬਰਬਾਦ ਕਰਨ ਦੀ ਕੋਈ ਮਜਬੂਰੀ ਨਹੀਂ ਪਰ ਸਦੀ ਬੀਤ ਜਾਣ ਤੋਂ ਬਾਅਦ ਵੀ ਸਾਨੂੰ ਅਜੇ ਇਹਦੇ ਨਾਲੋਂ ਬੈਟਰ ਪ੍ਰਬੰਧ ਹੋਰ ਨਹੀਂ ਸੁਝਿਆ ਪਰ ਕਿਰਪਾ ਕਰੇ ਗੁਰੂ ਪ੍ਰਬੰਧ ਇੱਕ ਨਿੱਕੀ ਜੀ ਕਿਰਨ ਦੀ ਆਸ ਮੈਂ ਦੁਨੀਆਂ ਭਰ ਦੇ ਗੁਰਦੁਆਰਿਆਂ ਚ ਗਿਆ ਸਾਰੀ ਥਾਂ ਇਲੈਕਸ਼ਨ ਇਲੈਕਸ਼ਨ ਲੜਨੀ ਤੇ ਜਦ ਲੜਾਈ ਹੋ ਗਈ ਲੜਾਈ ਤੋਪ ਦੀ ਹੋ ਗਈ ਜਾਂ ਲੜਾਈ ਵੋਟ ਦੀ ਹੋ ਗਈ ਤੇ ਉੱਥੇ ਦੇ ਫਿਰ ਲਵ ਐਂਡ ਵਾਰ ਐਵਰੀਥਿੰਗ ਇਜ਼ ਫੇਅਰ ਇਨ ਲਵ ਐਂਡ ਵਾਰ ਤੇ ਲੜਾਈ ਦੇ ਵਿਚ ਜਦੋਂ ਕਿਸੇ ਬੰਦੇ ਨੇ ਭਈ ਆਹ ਹਥਿਆਰ ਨਹੀਂ ਮੈਂ ਵਰਤਣਾ ਇਹ ਧਰਮ ਦੇ ਉਲਟਿਆ ਸਿੱਖੀ ਦੇ ਉਲਟਿਆ ਸਦਾਚਾਰ ਦੇ ਉਲਟਿਆ ਉਹਦੀ ਹਾਰ ਹੋਣੀ ਹੋਣੀ ਆ ਕਹਿੰਦੇ ਓੜਕ ਸੱਚ ਰਹੀ ਪਰ ਜਦੋਂ ਉਹਨੂੰ ਸੱਚ ਪ੍ਰਗਟ ਹੁੰਦਾ ਉਦੋਂ ਉਹਨੂੰ ਟੂ ਲੇਟ ਹੋਇਆ ਹੁੰਦਾ ਉਸ ਤੋਂ ਬਈ ਦਾ ਬੜਾ ਕੁਝ ਨੁਕਸਾਨ ਹੋ ਚੁੱਕਿਆ ਹੁੰਦਾ ਸੱਚਾਈ ਦੇ ਚੱਲਣ ਵਾਲੇ ਦਾ। ਸੋ ਇਹ ਹੈ ਵੀ ਜਿਹੜੇ ਬੰਦੇ ਨੇ ਇਲੈਕਸ਼ਨ ਪੰਚਾਇਤ ਦੀ ਆ ਜਾਂ ਪਾਰਲੀਮੈਂਟ ਦੀ ਹੈ ਤੇ ਜਾਂ ਗੁਰਦੁਆਰੇ ਦੀ ਹੈ ਉੱਥੇ ਤੇ ਉਸ ਧੜੇ ਪਹਿਲੇ ਤੇ ਤੁਹਾਨੂੰ ਧੜੇਬੰਦੀ ਬਣਾਉਣੀ ਪਊਗੀ। ਤੁਹਾਨੂੰ ਸੱਚੇ ਬੰਦਿਆਂ ਦੀਆਂ ਮੈਂਬਰਸ਼ਿਪ ਬਣਨ ਤੋਂ ਰੋਕਿਆ ਜਾਊਗਾ, ਗਲਤ ਆਪਣੇ ਧੜੇ ਦੇ ਬੰਦਿਆਂ ਨੂੰ ਮੈਂਬਰ ਬਣਾਉਣਾ ਪਊਗਾ। ਹਾਂਜੀ, ਫਿਰ ਤੁਹਾਨੂੰ ਸ਼ਰਾਬ ਪਾਰਟੀਆਂ ਦੇਣੀਆਂ ਪੈਣਗੀਆਂ, ਤੁਹਾਨੂੰ ਧੜੇਬੰਦੀ ਦਾ ਵਾਸਤਾ, ਤੁਹਾਨੂੰ ਰਿਸ਼ਤੇਦਾਰੀ ਦਾ ਵਾਸਤਾ, ਤੁਹਾਨੂੰ ਮਿੱਤਰਚਾਰੀ ਦਾ ਵਾਸਤਾ, ਤੁਹਾਨੂੰ ਪਿਆਲੇ ਦੀ ਸਾਂਝ ਦਾ ਵਾਸਤਾ, ਪਾ ਕੇ ਉਹਦੀ ਵੋਟ ਲੈਣੀ ਪਊ। ਉਹ ਵੋਟ ਲੈ ਕੇ ਤੇ ਤੁਸੀਂ ਲੜਾਈ ਲੜ ਕੇ ਕੀ ਜਿੱਤਿਆ, ਸੇਵਾ ਜਿੱਤੀ ਹੈ
ਜੀ।
ਤੇ ਫਿਰ ਹੌਲੀ ਹੌਲੀ ਤੁਹਾਡੇ ਅੰਦਰ ਉਹ ਚੌਧਰਪੁਣ ਆ ਜਾਂਦਾ। ਮੈਂ ਆਪ ਵੇਖਦਾ ਵੀ ਗੁਰਦੁਆਰੇ ਚ ਗੁਰੂ ਕਾ ਸਿੱਖ ਸਿੱਖਣੀ ਆਉਂਦੇ ਆ ਤੇ ਉਹ ਭਾਂਡੇ ਵੀ ਮਾਂਜਦੇ ਆ, ਲੰਗਰ ਦੀ ਸੇਵਾ ਸਾਲਾਂ ਵਧੀ, ਖੁਸ਼ ਹੋ ਕੇ ਉਹਨਾਂ ਨੂੰ ਕਮੇਟੀ ਚ ਲੈ ਲਿਆ ਜਾਂਦਾ, ਉਹਨਾਂ ਦਾ ਰਵੱਈਆ ਹੀ ਬਦਲ ਜਾਂਦਾ, ਉਹ ਆਪਣੇ ਆਪ ਨੂੰ ਪਾਰਲੀਮੈਂਟ ਦਾ ਮੈਂਬਰ ਸਮਝਣ ਲੱਗ ਪੈਂਦੇ ਆ। ਸਾਰੇ ਨਹੀਂ, ਕਿਉਂਕਿ ਕੀ ਉਹਨੂੰ ਕਹਿੰਦੇ ਹੁੰਦੇ ਆ ਵੀ ਐਕਸੈਪਸ਼ਨਸ ਆਰ ਐਵਰੀਵੇਅਰ, ਐਕਸੈਪਸ਼ਨਸ ਹੁੰਦੀਆਂ ਨੇ, ਮੈਨੂੰ ਵੀ ਨਹੀਂ ਪੰਜਾਬੀ ਦਾ ਲਫ਼ਜ਼ ਕਾਲੀ ਦੇ ਵਿੱਚ ਆਉਂਦਾ, ਉਹੀ ਮੁਸ਼ਕਿਲਟੀ ਤੇ ਪ੍ਰੇਰਨਾਤਮਕ ਵਾਲੀ ਗੱਲ ਹੋ ਜਾਂਦੀ ਹੈ।
ਸੋ ਦੇਖੋ ਪ੍ਰਭਾਵ ਕਿੰਨਾ ਪ੍ਰਭਾਵ
ਹਾਂਜੀ ਇਹ ਤਾਂ ਹੁੰਦਾ ਹੈ। ਪਰ ਫਿਰ ਜਿਹੜੀ ਰਾਜ ਭਾਸ਼ਾ, ਪਰ ਜਿਸ ਅਸੀਂ ਮੁਲਕ ਚ ਰਹਿੰਦੇ ਹਾਂ ਨਾ, ਇੱਥੇ ਤੇ ਚਾਰ ਚੁਫੇਰੇ ਵਾਤਾਵਰਣ ਵਿੱਚ ਹੀ ਅੰਗਰੇਜ਼ੀ ਹੈ ਤੇ ਇੱਥੇ ਜੇ ਅਸੀਂ ਅੰਗਰੇਜ਼ੀ ਨਹੀਂ ਸਿੱਖਾਂਗੇ ਤੇ ਦੂਜਿਆਂ ਨਾਲ ਪਛੜ ਜਾਵਾਂਗੇ। ਜਿਹੜੇ ਮੁਲਕ ਚ ਅਸੀਂ ਰਹਿਣਾ ਉੱਥੋਂ ਦੀ ਬੋਲੀ ਸਾਨੂੰ ਆਉਣੀ ਚਾਹੀਦੀ ਹੈ, ਆਪਣੀ ਮਾਂ ਬੋਲੀ ਭੁੱਲਣੀ ਨਹੀਂ ਚਾਹੀਦੀ। ਸਾਡਾ ਗੁਰਮੁਖੀ ਅੱਖਰ ਜੋ ਹੈ ਭਾਈ ਸਿੰਘ ਸਿੰਘ ਤੇ ਸਿੱਖੇ ਜਾਈ, ਔਰ ਵੀ ਵਿਦਿਆ ਜੈ ਤੈ ਹੋਵੇ ਤੈ ਤੈ ਜਾਏ ਸਿੰਘ ਸੋ ਲੇਵੇ।
ਬਿਲਕੁਲ
ਸਮਾਜ ਦੇ ਨਾਲ ਵਿਚਰਨ ਲਈ ਉਹ ਬੋਲੀ ਚਾਹੀਦੀ, ਪਰ ਆਪਣਾ ਧਰਮ ਇਤਿਹਾਸ ਸਭਿਆਚਾਰ ਆਪਣੀ ਬੋਲੀ ਗੁਰਮੁਖੀ ਅੱਖਰ ਪੰਜਾਬੀ। ਸੋ ਉਹ ਫਿਰ ਜਦੋਂ ਇਸ ਤਰ੍ਹਾਂ ਲੜਾਈ ਲੜ ਕੇ ਹਰ ਹਥਿਆਰ ਵਗੇ ਤੁਸੀਂ ਗੁਰਦੁਆਰੇ ਦੀ ਕਮੇਟੀ ਦੇ ਮੈਂਬਰ ਬਣੇ ਹੋ, ਪ੍ਰਧਾਨ ਬਣੇ ਹੋ, ਸਕੱਤਰ ਬਣੇ ਹੋ ਤੇ ਫਿਰ ਭਾਈ ਸ਼੍ਰੋਮਣੀ ਕਮੇਟੀ ਦੇ ਮੈਂਬਰ ਪ੍ਰਧਾਨ ਤੇ ਪ੍ਰਧਾਨ ਮੰਤਰੀ ਤੇ MP ਦੇ ਵਿਚ ਤੇ ਤੁਹਾਡੇ ਵਿਚ ਕੀ ਫਰਕ ਰਹਿ ਗਿਆ? ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਕੁਝ ਦੇਸ਼ ਦੇ ਵਿਚ ਵਾਪਰਦਾ ਉਹੀ ਕੁਝ ਗੁਰਦੁਆਰੇ ਵਿਚ ਵਾਪਰਦਾ। ਪਰ ਸੰਗਤਾਂ ਫਿਰ ਵੀ ਗੁਰੂ ਦੀ ਕਿਰਪਾ ਆ, ਇਥੇ ਸਭ ਕੁਝ ਲੋਕੀ ਖਾਈ ਵੀ। ਹੁਣ ਦੇਖੋ ਪਾਰਕਲੀ ਗੁਰਦੁਆਰੇ ਚ ਮੈਂ ਸ਼ੁਰੂ ਤੋਂ ਇਨਵੋਲਵ ਰਿਹਾ ਸਿਡਨੀ ਵਿਚ, ਉਥੇ ਦੇਖ ਲੋ ਭਾਈ ਮਹੀਨੇ ਚ 2 ਦਿਨ ਦੀਵਾਨ ਲੱਗਦਾ ਸੀ ਤੇ ਗ੍ਰੰਥੀ ਸਿੰਘ 5 ਦਿਨ ਫੈਕਟਰੀ ਚ ਜਾ ਕੇ ਕੰਮ ਕਰਦਾ ਸੀ ਆਪਣੀ ਉਪਜੀਵਿਕਾ ਚਲਾਉਣ ਲਈ। ਕੋਈ ਸੰਗਤ ਥੋੜੀ ਸੀ, ਕੋਈ ਪਾਪ ਦੀ ਭੇਟਾ ਨਹੀਂ ਸੀ, ਕੋਈ ਕੀਰਤਨ ਦੀ ਭੇਟਾ ਨਹੀਂ ਸੀ, ਕੋਈ ਗੁਰਦੁਆਰੇ ਵੱਲੋਂ ਤਨਖਾਹ ਨਹੀਂ ਸੀ, ਫੰਡ ਨਹੀਂ ਸੀਗੇ। ਮਹੀਨੇ ਚ 2 ਦਿਨ ਦੀਵਾਨ ਲੱਗਦਾ ਸੀ। ਉਹ ਹੁਣ ਵੱਧ ਦਾ ਵੱਧ ਅੱਜ ਗੁਰੂ ਦੀ ਕਿਰਪਾ ਨਾਲ ਇੱਕ ਹੈਡ ਗ੍ਰੰਥੀ ਹੈ, ਇੱਕ ਛੋਟਾ ਗ੍ਰੰਥੀ ਹੈ, 3 ਲਾਂਗਰੀ ਨੇ, ਲਾਇਬ੍ਰੇਰੀਅਨ ਨੇ, 32 ਮੈਂ ਪੰਜਾਬੀ ਦੀ ਕਲਾਸ ਸ਼ੁਰੂ ਕੀਤੀ ਸੀ, ਅੱਜ ਵੱਡੇ ਪੈਮਾਨੇ ਤੇ ਸਕੂਲ ਬਕਾਇਦਾ ਚੱਲ ਰਿਹਾ, 32 ਪੰਜਾਬੀ ਦੀਆਂ ਟੀਚਰ ਨੇ, ਬੀਬੀਆਂ, ਮੈਨੇਜਰ ਆ ਗੁਰਦੁਆਰੇ ਦਾ। ਇਸ ਤੋਂ ਇਲਾਵਾ ਹੋਰ ਰਾਗੀ ਢਾਡੀ ਪ੍ਰਚਾਰਕ ਕਥਾਵਾਚਕ ਆਉਂਦੇ ਆ, ਉਹਨਾਂ ਦਾ ਵੀ ਕਿਰਾਇਆ ਭਾੜਾ ਪੂਰਾ ਹੁੰਦਾ। ਅੱਜ ਹੁਣ ਉਹ ਏਡਾ ਵੱਡਾ ਅਦਾਰਾ ਬਣ ਗਿਆ ਕਿ ਸਰਕਾਰ ਨੇ ਸਾਲਾਂ ਬੱਧੀ ਲਾ ਕੇ ਤੇ ਇਹ ਕਿਹਾ ਕਿ ਭਾਈ ਤੁਹਾਡਾ ਬਜਟ ਬਹੁਤ ਵੱਧ ਗਿਆ, ਹੁਣ ਐਸੋਸੀਏਸ਼ਨ ਨਹੀਂ ਤੁਹਾਨੂੰ ਕੰਪਨੀ ਬਣਾਉਣੀ ਪਊਗੀ। ਉਹ ਕੰਪਨੀ ਦਾ ਕੰਸਟੀਟਿਊਸ਼ਨ ਬਣਾਇਆ, ਜੇ ਬਣਾਇਆ ਜਿਹੜੇ ਸੀ ਕਾਗਜ਼ ਗਰੁੱਪ, ਜਿਹੜਾ ਬਾਹਰਲਾ ਗਰੁੱਪ ਸੀ ਉਹ ਕੰਸਟੀਟਿਊਸ਼ਨ ਪਾਸ ਨਾ ਹੋਣ ਦੇਵੇ। ਉਹ ਕੁਦਰਤੀ ਜਿਵੇਂ ਕਹਿੰਦੇ ਵੀ ਖੋਟਾ ਪੈਸਾ ਕਿਤੇ ਨਾ ਕਿਤੇ ਚੱਲ ਜਾਂਦਾ। ਉਹ ਪ੍ਰਧਾਨ ਨੇ ਮੈਨੂੰ ਕਿਹਾ ਜੀ ਆ ਇੰਨੇ ਸਾਲ ਹੋ ਗਏ ਆ ਕੰਸਟੀਟਿਊਸ਼ਨ ਨਹੀਂ ਪਾਸ ਹੁੰਦਾ, ਤੁਸੀਂ ਬੋਲੋ ਇਹਦੇ ਬਾਰੇ। ਤੇ ਵਿਰੋਧੀਆਂ ਨੂੰ ਵੀ ਪਤਾ ਲੱਗ ਗਿਆ ਕਿ ਭੀ ਮੈਂ ਅੱਜ ਬੋਲਣਾ ਕੰਸਟੀਟਿਊਸ਼ਨ ਦੇ ਹੱਕ ਚ, ਉਹਨਾਂ ਨੇ ਮੈਨੂੰ ਕਮਰੇ ਚ ਸੱਦ ਕੇ ਆਪਣਾ ਪੱਖ ਦੱਸਤਾ। ਹੁਣ ਮੈਨੂੰ ਦੋਨੋਂ ਪੱਖਾਂ ਦਾ ਪਤਾ ਲੱਗ ਗਿਆ। ਉਹ ਗੁਰੂ ਦੀ ਕਿਰਪਾ ਕੋਈ ਇਹੋ ਜਿਹੀ ਹੋਈ ਸੈਚਰਡੇ ਦੇ ਦੀਵਾਨ ਚ, ਕਿਉਂਕਿ ਸੈਚਰਡੇ ਸਭ ਤੋਂ ਜਿਆਦਾ ਸੰਗਤ ਹੁੰਦੀ ਹੈ, ਤੇ ਮੈਂ ਕੋਈ ਗੁਰੂ ਨੇ ਇਹੋ ਜਿਹਾ ਬਚਨ ਘਾਤੇ ਤੇ ਵਿਰੋਧੀਆਂ ਨੇ ਵੀ ਜਕਾਰੇ ਛੱਡਤੇ, ਹਮਾਇਤੀਆਂ ਨੇ ਵੀ ਜਕਾਰੇ ਛੱਡਦੇ, ਕਾਂਸਟੀਟਿਊਸ਼ਨ ਪਾਸ ਹੋ ਗਿਆ, ਕੰਪਨੀ ਹੋ ਗਈ। ਸੋ ਕਹਿਣ ਤੋਂ ਭਾਵ ਆ ਵੀ ਜਿਹੜੀ ਗ੍ਰੰਥੀ ਆਪਣੇ ਨੂੰ ਤਨਖਾਹ ਨਹੀਂ ਦੇ ਸਕਦੀ, 5 ਦਿਨ ਉਹਨੂੰ ਫੈਕਟਰੀ ਚ ਮਜ਼ਦੂਰੀ ਕਰਨ ਜਾਣਾ ਪੈਂਦਾ ਸੀ ਤੇ ਉਹ ਸੁੱਖਾਂ ਸੁੱਖ ਦਾ ਹੁੰਦਾ ਸੀ ਕਿ ਭਾਈ ਅਖੰਡ ਪਾਠ ਨਾ ਆ ਜਾਵੇ, ਮੈਂ ਕਹਿੰਦਾ ਮੇਰੀ ਮਾਂ ਕਹਿੰਦੀ ਹੁੰਦੀ ਸੀ ਬੀਬੀ ਭਈ ਬੀਬੀ ਕਹਿੰਦੇ ਮਾਤਾ ਨੂੰ ਫਿਰ ਜਿਹੜੀ ਬਦਨੀਤ ਔਲਾਦ ਹੁੰਦੀ ਉਹ ਕਹਿੰਦੇ ਆ ਰੱਬਾ ਰਿਜ਼ਕ ਨਾ ਦੇਈ ਮਾਂ ਬਾਲਣ ਨੂੰ ਘੱਲਦੀ ਹੈ। ਮੈਂ ਕਿਹਾ ਵੀ ਗੁਰਦੁਆਰੇ ਦਾ ਗ੍ਰੰਥੀ ਜਿਉਂਦਾ ਅਖੰਡ ਪਾਠ ਨਾ ਆਏ ਕਿਉਂਕਿ ਉਹਦੀ ਮਜਬੂਰੀ ਸੀ ਇੱਕ ਉਹਨੇ ਅਖੰਡ ਪਾਠ ਦੇ ਵਿੱਚ ਰਹਿਣ ਲਈ ਸ਼ੁੱਕਰਵਾਰ ਨੂੰ ਵਿਦਆਊਟ ਪੇ ਛੁੱਟੀ ਕਰਨੀ ਆ ਕੰਮ ਤੋਂ ਇੱਕ ਫਿਰ ਸਫਾਈ ਆਦਿ ਲਈ ਸੰਡੇ ਨੂੰ ਮੰਡੇ ਨੂੰ ਛੁੱਟੀ ਕਰਨੀ ਆ ਉਹਨੇ ਤੇ ਇਹੋ ਹੀ ਸੁੱਖਣਾ ਤੇ ਅੱਜ ਉੱਥੇ ਏਡਾ ਵੱਡਾ ਅਦਾਰਾ ਆ ਤੇ ਇੰਨੀ ਮੁਲਾਜ਼ਮਤ ਆ ਇੰਨੀ ਖਰੀਦੋ ਫਰੋਖਤ ਆ ਉਹ ਫਿਰ ਜਿਹਦੇ ਹੱਥ ਵਿੱਚ ਆਊਗੀ ਉੱਥੇ ਗਲਤੀ ਵੀ ਹੋਣੀ ਆ ਤੇ ਉੱਥੇ ਜਾਣ ਬੁੱਝ ਕੇ ਇੰਵੈਸਟਮੈਂਟ ਵੀ ਹੋਣ ਦੀ ਸੰਭਾਵਨਾ ਆ ਜਦ ਇੰਨੇ ਜਰਾਗੀ ਜਥੇ ਇੰਨੇ ਇੰਪਲਾਈ ਆਉਣ ਲਈ ਚਾਹੁੰਦੇ ਆ ਤੇ ਅਗਲੇ ਨੇ ਫਿਰ ਚੋਣ ਦੇ ਵਿੱਚ ਵੀ ਹੋਣਾ ਵੀ ਕਿਹੜਾ ਨੇੜਾ ਕਿਹੜਾ ਆ ਤੇ ਮੈਨੂੰ ਲਾਭ ਕਿਹਦੇ ਤੋਂ ਤੇ ਸਿਫਾਰਿਸ਼ ਕਿਹਦੀ ਆ
ਪਰ ਜੇ ਇਹਦਾ ਧਾਰਮਿਕ ਪੱਖ ਦੇਖਿਆ ਜਾਵੇ ਜਦੋਂ ਅਸੀਂ ਇਹਦਾ ਸਪਿਰਚੁਅਲ ਜਿਹੜਾ ਅਧਿਆਤਮਕ ਪੱਖ ਆ ਰੂਹਾਨੀ ਪੱਖ ਧਰਮ ਦਾ ਦੇਖਦੇ ਆ ਤਾਂ ਉਸ ਪੱਖ ਨੂੰ ਧਿਆਨ ਦੇ ਵਿੱਚ ਰੱਖਦੇ ਆ ਇਹ ਚੀਜ਼ ਬੜਾ ਸਾਹਮਣੇ ਆਉਂਦੀ ਆ ਵੀ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਆ ਤੁਹਾਡਾ ਮੰਤਵ ਕੀ ਆ ਅਸਲ ਦੇ ਵਿੱਚ ਗੁਰੂ ਦੀ ਹਜ਼ੂਰੀ ਚ ਚੱਲੇ ਆ ਤੁਸੀਂ ਹਨਾ ਔਰ ਉਸ ਹਜ਼ੂਰੀ ਦੇ ਵਿੱਚ ਤੁਹਾਨੂੰ ਆਪਣਾ ਪਹਿਲਾਂ ਖਤਮ ਕਰਕੇ ਜਾਣਾ ਪੈਣਾ ਸਮਰਪਿਤ ਹੋਣਾ ਪੈਣਾ ਗੁਰੂ ਨੂੰ ਹਨਾ ਪਰ ਉੱਥੇ ਜਾਣ ਦਾ ਵੀ ਸਾਡਾ ਜਿਹੜਾ ਮੰਤਵ ਹੈ ਸੰਗਤ ਵੱਲੋਂ ਸੰਗਤ ਦੇ ਰੂਪ ਦੇ ਵਿੱਚ ਜੇ ਅਸੀਂ ਆਪਣੀ ਗੱਲ ਕਰੀਏ ਕਿਉਂਕਿ ਦੂਸਰਿਆਂ ਦੇ ਵਿੱਚੋਂ ਦੋਸ਼ ਕੱਢਣੇ ਜਿਹੜੇ ਬਹੁਤ ਸੌਖੇ ਹੁੰਦੇ ਆ
ਪਰ ਸੋਰੀ ਮੈਂ ਤੁਹਾਡੀ ਗੱਲ ਸਮਝ ਗਿਆ ਸਰੋਤਿਆਂ ਲਈ ਤੇ ਤੁਹਾਡੀ ਜ਼ਿਆਦਾ ਵਿਸਤਾਰ ਦੀ ਲੋੜ ਹੋਵੇਗੀ ਪਰ ਸੰਗਤ ਦੇਖੋ ਓਵਰਵੈਲਮਿੰਗ ਸੰਗਤ ਉਹ ਗੁਰੂ ਦਾ ਦਰ ਸਮਝ ਕੇ ਜਾਂਦੀ ਹੈ ਗੁਰੂ ਦੀ ਗੋਲਕ ਭਰਦੀ ਹੈ ਸ਼ਰਧਾ ਦੇ ਨਾਲ ਸਟੋਰਾਂ ਚ ਜਮਾਂ ਹੋਣ ਤੋਂ ਵੱਧ ਲੋੜ ਤੋਂ ਵੱਧ ਰਾਸ਼ਨ ਲਿਆਉਂਦੀ ਹੈ ਉਹ ਕੋਈ ਗੁਰੂ ਦੀ ਪ੍ਰੇਰਣਾ ਆ ਸ਼ਰਧਾ ਆ ਕੋਈ ਫਿਰ ਪ੍ਰੇਮ ਨਾਲ ਬਹਿ ਕੇ ਘੰਟਿਆਂ ਬਾਅਦ ਹੀ ਸ਼ਬਦ ਕੀਰਤਨ ਸਰਵਣ ਕਰਦੀ ਆ ਔਰ ਉਹ ਔਗਣ ਪ੍ਰਬੰਧਕਾਂ ਦਾ ਨੀ ਵੇਖਣ ਜਾਂਦੀ ਪ੍ਰਬੰਧਕਾਂ ਦੇ ਵਿੱਚ ਉਹੀ ਔਗਣ ਆ ਜੋ ਵਜ਼ੀਰਾਂ ਦੇ ਵਿੱਚ ਤੇ ਐਮਪੀਆਂ ਦੇ ਵਿੱਚ ਹੁੰਦੇ ਆ ਤੇ ਪ੍ਰਬੰਧ ਨੂੰ ਚਲਾਉਣ ਲਈ ਜੋ ਬ੍ਰਹਮੰਡੇ ਆਪਾਂ ਪਹਿਲਾਂ ਕਿਹਾ ਸੋ ਮੈਂ ਕਹਿੰਦਾ ਨਾ ਵੀ ਇੱਕ ਪਰਿਵਾਰ ਨੂੰ ਚਲਾਉਣ ਲਈ ਤੇ ਸਰਕਾਰ ਨੂੰ ਚਲਾਉਣ ਲਈ ਅਸੂਲ ਉਹੀ ਨੇ ਕਿਸੇ ਨੂੰ ਗੱਫਾ ਤੇ ਕਿਸੇ ਨੂੰ ਤੱਫਾ ਕਿਸੇ ਨੂੰ ਘੂਰੀ ਤੇ ਕਿਸੇ ਨੂੰ ਮੁਸਕਰਾਹਟ ਪ੍ਰਬੰਧ ਚਲਾਉਣ ਲਈ ਬੱਚੇ ਮਾਂ ਵੀ ਘਰ ਦੇ ਵਿੱਚ ਪ੍ਰਬੰਧ ਚਲਾਉਂਦੀ ਹੈ ਹਾਂਜੀ ਤੇ ਇਸ ਲਈ ਉਹ ਸੰਸਥਾ ਜਿੱਡੀ ਵੱਡੀ ਸੰਸਥਾ ਹੈ ਇੱਕ ਨਿਕਾਹ ਜਿਹਾ ਹੈ ਜੇ ਮੈਨੂੰ ਟੈਂਪਰੇਰੀ ਜੀ ਬਸ ਦੇਸ਼ਾਂ ਪ੍ਰਦੇਸ਼ਾਂ ਗੁਰਦੁਆਰੇ ਘੁੰਮਣ ਤੇ ਬੈਂਕੋਕ ਸਿੰਘ ਸਭਾ ਦਾ ਮੈਨੂੰ ਪ੍ਰਬੰਧ ਕੁਝ ਠੀਕ ਲੱਗਿਆ ਪਹਿਲੀ ਤੇ ਗੱਲ ਆ ਵੀ ਉੱਥੇ ਦੇ ਸਿੱਖ ਮਾਇਕ ਤੌਰ ਤੇ ਕਿਸੇ ਵੀ ਹੋਰ ਰਹਿਣ ਵਾਲੀ ਸਿੱਖ ਕਮਿਊਨਿਟੀ ਨਾਲ ਪਛੜੇ ਹੋਏ ਨੇ ਵਪਾਰੀ ਲੋਕ ਨੇ ਡੇਢ ਦੋ ਸਦੀਆਂ ਤੋਂ ਸਿੱਖ ਰਹਿ ਰਹੇ ਨੇ ਆਬਾਦੀ ਵੀ ਸਬਰ ਕਰਤੀ ਹੈ ਪਰ ਉਹਨਾਂ ਨੇ ਬੈਂਕੋਕ ਦੇ ਵਿੱਚ ਦੂਜਾ ਗੁਰਦੁਆਰਾ ਨੀ ਬਣਨ ਦਿੱਤਾ ਬੜੇ ਫੰਡ ਨੇ ਔਰ ਆਪਣੇ ਇੰਪਲਾਈਜ਼ ਤੋਂ ਗ੍ਰੰਥੀਆਂ ਰਾਗੀਆਂ ਤੋਂ ਸੇਵਾਦਾਰਾਂ ਤੋਂ ਅਲਾ ਦੋ ਤਰ੍ਹਾਂ ਦਾ ਲੰਗਰ ਬਣਦਾ ਥਾਈ ਫੂਡ ਤੇ ਪੰਜਾਬੀ ਫੂਡ ਕੁਰਸੀਆਂ ਵਾਲੇ ਕੁਰਸੀਆਂ ਤੇ ਬਹਿ ਖਾਓ ਤੱਪੜਾਂ ਵਾਲੇ ਤੱਪੜਾਂ ਤੇ ਬਹਿ ਕੇ ਛਕੋ ਤੇ ਫਿਰ ਇਸ ਤੋਂ ਇਲਾਵਾ ਇੱਕ ਟੋਪ ਦਾ ਕਥਾਵਾਚਕ ਇੱਕ ਟੋਪ ਦਾ ਰਾਗੀ ਜਥਾ ਉਚੇਚਾ ਆਪ ਉਹ ਸੱਦਦੇ ਨੇ ਤੇ ਇਸ ਤੋਂ ਇਲਾਵਾ ਜਿਵੇਂ ਮੈਂ ਇੱਕ ਵਾਰੀ ਲੰਡਨ ਤੋਂ ਆਉਂਦਾ ਹੋਇਆ ਰੁਕਿਆ ਤੇ 85 ਉੱਥੇ ਬੰਦੇ ਬਿਨਾਂ ਸੱਦਿਆਂ ਤੋਂ ਕਥਾਵਾਚਕ ਰਾਗੀ ਢਾਡੀ ਸਭ ਨੂੰ ਐਡਜਸਟ ਕਰਦੇ ਆ ਤੇ ਜਿਹਨੂੰ ਉਹਨਾਂ ਨੇ ਸੱਦਿਆ ਹੁੰਦਾ ਉਚੇਚਾ ਇੱਕ ਕਥਾ ਮੈਨੂੰ ਇੱਕ ਮਹੀਨੇ ਲਈ ਸੱਦਿਆ ਸੀ 2004 ਚ ਤੇ ਰਾਗੀ ਉਹਦੀ ਪੂਰੀ ਲੁੱਕ ਆਫਟਰ ਕਰਦੇ ਆ ਬਾਕੀ ਇੱਕ ਥਰਡ ਫਲੋਰ ਦੇ ਵਿੱਚ ਪੱਖੇ ਲੱਗੇ ਆ ਥੱਲੇ ਕਾਰਪੇਟ ਭਾਈ ਸੌਂ ਤੇ ਲੰਗਰ ਛਕੋ ਤੇ ਪ੍ਰੋਗਰਾਮ ਤੁਹਾਨੂੰ ਜਿਹੜਾ ਸਾਡੇ ਬੰਦਿਆਂ ਤੋਂ ਵੱਧ ਹੋਊ ਤੁਹਾਨੂੰ ਦਿਆਂਗੇ ਤੇ ਉਹ ਮੈਂ ਕਿਹਾ ਭਾਈ ਮੈਨੂੰ ਵੀ ਸੱਦੋ ਤੇ ਉਹਨਾਂ ਨੇ ਫਿਰ ਮੈਨੂੰ ਸੱਦਿਆ ਤੇ ਉਹ ਫੇਰ ਮੈਂ ਉੱਥੇ ਵੇਖਿਆ ਕਿ ਉਹਨਾਂ ਦੀ ਇਲੈਕਸ਼ਨ ਦਾ ਕੀ ਤਰੀਕਾ ਹੈ ਜਿੰਨੇ ਉਹਨਾਂ ਦੇ ਮੈਂਬਰ ਆ ਜਨਰਲ ਮੈਂਬਰ ਉਹਨਾਂ ਵਿਚੋਂ ਉਹ ਮੰਗ ਲੈਂਦੇ ਰਹੇ ਹੁਣ ਇਲੈਕਸ਼ਨ ਹੋਣੀ ਨੀ ਤਰੀਕ ਨੂੰ ਆਪਣਾ ਆਪਣਾ ਨਾਂ ਆਪ ਦਿਓ ਉਹ ਫਿਰ ਬੰਦਾ ਆਪਣਾ ਨਾਂ ਦੇ ਕੇ 21 ਮੈਂਬਰੀ ਕਮੇਟੀ ਬਣਨੀ ਆ 100 ਜਾਂ 50 ਨਾਂ ਆ ਗਏ ਆ ਤੇ ਉਹ ਗੋਲੀਆਂ ਬਣਾ ਕੇ ਮਹਾਰਾਜ ਦੇ ਅੱਗੇ ਰੱਖ ਦੇਣੇ ਆ ਤੇ ਗ੍ਰੰਥੀ ਸਿੰਘ ਤੋਂ ਅਰਦਾਸ ਕਰਵਾ ਦੇਣੀ ਆ ਤੇ ਬੱਚੇ ਤੋਂ 21 ਪਰਚੀਆਂ ਚੁਕਵਾ ਲੈਣੀਆਂ ਉਹ 21 ਦੇ ਪਰਚੇ ਨਾ ਕੱਢ ਕੇ ਭਾਈ ਤੁਹਾਡੀ ਕਮੇਟੀ ਬਣ ਗਈ ਸਾਲ ਲਈ ਤੁਸੀਂ ਆਪਣਾ ਵਿੱਚੋਂ ਹੁਣ ਇੱਕ ਪ੍ਰਧਾਨ ਸਕੱਤਰ ਬਿਆਨ
ਸੋ ਗਿਆਨੀ ਜੀ ਇਸ ਦੌਰਾਨ ਸਾਡੇ ਨਾਲ ਕੁਝ ਹੋਰ ਦੋਸਤ ਜੁੜ ਰਹੇ ਨੇ ਜੇ ਤੁਹਾਡੀ ਇਜਾਜ਼ਤ ਹੋਵੇ ਗੱਲਬਾਤ ਆਪਾਂ ਜਾਰੀ ਰੱਖਾਂਗੇ ਪਰ ਵਿੱਚ ਉਹਨਾਂ ਦੇ ਮੈਸੇਜ ਸ਼ਾਮਲ ਕਰੀਏ ਜੀ ਸਾਡੇ ਨਾਲ ਕੁਲਵਿੰਦਰ ਸਿੰਘ ਜਗਰਾਓ ਹੋਰੀ ਸ਼ਾਮਲ ਹੋਏ ਨੇ ਗੱਲਬਾਤ ਚ
ਇਹ ਚਾਚਾ ਭਤੀਜਾ ਹੀ ਨੇ ਜੀ ਪਹਿਲਾਂ ਸੀ
ਰਵਿੰਦਰ ਸਿੰਘ
ਨਹੀਂ ਨਹੀਂ ਪਹਿਲਾਂ ਸੀ ਨਾ ਜੋਗਿੰਦਰ ਸਿੰਘ ਹੋਣੇ ਆ
ਹਾਂਜੀ ਸੋਹੀ
ਜੋਗਿੰਦਰ ਸਿੰਘ ਸੋਹੀ ਇਹ ਉਹ ਚਾਚਾ ਜੀ ਨੇ ਤੇ ਭਤੀਜਾ ਜੀ ਨੇ
ਠੀਕ जी इन्हां ने कहा जी सिख पंथ दे महान विद्वान सत्कारयोग ज्ञानी संतोख सिंह जी ताया जी ते भैण अमरदीप कौर नूं कहिंदे वाहिगुरू जी का खालसा वाहिगुरू जी की फतेह जी वाहिगुरू जी खालसा वाहिगुरू जी की फतेह साडे वल्लों वी और ज्ञानी जी कहिंदे साडे बहुत हरमन प्यारे तुरदे फिरदे बोलदे सिख साइक्लोपीडिया ने जी सिख साइक्लोपीडिया ने सो आस्ट्रेलिया तो इलावा होर अनेका होर देशां दे सिख भाईचारे ते मां बोली पंजाबी नूं प्यार करन वाले ताया जी पासों वधिया लिखण बोलण दा लाभ कहिंदे असीं प्राप्त करदे आं। सानूं बहुत खुशी है कि सिडनी तुहाडी असीं संगत माणदे आं ते बहुत कुछ सिखण नूं मिलदा। सानूं बहुत माण है तुहाडे ते गुरु हमेशा चढ़दी कला च रखण तुहानूं
जी। बहुत बहुत धन्नवाद कुलविंदर सिंह जी, तुसीं याद फरमाया ते नाले इन्ना माण दित्ता
जी। सो कुलविंदर सिंह जी बड़ा चंगा लग्या क्योंकि तुसी भी काफी गैर हाजिर रहने हो अजकल प्रोग्रामा दे विच शमूलियत जड़ी घट हुंदी है पर बहुत चंगा लगता है जदो तुसी शमूलियत करदे हो जदो तुहाडा प्रोग्राम जाणा हुंदा तां सानू भी खुशी हुंदी है। अज दी हाजरी दे लई तुहाडा बहुत बहुत धन्नवाद। प्रोग्राम च इसी तरह साडे नाल बने रहो, थोड़ा जिहा समा होर बचिया गलबात जिहड़ी है ओह असीं अगे वधावांगे पर उस तों पहलां साडे नाल इक वार घुम्मण साहिब फिर जुड़े ने। कहिंदे जी मक्कड़ ने 1 करोड़ दा गड्डी विच तेल फूकिया 1 साल च भारत च 73 साल विच अवारा पशुआं ते अवारा कुत्तियां दा प्रबंध नहीं हो सकिया जी। भारत च कहिंदे कीड़े मार दवाइयां विच वी कीड़े पै जांदे आ
जहर खा के रात नूं सोता ते सवेरे तंदुरुस्त उठ जावे जहर मिलावट वाला
जी जी जी। सो ओही है कि गल जदों करप्शन दी आउंदी आ भ्रिष्टता दी हैना भ्रिष्टाचार जिहड़ा आ ओ जो धार्मिक संस्थावां दे विच घर करन लगदा है तां चलो संगत वालों जिहड़े ओह सवाल उठने जायज आ पर दूजे पासे ज्ञानी जी कमेटियां दी गल करिए बहुत सारियां कमेटियां जिवें तुसीं बैंकॉक दी कमेटी दी गल कीती आ तुसीं पहला आपां इक पक्ष जिहड़ा ओह सांझा कर चुके आ वी किते ना किते जिहड़ी गुंजाइश आ ओह हो सकदी आ
जिड्डा वड्डा संस्था आ उन्नी वड्डी गुंजाइश गलती दी वी ते बेईमानी दी वी हो सकदी
जी जी। पर कमेटियां वालों सेवावां च सुधार दे लई बहुत सारे यतन कीते जांदे आ इन्हां देशां दे विच देख लईए बहुत सारे गुरुद्वारा साहिबां दे विच आपां देखदे आं उन्हां ने नाल नाल गुरमत स्कूल चलाए हुए आ हैना गुरमत संगीत दी सिख्या दे रहे आ ओहदे लई अलग जिहड़ियां अकैडमियां लाइब्रेरियां चल रही
लाइब्रेरी पाठ दी संस्था पंजाबी स्कूल गुरुद्वारियां नाल चल रहे बहुत बहुत चंगे काम आ
जी जी। सो कई बार की हुंदा के उन्हां चंगे कम्मां नूं सलाया घट जांदा जी और बहुत बार कोशिश ए हुंदी आ कि केड़ी चीज आ ओह कड्डीए मतलब के बदनामी करन दे लई और असी मैनूं लगदा वी किते ना किते आप भी गुमराह हुंने आ कई बार हैना सानूं संगत दे तौर ते मैनूं लगदा कि ए सारियां चीजां जिहड़ियां आ ओह कमेटी दे नाल विचारनियां जरूर बनदियां जेकर साडे कोई शंके ने साडे जिहड़े सवाल ने तुहाडा की कहना।
नहीं बिलकुल बिलकुल सोहणी गल आ देखो ए मनुख दी रुचि है निंदिया करनी ते निंदिया सुननी
जी।
बल्कि गुरु अर्जन साहब ता इथो तक कहिंदे ने
जी
अवखद सबे कीतेन ओ कहिंदे दवाई इलाज अवखद सबे कीतेन निंदका दारू ना है
जी।
क्योंकि जे तुसी कोई के बारे चंगी गल करे ते ओ सुन नू ना रुचि नहीं हुंदी
जी जी।
ओ कहिंदा भी ओ
मतलब स्वाद नहीं आउंदा हैना
ने मज दी पूछ लम्मी होऊ ते अपनियां बखरियां झलू मेनू की
जी।
ते जे तुसी ओदी माड़ी गल फिर अच्छा बड़ा कुछ ते सुनाउण वाले फिर मिर्च मसाला
ला के अखां भी खुल जांदियां ते कन्न भी खुल जांदे आ
ओह बेटा मनुख दी कमजोरी है
जी।
हां जी दूजे दी माड़ी गल सुन के फिर अपने आप नू चंगा समझदा भी ओ मेरे नाल भी माड़ा हैगा ते गुरबाणी सानू की सिख्या दिंदी है के गुण अवगुण सब माहे शरीर है
जी।
हर मनुख दे विच गुण भी है ते अवगुण भी है
बिलकुल
ते मनुख चाहुंद करदा की है लोग अवगुणा की बन्ने गणछड़ी गुण ना व्याजै कोई गुण कोई नहीं खरीदा अवगुणा दियां पंडां बंद हो पर होना की चाहिदा सांझ करीजै गुण केरी छोड़ अवगण चल जाए पर जागृत सुचेत ते गुरु घर दा सिखी दा पंथ दा मनुखता दा दर्द रखण वाले माई भाई नू इस गलों जरूर सुचेत होना चाहिदा कि ओ प्रबंधक दी कमजोरी नू प्रबंधक कोल दस सके और ओ दसना ओदी ड्यूटी है ना कि ओ निकी जी गल नू वेख के ते बाहर जाके वधा चढ़ा के रौला पावे
जी जी।
ਇਹ ਹੁਣ ਜਿੰਨੇ ਕਿਹਾ ਨਾ ਵੀ ਮੈਂ ਤੇ ਪਹਿਲਾਂ ਹੀ ਕਿਹਾ ਸੀ ਪ੍ਰਧਾਨ ਸੰਤ ਚਾਨਣ ਸਿੰਘ ਵੇਲੇ ਤੇ ਹੁਣ ਦੇ ਪ੍ਰਧਾਨ ਕਿਸ਼ੋਰ ਕਿਹੜੇ ਬੜਾ ਫਰਕ ਆ ਤੇ ਉਹ ਜਿਹਨੂੰ ਕਿਹਾ ਵੀ ਕਰੋੜ ਰੁਪਏ ਦਾ ਤੇਲ ਪਾਤਾ ਪੋਸੀਬਿਲਟੀ ਆ ਮੈਨੂੰ ਨੀ ਪਤਾ ਨਾ ਮੈਂ ਇਹ ਨੀ ਕਹਿ ਸਕਦਾ ਕਿ ਨਹੀਂ ਪਾਇਆ ਤੇ ਨਾ ਮੈਂ ਇਹ ਕਹਿ ਸਕਦਾ ਹਾਂ ਪਾਇਆ ਭਾਈ ਜੇ ਉਹ ਕਹਿਣ ਵਾਲਾ ਜੋ ਕਹਿੰਦਾ ਉਹਨੂੰ ਕਿਤੋਂ ਖਬਰ ਮਿਲੀ ਹੋਏਗੀ ਨਾ ਇਹ ਤੇ ਹੁਣ ਉਸ ਦੇ ਸਟਾਫ ਨੂੰ ਜਾਂ ਮੱਕੜ ਸਾਹਿਬ ਨੂੰ ਜਵਾਬ ਦੇਣਾ ਚਾਹੀਦਾ ਨਾ ਕਿ ਭਾਈ ਮੈਂ ਨਹੀਂ ਪਾਇਆ ਤੇ ਜੇ ਪਾਇਆ ਤੇ ਇਸ ਕਰਕੇ ਪਾਇਆ ਤੇ ਉਹ ਫੇਰ ਉਹ ਕਹਿੰਦੇ ਵੀ ਉਹ ਕੀ ਕੁੱਤਿਆਂ ਦੀ ਸਮੱਸਿਆ ਗਾਈਆਂ ਦੀ ਸਮੱਸਿਆ ਇਸ ਸਮੱਸਿਆ ਵਾਸਤੇ ਗੁਰੂ ਘਰ ਚ ਚੜਾਵਾ ਨਹੀਂ ਆਉਂਦਾ ਗੁਰੂ ਘਰ ਚ ਸੰਗਤਾਂ ਦਾ ਚੜਾਵਾ ਆਉਂਦਾ ਗੁਰੂ ਘਰ ਦਾ ਪ੍ਰਬੰਧ ਚਲਾਉਣ ਲਈ ਤੇ ਬਾਕੀ ਬਚਿਆ
ਸਿੱਖ
ਪ੍ਰਚਾਰ ਵਾਸਤੇ ਪ੍ਰਸਾਰ ਵਾਸਤੇ ਮਨੁੱਖਤਾ ਦੀ ਭਲਾਈ ਵਾਸਤੇ ਨਾ ਕਿ ਕੁੱਤੇ ਮਾਰਨ ਵਾਸਤੇ ਨਾ ਕਿ ਗਾਈਆਂ ਘੇਰਨ ਵਾਸਤੇ ਨਾ ਕਿ ਸਕੂਲ ਕਾਲਜ ਖੋਲਣ ਵਾਸਤੇ ਟੌੜੇ ਨੂੰ ਇੱਕ ਵਾਰੀ ਕਿਸੇ ਨੇ ਕਿਹਾ ਵੀ ਤੁਸੀਂ ਸਕੂਲ ਕਾਲਜ ਕਿਉਂ ਨੀ ਸਕੂਲ ਕਿਉਂ ਨੀ ਖੋਲਦੇ ਕਹਿੰਦਾ ਵੀ ਸਰਕਾਰ ਦਾ ਕੀ ਕੰਮ ਆ ਗੁਰਦੁਆਰਿਆਂ ਦਾ ਚੜਾਵਾ ਸਕੂਲ ਖੋਲਣ ਲਈ ਨਹੀਂ ਆਉਂਦਾ ਇਹ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਲਈ ਆਉਂਦਾ ਇਹ ਸਰਕਾਰ ਦਾ ਕੰਮ ਹੈ ਸਕੂਲ ਖੋਲੇ
ਫਿਰ ਵੀ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਸਾਰੇ ਜਿਹੜੇ ਸਕੂਲ
ਕਿੰਨੇ ਮਤਲਬ ਵੀ ਮੈਂ ਉਹਨਾਂ ਨੂੰ ਕਹਿਣਾ ਵੀ ਗਿਣਤੀ ਦੱਸੋ ਕਿੰਨੇ ਧਾਰਮਿਕ ਸੰਸਥਾਵਾਂ ਚੱਲਦੀਆਂ ਉਹਨਾਂ ਕੋਲ ਜਿੱਥੇ ਰਾਗੀ ਢਾਡੀ ਪ੍ਰਚਾਰਕ ਕਵੀਸ਼ਰ ਪੈਦਾ ਕੀਤੇ ਜਾਂਦੇ ਆ ਕਿੰਨੇ ਸਕੂਲ ਹਾਇਰ ਸੈਕੰਡਰੀ ਸਕੂਲ ਸੀਨੀਅਰ ਸੈਕੰਡਰੀ ਸਕੂਲ ਕਾਲਜ ਇੰਜੀਨੀਅਰਿੰਗ ਕਾਲਜ ਹਸਪਤਾਲ ਡੈਂਟਲ ਕਾਲਜ ਤੇ ਕਿੰਨਾ ਕੁਝ ਸੰਸਥਾਵਾਂ ਫੇਰ ਵੀ ਸ਼੍ਰੋਮਣੀ ਕਮੇਟੀ ਦੇ ਪਰਬ ਹਾਲਾਂਕਿ ਵੇਸਟੇਜ ਹੋਣ ਦੇ ਬਾਵਜੂਦ ਵੀ ਬੇਈਮਾਨੀਆਂ ਹੋਣ ਦੇ ਬਾਵਜੂਦ ਵੀ ਇੰਨਾ ਕੁਝ ਹੋਈ ਜਾਂਦਾ ਫਿਰ ਸਿੱਖਾਂ ਵਿਚ ਇੱਕ ਬੜਾ ਭੁਲੇਖਾ ਆ ਸਰਕਾਰ ਨਾਲ ਵੱਡਾ ਬਜਟ ਸਰਕਾਰ ਨਾਲ ਵੱਡਾ ਬਜਟ ਉਹ ਸਰਕਾਰ ਦੇ ਬਜਟ ਦੇ ਮੁਕਾਬਲੇ ਤੇ ਉਹ ਬਿਲਕੁਲ ਮੂੰਗਫਲੀ ਦੀ ਗੱਡੀ ਜਿੰਨਾ ਵੀ ਨੀ ਹੈਗਾ ਉਹਨਾਂ ਦਾ ਤੇ ਕਰੋੜਾਂ ਕਰੋੜਾਂ ਹੀ ਅਰਬਾਂ ਦਾ ਇਹ ਸਿਰਫ 11 ਅਰਬ ਰੁਪਏ ਦਾ ਬਜਟ ਆ ਜੇ ਤੋਂ ਲਗਭਗ ਅੱਧਾ ਤੇ ਸਟਾਫ ਦੀਆਂ ਤਨਖਾਹਾਂ ਤੇ ਚਲਿਆ ਜਾਂਦਾ ਬਾਕੀ ਬਜਦੀਆਂ ਕਿੰਨੇ ਲੰਗਰ ਚੱਲਦੇ ਆ ਕਿੰਨੀਆਂ ਸਰਾਵਾਂ ਕਿੰਨੀਆਂ ਲਾਇਬ੍ਰੇਰੀਆਂ ਕਿੰਨੀਆਂ ਹੋਰ ਸੰਸਥਾਵਾਂ ਤੇ ਉਹ ਔਰ ਫੇਰ ਉੱਤੇ ਸਰਕਾਰ ਦਾ ਕੁੰਡਾ ਆ ਹਰ ਸਾਲ ਬਜਟ ਬਣਾ ਕੇ ਸ਼੍ਰੋਮਣੀ ਕਮੇਟੀ ਪਾਸ ਕਰਵਾ ਕੇ ਜਨਰਲ ਜਹਾਜ਼ ਸਰਕਾਰ ਨੂੰ ਭੇਜਣਾ ਪੈਂਦਾ ਉਹਦੇ ਮੁਤਾਬਕ ਹਰ ਮਹੀਨੇ ਦੀ ਰਿਪੋਰਟ ਦੇਣੀ ਪੈਂਦੀ ਹੈ ਵੀ ਇੱਥੋਂ ਇੰਨੀ ਇਨਕਮ ਆਈ ਹਾਂ ਏਡਾ ਵੱਡਾ ਬਜਟ ਆ ਜੀ 11-12 ਅਰਬ ਦਾ ਤੇ ਉੱਥੇ ਫਿਰ ਬੰਦਾ ਆ ਕਿਤੇ ਜਿੱਥੇ ਜਿਹਦਾ ਦਾ ਲੱਗਦਾ ਕੋਈ ਮੋਟੇ ਤੌਰ ਤੇ ਦੋ ਤਰ੍ਹਾਂ ਦੇ ਬੰਦੇ ਆ ਸ਼੍ਰੋਮਣੀ ਕਮੇਟੀ ਇੱਕ ਤਾਂ ਮੇਰੀ ਸ਼੍ਰੇਣੀ ਦੇ ਤੇ ਜਿਨ੍ਹਾਂ ਨੇ ਨੌਕਰੀ ਪ੍ਰਾਪਤ ਕੀਤੀ ਹੈ ਨੌਕਰੀ ਤੋਂ ਮਿਲਣ ਵਾਲੀ ਤਨਖਾਹ ਨਾਲ ਟੱਬਰ ਦਾ ਖਰਚ ਕਰਨਾ ਆ ਤੇ ਉਸ ਨੌਕਰੀ ਨੂੰ ਵੱਧ ਤੋਂ ਵੱਧ ਸਮੇਂ ਤੱਕ ਜਾਰੀ ਰੱਖਣ ਵਾਲਾ ਕਰਨਾ ਉਹ ਉਹਨਾਂ ਦਾ ਨੌਕਰੀ ਨਾਲ ਸੰਬੰਧ ਹੈ ਦੂਜੇ ਆਉਂਦੇ ਇਲੈਕਟ ਹੋ ਕੇ ਸਿੱਖਾਂ ਦੀਆਂ ਵੋਟਾਂ ਨਾਲ ਮੈਂਬਰ ਬਣਦੇ ਆ ਮੈਂਬਰ ਅਹੁਦੇਦਾਰ ਬਣਦੇ ਆ ਉਹਨਾਂ ਦਾ ਨਿਸ਼ਾਨਾ ਹੁੰਦਾ ਘਰੋਂ ਜਾਇਦਾਦ ਵਾਲੇ ਰੱਜੇ ਪੁੱਜੇ ਹੁੰਦੇ ਆ ਉਹਨਾਂ ਦਾ ਨਿਸ਼ਾਨਾ ਵੀ ਗੁਰਦੁਆਰਿਆਂ ਦੇ ਵਸੀਲਿਆਂ ਨੂੰ ਵਰਤ ਕੇ ਅਸੀਂ MLA ਤੇ MP ਕਿਵੇਂ ਬਣੀਏ ਇਹ ਪ੍ਰੈਕਟੀਕਲੀ ਜ਼ਿਆਦਾ ਇਹ ਗੱਲ ਆ ਇਸ ਦੇ ਵਿਚ ਉਹੋ ਜਿਹੇ ਵੀ ਹੁੰਦੇ ਆ ਵੀ ਜਿਹੜਾ ਕਮਿਸ਼ਨ ਮਿਲਣ ਵਾਲਾ ਉਹ ਬਿੱਲ ਚੋਂ ਕਟਾਉਂਦਾ ਹਾਂਜੀ
ਬੜੀ ਹੈਰਾਨੀ ਵਾਲੀ ਗੱਲ ਆ ਇਹ ਜਿਵੇਂ ਤੁਸੀਂ ਕਿਹਾ ਵੀ ਰੱਜੇ ਬੁੱਜੇ ਲੋਕ ਹੁੰਦੇ ਆ ਜਿਹੜੇ ਆਉਂਦੇ ਆ ਮਤਲਬ ਇੱਕ ਤਰ੍ਹਾਂ ਦੀ
ਕਹਿ ਲੋ
ਵੀ ਇਲੈਕਸ਼ਨ ਲੜ ਕੇ ਆਉਂਦੇ ਆ ਔਰ ਉਹ ਸਿਆਸੀ ਮਤਲਬ ਇੱਕ ਤਰੀਕਾ ਹੋ ਗਿਆ ਨਾ ਜੀ ਜੀ ਬਿਲਕੁਲ ਔਰ ਧਰਮ ਜਦੋਂ ਸਿਆਸਤ ਦੇ ਪ੍ਰਭਾਵ ਹੇਠਾਂ ਆ ਜਾਂਦਾ ਤਾਂ ਉਹਦੇ ਵਿਚ ਫਿਰ ਹੁਣ ਤਾਈਆਂ ਕਮੀਆਂ ਆਉਣੀਆਂ ਜਿਹੜੀਆਂ ਮੈਨੂੰ ਲੱਗਦਾ ਬੜੀਆਂ ਲਾਜ਼ਮੀ ਹੋ ਜਾਂਦੀਆਂ ਹਨਾ ਸਾਡੇ ਨਾਲ ਜਸਪਾਲ ਰਾਮਾ ਸਿਡਨੀ ਵਾਲੇ ਵੀ ਕਾਫੀ ਦੇਰ ਤੋਂ ਬਣੇ ਸੀ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਵੀ ਕਿਆ ਬਾਤ ਨਾ ਕਹੋ ਅੱਜ ਹੋਰ ਕਹਿ ਲੋ ਕੁਛ
ਕਿਉਂਕਿ
ਪੰਜਾਬੀ ਬੋਲਦੇ ਬੋਲਦੇ ਸੋ ਕੁਛ ਚੀਜ਼ਾਂ ਜਿਹੜੀਆਂ ਉਹ ਤਕੀਆ ਕਲਾਮ ਜਿਹਾ ਕਹਿ ਲੋ ਇੱਕ ਤਰ੍ਹਾਂ ਹਨਾ ਜ਼ੁਬਾਨ ਤੇ ਚੜ ਜਾਂਦਾ
ਜਲੰਧਰ ਰੇਡੀਓ ਤੋਂ ਦਿਹਾਤੀ ਪ੍ਰੋਗਰਾਮ ਆਉਂਦਾ ਹੁੰਦਾ ਸੀ ਤੇ ਉਹ ਮੈਨੂੰ ਨੀ ਪਤਾ ਦਿਹਾਤ ਕੀ ਹੁੰਦਾ ਤੇ ਮੈਂ ਕੋਈ ਗੱਲ ਕਿ ਮੈਂ ਦਿਹਾਤੀ ਪ੍ਰੋਗਰਾਮ ਬੜਾ ਵਧੀਆ ਹੁੰਦਾ ਠੰਡੂ ਰਾਮ ਸੰਤ ਰਾਮ ਦੇਈ ਫੌਕੂ ਮੈਦਾਨ ਹੁੰਦਾ
ਹਾਂਜੀ ਭਾਖੜੀ ਸਾਹਿਬ ਕਰਦੇ
ਮਾਸਟਰ ਜੀ ਕਹਿੰਦੇ ਆਪਣਾ ਜਿਹੜੇ ਹੈਗੇ ਨੇ ਜੌਲ ਸਾਹਿਬ ਵਾਈਸ ਚਾਂਸਲਰ ਉਹ ਕਹਿੰਦੇ ਮਾਸਟਰ ਜੀ ਰੋਲ ਕਰਦੇ ਹੁੰਦੇ ਸੀਗੇ ਤੇ ਮੈਨੂੰ ਚਾਚਾ ਜੀ ਕਹਿੰਦੇ ਦਿਹਾਤੀ ਕੀ ਹੁੰਦਾ ਤੇ ਮੈਨੂੰ ਨੀ ਸੀ ਪਤਾ, ਫੇਰ ਪਤਾ ਲੱਗਿਆ ਵੀ ਦਿਹਾਤ ਪਿੰਡ ਨੂੰ ਕਹਿੰਦੇ ਆ।
ਜੀ ਜੀ, ਸੋ ਭਾਖੜੀ ਸਾਹਿਬ ਕਰਦੇ ਹੁੰਦੇ ਸੀ ਪ੍ਰੋਗਰਾਮ, ਅੱਜ ਕੱਲ ਉਹੀ ਪ੍ਰੋਗਰਾਮ ਸਰਪ੍ਰੀਤ ਰਿਸ਼ੀ ਹੁਰੀ ਕਰਦੇ ਆ, ਤੇ ਸਾਡੇ ਕਹਿ ਲੋ ਵੀ ਉਥੋਂ ਹੀ ਜਲੰਧਰ ਆਕਾਸ਼ਵਾਣੀ ਤੋਂ ਇਹ ਕੁਛ ਲਫ਼ਜ਼ ਜਿਹੜੇ ਆ ਨਾ ਉਹ ਸਾਡੀ ਜ਼ਬਾਨ ਤੇ ਹੀ ਏਦਾਂ ਚੜ ਗਏ ਵੀ ਉਹ ਤਕੀਆ ਕਲਾਮ ਜਿਹਾ ਹੀ ਕਹਿ ਲੋ ਇੱਕ ਤਰ੍ਹਾਂ ਬਣ ਜਾਂਦਾ। ਉਹ
ਵੀ ਅਸੀਂ ਖੁਸ਼ੀ ਨਾਲ ਕਹਿ ਦਿੰਦੇ ਕਿ ਕਿਆ ਬਾਤ ਹੈ, ਕਿਆ ਬਾਤ।
ਹਾਂਜੀ ਜੀ ਆਪਣੇ ਕਹਿੰਦੇ ਹੁੰਦੇ ਆ ਵੀ ਅਹਿਸਾਸ ਆ ਉਹਨੂੰ ਜਦੋਂ ਤੁਸੀਂ ਪ੍ਰਗਟਾਉਂਦੇ ਆ ਨਾ,
ਪਰ
ਕਈ ਵਾਰ ਆਪ ਮੁਹਾਰੇ ਏਦਾਂ
ਦੇ ਸ਼ਬਦ। ਪਰ ਉਹਨੇ ਨੌਜਵਾਨ ਨੇ ਕਿਆ ਬਾਤ ਦਾ ਰੋਕ ਦਿੱਤਾ, ਫਿਰ ਇਹਦੇ ਥਾਂ ਅਸੀਂ ਕਹੀਏ ਕੀ? ਫਿਰ ਉਹ ਅਜੇ ਵੀ ਨੀ ਮੈਨੂੰ ਸਮਝ ਆ ਰਿਹਾ
ਜੀ। ਸੋ ਜਸਪਾਲ ਜੀ, ਮੈਨੂੰ ਲੱਗਦਾ ਫਿਰ ਇਹ ਕਹਿਣਾ ਜਾਇਜ਼ ਆ, ਕਿਉਂਕਿ ਗਿਆਨੀ ਜੀ ਨੇ ਕਿਹਾ ਨਾ ਵੀ ਜਿਹੜੀ ਚੀਜ਼ ਤੁਹਾਡੀ ਆਪਣੀ ਭਾਸ਼ਾ ਚ ਹੈ ਨੀ ਉਹਨੂੰ ਅਡੋਪਟ ਕਰਨ ਚ ਜਾਂ ਉਹਨੂੰ ਸਮਾਉਣ ਦੇ ਵਿਚ ਹਨਾ ਕੋਈ ਚਿੰਤਾ ਨਹੀਂ ਹੋਣੀ ਚਾਹੀਦੀ। ਹਾਂਜੀ ਹਾਂਜੀ, ਪਰ ਚਲੋ ਤੁਹਾਡਾ ਜਿਹੜਾ ਵਾਕਈ ਸੁਝਾਅ ਜਿਹੜਾ ਆ ਉਹ ਨੋਟ ਕਰਨ ਵਾਲਾ ਆ, ਆਪਾਂ ਨੂੰ ਹੁਣ ਲੱਭਣਾ ਪੈਣਾ ਇਹਦੇ ਤੇ। ਸੋ ਆਪਾਂ ਲੱਭਾਂਗੇ। ਸੋ ਗਿਆਨੀ ਜੀ, ਸਾਡੇ ਕੋਲ ਸਮਾਂ ਸਿਰਫ 2 ਮਿੰਟ ਦਾ ਬਚਿਆ, ਤੇ ਟੋਪਿਕ ਦੇ ਉੱਤੇ ਜਿਹੜੀ ਆਪਾਂ ਗੱਲਬਾਤ ਕਰ ਰਹੇ ਸੀਗੇ ਹਨਾ, ਉਹਦੇ ਦੋਨੋਂ ਪੱਖ ਖੈਰ ਵਿਚਾਰਨ ਯੋਗ ਹੈਗੇ ਵੀ ਆ ਔਰ ਰਹਿਣੇ ਹੀ ਆ ਉਹ, ਔਰ ਅਸੀਂ ਉਮੀਦ ਕਰਦੇ ਆ ਕਿ ਚਾਹੇ ਪ੍ਰਬੰਧਾਂ ਨੂੰ ਲੈ ਕੇ ਅਸੀਂ ਕਮੇਟੀਆਂ ਦੇ ਉੱਤੇ ਕੀਤੇ ਜਾਣ ਵਾਲੇ ਸਵਾਲ ਨੇ ਜਿਹੜੇ ਉਹਨਾਂ ਨੂੰ ਬਾਹਰ ਬਖੇੜੇ ਦੇ ਰੂਪ ਦੇ ਵਿਚ ਪੈਦਾ ਕਰਨ ਦੇ ਨਾਲ ਉਹਨਾਂ ਦੇ ਨਾਲ ਸਿੱਧੇ ਸੰਪਰਕ ਦੇ ਵਿਚ ਜਾ ਕੇ ਉਹਨਾਂ ਨੂੰ,
ਤੁਸੀਂ ਬੇਟਾ ਉਹਨਾਂ ਦੀ ਕੁਰਬਾਨੀ ਵੇਖੋ
ਜੀ,
ਤੇ ਜਿਹੜੇ ਵਸੀਲਿਆਂ ਤੇ ਜਿਹੜੇ ਸਮੇਂ ਤੇ ਉਹਨਾਂ ਦੇ ਪਰਿਵਾਰ ਦਾ ਹੱਕ ਆ ਉਹ ਸਮਾਂ ਪਰਿਵਾਰ ਨੂੰ ਦੇਣ ਦੀ ਬਜਾਏ ਉਹ ਧਰਮ ਸਥਾਨ ਗੁਰਦੁਆਰਾ ਉਸਾਰਨ ਲਈ ਲਾਉਂਦੇ ਆ, ਉਗਰਾਹੀ ਪੱਲਿਓਂ ਦਿੰਦੇ ਆ, ਸਮਾਂ ਖਰਚਦੇ ਆ, ਸੱਜਣਾ ਮਿੱਤਰਾਂ ਰਸੂਖ ਵਾਲਿਆਂ ਤੋਂ ਉਗਰਾਹੀ ਲਿਆ ਕੇ ਗੁਰਦੁਆਰਾ ਬਣਾਉਂਦੇ ਆ, ਤੇ ਫੇਰ ਮੇਰ ਮਹਾਤੜ ਸਾਥੀ ਆ ਕੇ ਉਹਨਾਂ ਤੇ ਨੁਕਤਾਚੀਨੀ ਕਰੀ ਜਾਂਦਾ, ਨਾ ਉਹ ਤਨਖਾਹ ਲੈਂਦੇ ਆ, ਨਾ ਉਹਨਾਂ ਨੂੰ ਕੋਈ ਅਲਾਉਂਸ ਮਿਲਦਾ, ਨਾ ਹੀ ਇੱਥੇ ਕੋਈ ਉਹਨਾਂ ਨੇ ਗੁਰਦੁਆਰੇ ਦਾ ਸਕੱਤਰ ਬਣ ਕੇ ਤੇ MLA ਬਣ ਦੀ ਉਹਨਾਂ ਨੂੰ ਆਸ ਆ, ਤੇ ਇਹਨਾਂ ਕੰਮ ਕਰਨ ਵਾਲੇ ਨੂੰ ਸੁਣੀ ਸੁਣਾਈ ਗੱਲ ਲੈ ਕੇ ਜਾਂ ਉਹਨਾਂ ਦੀ ਨਿੱਕੀ ਮੋਟੀ ਗਲਤੀ ਨੂੰ ਲੈ ਕੇ ਉਹਨਾਂ ਨੂੰ ਅਸੀਂ ਬਦਨਾਮ ਕਰਨ ਲਈਏ, ਤੇ ਇਹ ਸਾਡੇ ਵਾਸਤੇ ਵੀ ਚੰਗੀ ਗੱਲ ਨਹੀਂ।
ਬਿਲਕੁਲ, ਮੈਨੂੰ ਨਾ ਇੱਕ ਗੱਲ ਯਾਦ ਆ ਰਹੀ ਹੈ, ਸਰਦਾਰਾ ਸਿੰਘ ਜੌਹਲ
ਉਹਨਾਂ ਦੀ ਮੈਂ ਨਾਂ ਨਹੀਂ ਚੇਤੇ ਆ ਰਿਹਾ,
ਸਰਦਾਰਾ ਸਿੰਘ ਜੌਹਲ ਹੁਰੀ ਚੇਅਰਮੈਨ ਹੁੰਦੇ ਸੀ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ, ਤੇ ਉਹਨਾਂ ਨੂੰ ਅਕਸਰ ਚਾਹੇ ਪ੍ਰੋਫੈਸਰ ਲੈ ਲਓ ਚਾਹੇ ਦੂਸਰੇ ਲੋਕ ਕਹਿ ਲਓ ਵੀ ਜਿਹੜੇ ਪੇਰੈਂਟਸ ਹੁੰਦੇ ਆ ਜਾਂ ਫਿਰ ਜਿਹੜਾ ਅਫਸਰੀ ਅਮਲਾ ਆ ਜਿਹੜਾ ਦਫ਼ਤਰੀ ਅਮਲਾ ਆ ਹਨਾ, ਉਹਨਾਂ ਦੇ ਕੋਲ ਜਾ ਕੇ ਨਾ ਕਈ ਵਾਰ ਸ਼ਿਕਾਇਤ ਕਰਦੇ ਹੁੰਦੇ ਸੀ ਵੀ ਤੁਸੀਂ ਜਿਨ੍ਹਾਂ ਨੂੰ ਮੋਹਰੇ ਅਧਿਕਾਰ ਦਿੱਤੇ ਹੋਏ ਆ ਚਾਹੇ ਉਹ ਸਕੱਤਰ ਆ ਚਾਹੇ ਕੋਈ ਵੀ ਕਿਸੇ ਵੀ ਅਹੁਦੇ ਤੇ ਆ, ਜਿਨ੍ਹਾਂ ਨੂੰ ਤੁਸੀਂ ਅਧਿਕਾਰ ਦਿੱਤੇ ਹੋਏ ਆ ਉਹ ਅਧਿਕਾਰਾਂ ਨੂੰ ਜੇ ਗਲਤ ਵਰਤੋਂ ਕਰਦੇ ਆ ਜਾਂ ਜਿਵੇਂ ਜਦੋਂ ਪ੍ਰਬੰਧ ਹੁੰਦੇ ਆ ਪ੍ਰਬੰਧਾਂ ਦੇ ਵਿੱਚ ਲਾਇਬ੍ਰੇਰੀ ਉਸ ਰਹੀ ਆ ਸਟੇਡੀਅਮ ਬਣ ਰਿਹਾ ਆ ਹਨਾ ਹੋਰ ਬਹੁਤ ਤਰ੍ਹਾਂ ਦਾ ਜਿਹੜਾ ਪ੍ਰਬੰਧਾਂ ਦੇ ਵਿੱਚ ਸ਼ਾਮਲ ਹੁੰਦਾ ਕੰਮ, ਔਰ ਉਹਨਾਂ ਕੋਲੋਂ ਸ਼ਿਕਾਇਤ ਕਰਦੇ ਸੀ ਵੀ ਉਹ ਜਿਹੜਾ ਪ੍ਰਬੰਧ ਹੁੰਦਾ ਆ ਉਹਦੇ ਵਿੱਚੋਂ ਪੈਸਾ ਜਿਹੜਾ ਆ ਉਹ ਤਿਲਕਣ ਦੀ ਗੁੰਜਾਇਸ਼ ਬਹੁਤ ਆ, ਔਰ ਹੋ ਸਕਦਾ ਆ ਕਿ ਜਿਨ੍ਹਾਂ ਨੂੰ ਤੁਸੀਂ ਪ੍ਰਬੰਧ ਦਿੱਤੇ ਹੋਏ ਆ ਉਹ ਆਪਣਾ ਵੀ ਉਹਦੇ ਵਿੱਚੋਂ ਫਾਇਦਾ ਜਿਹੜਾ ਉਹ ਲੈਂਦੇ ਹੋਣ। ਤੇ ਜੌਹਲ ਸਾਹਿਬ ਨੇ ਇੱਕ ਵਾਰੀ ਬਹੁਤ ਵਧੀਆ ਜਵਾਬ ਦਿੱਤਾ, ਕਹਿੰਦੇ ਵੀ ਮੈਂ ਤਾਂ ਆਪਣੇ ਵੱਲੋਂ ਇਮਾਨਦਾਰੀ ਦੇ ਨਾਲ ਜਿਹੜੇ ਕੁਛ ਬੰਦੇ ਏਦਾਂ ਦੇ ਚੁਣ ਕੇ ਲਾਏ ਆ ਕਿ ਜਿਹੜੇ ਵਾਕਈ ਉਸ ਪ੍ਰਬੰਧ ਨੂੰ ਵੀ ਇਮਾਨਦਾਰੀ ਦੇ ਨਾਲ ਚਲਾਉਣ ਹਨਾ, ਔਰ ਕਹਿੰਦੇ ਵੀ ਜੇਕਰ ਤੁਹਾਨੂੰ ਉਹਨਾਂ ਦੇ ਵਿੱਚੋਂ ਵੀ ਕੋਈ ਨੁਕਸ ਨਿਕਲਦਾ ਲੱਗਦਾ ਤੁਹਾਨੂੰ ਲੱਗਦਾ ਕਿ ਉਹਨਾਂ ਦੇ ਅੰਦਰ ਵੀ ਕੋਈ ਭ੍ਰਿਸ਼ਟਾਚਾਰ ਦੀ ਗੁੰਜਾਇਸ਼ ਹੈਗੀ ਆ, ਤਾਂ ਉਹ ਕਹਿੰਦੇ ਵੀ ਦੁਨੀਆਂ ਦੇ ਵਿੱਚੋਂ ਤੁਸੀਂ ਏਦਾਂ ਦਾ ਇਮਾਨਦਾਰ ਬੰਦਾ ਮੈਨੂੰ ਲੱਭ ਕੇ ਦੇ ਦਿਓ
ਹਨਾ।
ਹਾਂ, ਕਿਉਂਕਿ ਉਹਨਾਂ ਦਾ ਵੀ ਬੜਾ ਸਪਸ਼ਟ ਜਵਾਬ ਹੁੰਦਾ ਸੀਗਾ ਉਹ ਮਿਹਨਤ ਕਰਨ ਦੇ ਉੱਤੇ, ਔਰ ਜਿਹੜਾ ਤੁਹਾਡੇ ਅੰਦਰ ਹੁਨਰ ਆ ਹਨਾ ਜਿਹੜੀ ਤੁਹਾਡੇ ਅੰਦਰ ਕਲਾ ਆ ਤੁਹਾਡੀ ਸਕਿੱਲ ਆ ਹਨਾ, ਉਹ ਕਹਿੰਦੇ ਹੁੰਦੇ ਸੀ ਵੀ ਉਹਦੇ ਵਿੱਚ ਸੁਧਾਰ ਲਿਆਉਣ ਦੇ ਲਈ ਤੁਸੀਂ ਯਤਨ ਜਿਹੜੇ ਆ ਉਹ ਆਪਣੇ ਜਾਰੀ ਰੱਖੋ, ਬਜਾਏ ਕਿ ਤੁਸੀਂ ਜਿਹੜੀ ਨਕਾਰਾਤਮਕ ਵਾਲੇ ਪਾਸੇ ਆਪਣੀ ਸੋਚ ਨੂੰ ਮੜ ਕੇ ਔਰ ਆਪਣੀ ਵੀ ਜਿਹੜੀ ਕੁਛ ਕਰਨ ਦੀ ਸ਼ਕਤੀ ਆ ਉਹਨੂੰ ਵੀ ਤੁਸੀਂ ਗੁਆ ਲੈਂਦੇ ਆ ਹਨਾ।
ਬਿਲਕੁਲ,
ਸੋ ਉਹੀ ਗੱਲ ਇੱਥੇ ਆ ਜਾਂਦੀ ਹੈ ਜਦੋਂ ਗੁਰਦੁਆਰੇ ਦੇ ਪ੍ਰਬੰਧਾਂ ਦੀ ਗੱਲ ਅਸੀਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਦੀ ਗੱਲ ਅਸੀਂ ਕਰਦੇ ਹਾਂ। ਸੋ ਬਿਲਕੁਲ ਜੀ, ਜਿਹੜੇ ਲੋਕ ਪ੍ਰਬੰਧ ਦੇ ਵਿੱਚ ਆਉਂਦੇ ਹੋਣੇ ਆ ਵਾਕਈ ਆਪਣਾ ਸਮਾਂ ਵੀ ਦਿੰਦੇ ਹੋਣੇ ਆ ਹਨਾ, ਔਰ ਆਪਣੀ એનર્ਜੀ ਜ਼ਰੂਰ ਲਗਾਉਂਦੇ ਹੋਣੇ ਆ,
ਔਰ ਜਿਹੜੇ ਇਹੋ ਜਿਹੇ ਇਮਾਨਦਾਰ ਪ੍ਰਬੰਧਕ ਹੁੰਦੇ ਨੁਕਤਾਚੀਨੀ ਜ਼ਿਆਦਾ ਉਹਨਾਂ ਦੀ ਹੁੰਦੀ ਹੈ।
ਬਿਲਕੁਲ ਜੀ ਜੀ,
ਤੇ ਜਿਹੜੇ ਸਗੋਂ ਚਲਾਕ ਹੁੰਦੇ ਆ
ਜੀ
ਤੇ ਉਹ ਉਹਨਾਂ ਵੱਲ ਲੋਕਾਂ ਦਾ ਧਿਆਨ ਹੀ ਨਹੀਂ।
ਬਿਲਕੁਲ, ਉਹ ਲਾਭ ਵੀ ਸਾਰੇ ਤਰ੍ਹਾਂ ਦੇ ਪ੍ਰਾਪਤ ਕਰ ਲੈਂਦੇ। ਖੈਰ ਇਹ ਵੀ ਫਿਤਰਤ ਆ ਇੱਕ ਤਰ੍ਹਾਂ ਦੀ ਕਿ ਸਾਡੀ ਸਾਰਿਆਂ ਦੀ ਬਣ ਚੁੱਕੀ ਹੈ। ਖੈਰ ਅਸੀਂ ਇਹੀ ਅਰਦਾਸ ਕਰ ਸਕਦੇ ਹਾਂ ਉਸ ਗੁਰੂ ਦੇ ਅੱਗੇ ਪਰਮਾਤਮਾ ਦੇ ਅੱਗੇ ਹਨਾ ਕਿ ਸਾਨੂੰ ਵੀ ਸਮਾਤ ਆਵੇ ਔਰ ਸਾਡੀਆਂ ਇਹ ਉੱਚ ਜਿਹੜੀਆਂ ਸੰਸਥਾਵਾਂ ਆ ਇਹਨਾਂ ਨੂੰ ਚਲਾਉਣ ਵਾਲਿਆਂ ਚ ਵੀ ਸਮਾਪਤ ਜਿਹੜੀ ਆ ਉਹ ਜ਼ਰੂਰ ਆਵੇ। ਸੋ ਗਿਆਨੀ ਜੀ, ਤੁਸੀਂ ਆਪਣਾ ਵਿਸ਼ੇਸ਼ ਸਮਾਂ ਕੱਢਿਆ ਔਰ ਇਸ ਸਮੇਂ ਦੇ ਲਈ ਪਹਿਲਾਂ ਤਾਂ ਤੁਹਾਡਾ ਧੰਨਵਾਦ ਹੈ, ਪਰ ਉਸ ਤੋਂ ਪਹਿਲਾਂ ਆਪਾਂ ਕਿਤਾਬਾਂ ਦੀ ਜ਼ਰੂਰ ਗੱਲ ਕਰ ਚੱਲੀਏ, ਕਿਉਂਕਿ ਹੁਣ ਤੱਕ 10 ਕਿਤਾਬਾਂ ਜਿਹੜੀਆਂ ਤੁਹਾਡੀਆਂ ਪਬਲਿਸ਼ ਹੋ ਚੁੱਕੀਆਂ।
ਹੁਣ ਜਿਹੜੀ ਆਈ ਮੈਨੂੰ ਗੱਲ ਚੇਤੇ ਆਈ ਆ,
ਹਾਂਜੀ,
ਉਹ 1948 ਦੇ ਵਿੱਚ 1748 ਵਿੱਚ ਅਕਾਲ ਤਖ਼ਤ ਸਾਹਿਬ ਪੰਥ ਨੇ ਫੈਸਲਾ ਕੀਤਾ ਤੇ ਉਧਰੋਂ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਹੁੰਦੇ ਸੀ, ਇਧਰੋਂ ਮਰਾਠੇ ਵੀ ਪੰਜਾਬ ਚ ਆ ਗਏ ਸੀ ਤੇ ਉਹ ਫਿਰ ਪੰਥ ਪ੍ਰਕਾਸ਼ ਲਿਖਿਆ ਵੀ ਪੰਜਾਬ ਦੀ ਮਾਲ ਪੰਜਾਬੀ ਖਾਏ, ਦੱਖਣੀ ਪੱਛਮੀ ਕਿਉਂ ਲੈ ਜਾਏ, ਵੀ ਇਹਨਾਂ ਨੂੰ ਨਾ ਮਰਾਠਿਆਂ ਨੂੰ ਇੱਥੇ ਆਉਣ ਦੇਣਾ, ਕਾਬਜ਼ ਹੋਣਾ ਨਾ ਪਠਾਣਾ ਨੂੰ, ਵੀ ਪੰਜਾਬ ਦਾ ਜਿਹੜਾ ਪੰਜਾਬ ਦਾ ਹੀ ਮਾਲ ਰਹੂਗਾ। ਸੋ ਇਸ ਲਈ ਥੋੜਾ ਜਿਹਾ ਹਾਸੇ ਦਾ ਟੱਚ ਦੇ ਕੇ ਵੀ ਗੁਰਦੁਆਰਿਆਂ ਦੇ ਵਿਚ ਜੋ ਕੁਝ ਆਉਂਦਾ ਗੁਰੂ ਦੇ ਸਿੱਖਾਂ ਨੇ ਛਕਣਾ ਆ, ਕਿ ਉਹ ਰਲ ਮਿਲ ਕੇ ਛਕੋ, ਇਹ ਨਾ ਹੋਵੇ ਕਿ ਭਾਈ ਮੈਂ ਹੀ ਕੱਲਾ ਘਰ ਨੂੰ ਲੈ ਜਾਵਾਂ, ਮੈਂ ਹੀ ਬੇਈਮਾਨੀ ਕਰ ਲਵਾਂ, ਨਹੀਂ, ਇਮਾਨਦਾਰੀ ਨਾਲ ਜੇ ਗੁਰੂ ਘਰ ਸੇਵਾ ਕਰਦੇ ਆ, ਲੰਗਰ ਵੀ ਉਥੋਂ ਛਕਣਾ ਜਾਇਜ਼ ਆ, ਕੜਾਹ ਪ੍ਰਸ਼ਾਦ ਵੀ ਛਕਣਾ ਜਾਇਜ਼ ਆ, ਆਏ ਗਏ ਦੀ ਸੇਵਾ ਸੰਭਾਲ, ਤੇ ਇਹ ਨਹੀਂ ਹੋਏ ਵੀ ਮੈਂ ਹੀ ਛਕ ਜਾਵਾਂ ਤੇ ਦੂਜਾ। ਇਸ ਲਈ ਜਦ ਹੁਣ ਲੰਗਰ ਪੱਕਦਾ ਆ ਤੇ ਉਹ ਸੰਗਤ ਜੇ ਛਕਣ ਵਾਲੀ ਨਾ ਆਊਗੀ ਤੇ ਉਹ ਸੇਵਾ ਵਿਚਾਰੇ ਦੀ ਕਿਵੇਂ ਲੇਖੇ ਲੱਗੂਗੀ।
ਬਿਲਕੁਲ,
ਸੋ ਇਸ ਲਈ ਬਹੁਤਾ ਫਿਕਰ ਨਹੀਂ ਕਰਨਾ ਚਾਹੀਦਾ, ਪਰ ਵਾਚਫੁਲ ਆਈਜ਼ ਰੱਖਣੀ ਚਾਹੀਦੀ ਹੈ। ਛੋਟਾ ਮੋਟਾ ਸਾਡੀ ਤੇ ਸਿੱਖ ਦੀ ਅਰਦਾਸ ਦਾ ਹਿੱਸਾ ਆ, ਜਿਹਨਾਂ ਵੇਖ ਕੇ ਅਨਡਿੱਠ ਕੀਤਾ,
ਬਿਲਕੁਲ,
ਬੜਾ ਔਖਾ ਕੰਮ ਹੈ ਵੇਖ ਕੇ ਅਨਡਿੱਠ ਕਰਨਾ, ਭਾਈ ਅਨਡਿੱਠ ਨਾ ਕਰੋ, ਉਹਨੂੰ ਦੱਸੋ ਜਾਂ ਉਸ ਤੋਂ ਉਤਲੇ ਯੋਗ ਅਧਿਕਾਰੀ ਦੇ ਨੋਟਿਸ ਵਿੱਚ ਲਿਆਓ, ਬਜਾਏ ਬਦਨਾਮੀ ਕਰਨ ਦੇ ਰੌਲਾ ਪਾਉਣ।
ਹਾਂਜੀ ਜੀ, ਬਿਲਕੁਲ। ਸੋ ਗਿਆਨੀ ਜੀ, ਜਿਹੜੀ ਹੁਣੇ ਹੁਣੇ ਜਿਹੜੀ ਕਿਤਾਬ ਤੁਹਾਡੀ ਛਾਪ ਕੇ ਆਈ ਹੈ, ਕੁਝ ਇਧਰੋਂ ਕੁਝ ਉਧਰੋਂ, ਉਹਦੇ ਵਿੱਚ ਵੀ ਕੁਝ ਇਹੋ ਜਿਹੇ ਟੋਪਿਕ ਹੈ, ਉਹ ਵੀ ਤੁਸੀਂ ਮੇਰਾ ਖਿਆਲ,
ਉਹ ਬੇਟਾ ਇੱਕ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ
ਚੰਨ ਸਿੰਘ ਬਾਰੇ
ਲਿਖਿਆ, ਇੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਹੇਦਰ ਮੋਹਨ ਸਿੰਘ ਧੁੜ ਬਾਰੇ
ਲਿਖਿਆ,
ਤੇ ਹੋਰ ਵੀ ਦੋ ਸ਼ਖਸੀਅਤਾਂ ਬਾਰੇ ਲਿਖਿਆ ਕਿ ਬੀਬੀ ਪੰਨੂ ਸੁਖਵੰਤ ਕੌਰ ਪੰਨੂ, ਬਹੁਤ ਸੋਹਣੀ ਸ਼ਖਸੀਅਤ ਆ ਇੱਥੇ ਪਰਥ ਵਿੱਚ, ਉਹਨਾਂ ਬਾਰੇ ਜਾਣਕਾਰੀ ਆ। ਤੇ ਇਹ ਮੈਂ ਕੁਝ ਜੇਕਰ ਲਿਖਦਾ ਨਾ, ਉਹ ਅੱਖੀ ਵੇਖਿਆ ਹੀ ਲਿਖਦਾ ਉਹਨਾਂ ਜੋ ਕੁਝ ਮੇਰੇ ਨਾਲ ਵਾਪਰਿਆ। ਸੋ ਇਸ ਤਰ੍ਹਾਂ ਇਹ ਵੀ ਆਇਆ ਵੀ ਮੈਂ ਆਸਟ੍ਰੇਲੀਆ ਵਿਚ ਕਿਵੇਂ ਆਇਆ ਤੇ ਮੇਰਾ ਬਾਈਪਾਸ ਕਿਵੇਂ ਹੋਇਆ, ਯਾਨੀ ਯਾਤਰਾ ਮੇਰੀ ਸਿਡਨੀ ਦੇ 4 ਹਸਪਤਾਲਾਂ ਦੀ, ਆ ਉਤਰਨਾ ਮੇਰਾ ਵੀ ਆਸਟ੍ਰੇਲੀਆ ਵਿਚ ਇਸ ਤਰ੍ਹਾਂ, ਤੇ ਫਿਰ ਕਥਾ ਬਾਰੇ ਵੀ ਕਥਾ ਕੀ ਹੈ ਤੇ ਕਥਾ ਕਿਵੇਂ ਹੋਣੀ ਚਾਹੀਦੀ ਹੈ ਤੇ ਕੀਰਤਨ ਕਿਵੇਂ ਹੋਣਾ, ਇਸ ਤਰ੍ਹਾਂ ਦੇ ਨਿੱਜੀ ਜੇ ਧਾਰਮਿਕ ਜੇ ਮਸਲੇ ਨਿੱਕੇ ਨਿੱਕੇ ਹੱਡੀ ਵਾਪਰੇ, ਉਹਨਾਂ ਬਾਰੇ ਲੇਖ ਨੇ, 200 ਪੇਜ ਦੀ ਕਿਤਾਬ ਆ
ਜੀ। ਸੋ ਬਿਲਕੁਲ ਜੀ, ਅਸੀਂ ਸਰੋਤਿਆਂ ਨੂੰ,
ਦੂਜੀ ਗੱਲ ਇਹ ਦੱਸ ਦਿਓ ਵੀ ਮੈਂ ਸਾਰੀ ਥਾਂ ਕਿਤਾਬ ਹੱਥੀ ਨਹੀਂ ਪਹੁੰਚਾ ਸਕਦਾ, ਜਿਹੜਾ ਪੜ੍ਹਨ ਦਾ ਸ਼ੌਕ ਰੱਖਦਾ ਹੋਵੇ, ਈਮੇਲ ਉਹਦਾ ਹੋਵੇ, ਮੈਨੂੰ ਉਹ ਈਮੇਲ ਭੇਜ ਦੇਵੇ, ਮੈਂ PDF ਕਾਪੀ ਬਣਾ ਕੇ ਉਹਨੂੰ ਭੇਜ ਦੂ, ਭਾਵੇਂ ਦੁਨੀਆਂ ਦੇ ਕਿਸੇ ਵੀ ਕੋਨੇ ਤੇ ਹੋਵੇ,
ਠੀਕ,
ਫ੍ਰੀ ਆਫ ਚਾਰਜ ਇਹਦੇ ਕੋਈ ਭੇਟਾ ਨਹੀਂ
ਜੀ। ਸੋ ਸਰੋਤਿਓ, ਤੁਸੀਂ ਜੇਕਰ ਇਹ ਕਿਤਾਬ ਹਾਸਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਗਿਆਨੀ ਜੀ ਦਾ ਨੰਬਰ ਜਿਹੜਾ ਉਹ ਜ਼ਰੂਰ ਨੋਟ ਕਰ ਲਓ, ਉਹਨਾਂ ਦਾ ਨੰਬਰ ਹੈ ਜੀ +61 4870 15845। ਸੋ ਕਾਰਟ ਲਗਾ ਕੇ 4870 15845। ਸੋ ਇਸ ਨੰਬਰ ਦੇ ਉੱਤੇ ਤੁਸੀਂ ਉਹਨਾਂ ਨੂੰ ਆਪਣੀ ਈਮੇਲ ਜਿਹੜੀ ਆ, ਈਮੇਲ ਐਡਰੈਸ ਜਿਹੜਾ ਉਹ ਮੈਸੇਜ ਕਰ ਸਕਦੇ ਹੋ ਤੇ ਤੁਹਾਡੇ ਤੱਕ ਉਹ ਪਹੁੰਚਦੀ ਕਰਨਗੇ। ਔਰ ਇਨੀ ਦਿਨੀ ਗਿਆਨੀ ਜੀ, ਤੁਸੀਂ ਮੈਲਬਨ ਦੇ ਵਿੱਚੋਂ ਕਿੱਥੋਂ, ਜੇਕਰ ਤੁਹਾਨੂੰ ਕੋਈ ਮਿਲਣਾ ਚਾਹੁੰਦਾ?
ਕ੍ਰੇਗੀਬਰਨ ਗੁਰਦੁਆਰੇ ਚ ਆ
ਜੀ,
ਤੇ ਘੱਟ ਤੋਂ ਘੱਟ ਐਤਵਾਰ ਤੱਕ ਮੈਂ ਇੱਥੇ ਆ,
ਠੀਕ,
ਤੇ ਐਤਵਾਰ ਤੋਂ ਬਾਅਦ ਵੀ ਸ਼ਾਇਦ 1-2 ਦਿਨ ਹੋਰ ਰਹਿ ਜਾ
ਜੀ,
ਤੇ ਜਿਹੜਾ ਵੀ ਇੱਥੋਂ ਮੇਰੇ ਕੋਲ ਲੈਣਾ ਚਾਹੇ, ਮੈਂ ਕੁਝ ਕਾਪੀਆਂ ਲੈ ਕੇ ਆਇਆ
ਜੀ,
ਤੇ ਉਹ ਮੈਨੂੰ ਬੜੀ ਖੁਸ਼ੀ ਨਾਲ ਉਹਨੂੰ ਦੇ ਕੇ ਪਸੰਦ ਆਇਆ।
ਸੋ ਬਹੁਤ ਬਹੁਤ ਧੰਨਵਾਦ ਇੱਕ ਵਾਰ ਫੇਰ ਸਮਾਂ ਕੱਢਣ ਦੇ ਲਈ ਔਰ ਇੱਥੇ ਪਹੁੰਚਣ ਦੇ ਲਈ।
ਹੁਣ ਕੋਈ ਚਾਹ ਪਿਆਓ ਮੈਨੂੰ,
ਬਿਲਕੁਲ ਜੀ ਜੀ ਜੀ। ਸੋ ਦੋਸਤੋ, ਲੈਣੇ ਆ ਇਜਾਜ਼ਤ, ਇੱਕ ਗੀਤ ਦੇ ਨਾਲ ਮੈਂ ਛੱਡ ਕੇ ਜਾ ਰਹੀ ਹਾਂ, ਉਸ ਤੋਂ ਬਾਅਦ ਕੁਝ ਵਪਾਰਕ ਇਸ਼ਤਿਹਾਰ ਜਿਹੜੇ ਆ ਉਹ ਤੁਹਾਡੀ ਨਜ਼ਰ ਕਰਾਂਗੇ। ਇਸ ਵੇਲੇ ਮੈਨੂੰ ਤੇ ਗਿਆਨੀ ਜੀ ਨੂੰ, ਸਾਨੂੰ ਦੋਵਾਂ ਨੂੰ ਮੈਲਬਨ ਸਟੂਡੀਓ ਤੋਂ ਦਿਓ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਤੇ।
ਨਾ ਡਰਦਾ ਬੰਦਿਆ, ਲੱਗਣੀਆਂ ਆਖਿਰ ਤੇਰੀਆਂ ਪਾਣੀ ਦਿਆ, ਪਾਣੀ ਦਿਆ ਬੁਲਬੁਲਿਆ ਕੀ ਬੁਣਿਆ ਦਾਤ।
ਤੇਰੀਆਂ ਪਾਣੀ ਦਿਆ ਬੁਲਬੁਲਿਆ ਕੀ ਮੁਨਿਆ ਤਾਂ ਤੇਰੀਆਂ ਪਾਣੀ ਦਿਆ ਬੁਲਬੁਲਿਆ ਕੀ ਬੁਨਿਆ 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 ਤਾਂ ਤੇਰੀਆਂ।
ਜਰੰਗ ਕਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923081 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 04122923081।
अपने करियर नू नवीं ऊंचाइयां देने दे लिए आज ही ज्वाइन करो ग्रिफिन कॉलेज घट समय च स्किलफुल एजुकेशन हासिल करो ग्रिफिन कॉलेज इत्थे स्टूडेंट्स नू दिता जांदा है हेल्दी ते हारमोनियस स्टडिंग एनवायरमेंट लेटेस्ट टेक्नोलॉजी ऑनलाइन स्टडी ते अफोर्डेबल फीस क्वालिफाइड ट्रेनर्स स्टूडेंट सपोर्ट सर्विसेज आज ही ज्वाइन करो ग्रिफिन कॉलेज एलवान 30 हर्शल स्ट्रीट ब्रिस्बेन QLD 4000 ब्रिस्बेन the education the shopping hub the bilkul vich for more information call 617-3106-5394
ਇਸਵੇਂ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Tusi sun rahe ho apna Harman Radio. 24 ghante 7 din Australia da pehla Punjabi radio. Harman Radio. 24 ghante 7 din
ਅੱਖੀਆਂ ਚ ਪਾ ਕੇ ਨੀ ਤੂੰ ਸੁਰਮਾ ਸੁਰਮਾ ਸਿੱਖਿਆ ਤੂੰ ਦੱਸ ਕਿੱਥੋਂ ਤੁਰਨਾ ਤੁਰਨਾ ਅੱਖੀਆਂ ਚ ਪਾ ਕੇ ਨੀ ਤੂੰ ਸੁਰਮਾ ਸੁਰਮਾ ਸਿੱਖਿਆ ਤੂੰ ਦੱਸ ਕਿੱਥੋਂ ਤੁਰਨਾ ਤੁਰਨਾ ਅੱਖੀਆਂ ਚ ਪਾ ਕੇ ਨੀ ਤੂੰ ਸੁਰਮਾ ਸੁਰਮਾ ਸਿੱਖਿਆ ਤੂੰ ਦੱਸ ਕਿੱਥੋਂ ਤੁਰਨਾ 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 ਜਿਹੜਾ ਸੂਟ ਤੂੰ ਪਾਇਆ ਆ ਸਭ ਪੁੱਛਦੇ ਨੇ ਕਿੱਥੋਂ ਮਿਲਦਾ ਆ ਕਾਲੀ ਤੇਰੀ ਗੁੱਤ ਗੋਲ ਮੋੜ ਲੱਕ ਹਿਲਦਾ ਆ ਦੇਖ ਹੋਈ ਜਾਂਦਾ ਹਾਲ ਬੁਰਾ ਦਿਲ ਦਾ ਆ ਕਾਲੀ ਤੇਰੀ ਗੁੱਤ ਗੋਲ ਮੋੜ ਲੱਕ ਹਿਲਦਾ ਆ ਦੇਖ ਦੇਖ ਹੋਈ ਜਾਂਦਾ ਹਾਲ ਬੁਰਾ ਦਿਲ ਦਾ ਆ ਕਾਲੀ ਤੇਰੀ ਗੁੱਤ ਗੋਲ ਮੋੜ ਲੱਕ ਹਿਲਦਾ ਆ Girl, when you walking around, you're so inconsiderate. Everything you're rocking, girl, you know that I'm feeling it. It's everything that you do to me. You break all the rules, you ain't gotta pay. You know the sun can shine on you in the night and day. You put a hold on time and a sudden give me chills when I'm touching all these things that you do to me. Sara panga teri gal wale dil da aaya. Kali teri gutt gol mod lag dil da aaya. ਕਹਿੰਦਾ ਹੁਣ ਕੱਲੀ ਕਿਤੇ ਮਿਲ ਮਿਲ ਤੇਰੇ ਸੁਰਮੇ ਨੇ ਲੁੱਟ ਲਿਆ ਦਿਲ 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 ਕਹਿੰਦਾ ਹੁਣ ਕੱਲੀ ਕਿਤੇ ਮਿਲ ਜਿਹੜਾ ਤੇਰੇ ਕੋਲ ਰਹਿ ਗਿਆ ਰੱਖੀ ਮੇਰੇ ਦਿਲ ਦਾ ਖਿਆਲ ਵੇਖੀ ਕਿਤੇ ਤੋੜ ਨਾ ਦੇਵੀ ਗੁਰੂ ਦਾ ਹੋ ਜੂਗਾ ਬੁਰਾ ਹਾਲ ਜਿਹੜਾ ਤੇਰੇ ਕੋਲ ਰਹਿ ਗਿਆ रखी मेरे दिल दा ख्याल वेख कित तोड़ ना देवी गुरु दा हो जूगा बुरा हाल रब दी सा मामला दिल दाया दिल दाया ज़माना इना बदल गया लोका दी जुबान ते अख एक थाना टिक दिए कोई कहिंदा के मित्रो अजकल दुध वद विकदा कोई कहिंदा के अजकल ज्यादा दारू विकदी इस दुनिया का भेद आया ना वड्या वड्या नू ए अंदरों मंगला होर ते बाहरों होर दिस दिए
ਨਹੀਂ ਦਾ जिस दिन दा कोलों लंघिया उसे दिन प्यार हो गया दिल दे दे तैथों मंगिया मैनू कोई थोड़ नहीं अखियां नू तू जे मिल जे सुरमे दी लोड़ नहीं अखियां नू तू जे मिल जे सुरमे दी लोड़ नहीं आए वे सुन सावले रंगिया तेरे साहदा कंबल भी दे नहीं सकदा निक तेरिया बाहां दा कंबल भी दे नहीं सकदा निक तेरिया बाहां दा आए वे सुन सावले रंगिया
गल दस सच्ची सच्ची दसेंगा
तू ही दस तेरी गल केड़ी नहीं मन में हर गल तेरे विच नी लड़ बनी मैं तू ही दस तेरी गल केड़ी नहीं मन में हर गल तेरे विच नी लड़ बनी मैं ना सुख दिल गल तेरे उत्ते मर दिया झिड़का क्यों रेंदा मैनू मारदा जदू किथे बैठदा यार नाल सोणिया विच तां भुल जावे मेरे प्यार दा तैनू किन्ना कर दिया तेरे उत्ते मर दिया झिड़का क्यों रेंदा मैनू मारदा जदू किथे बैठदा यार नाल सोणिया विच तां भुल जावे मेरे प्यार दा रियाज अली हर दोष मेरे उत्ते मड़ गया न कर चन्ना जतरिया न कर डेली डेली लड़ेगा न कर चन्ना जतरिया न कर डेली डेली लड़ेगा न कर चना दिन हर पैर चना तेरे नाल जिंदगी हसीन है तैथों वध तेनु जाना भुल जावा पीना खाना जाने बुझ बनदा क्यों मीन है खुदा करे खैर चना दिन हर पैर चना तेरे नाल जिंदगी हसीन है तैथों वध तेनु जाना भुल जावा पीना खाना जाने बुझ बनदा क्यों मीन है सुना मेरे नाल बार जाके गहरा
the beat, Johnny Wick.
Kar to nikal diya jado tu, kala tika thodi utte laya kar. Sara armani billo pona chhad de, simple je suke billo paya kar. Kar to nikal diya jado tu, kala tika thodi utte laya kar. Sara armani billo pona chhad de, simple je suke billo paya kar. Dekh tere piche munda kinna cool ghumda, tu aankh diya ho ke main phool ghumda. Check kar YouTube te star. Tu hi 1 million vich 1 takri, teri photo dekha main ta sau sawar hai. Kuch tina mina ni na piche gayi bumdi, par munda kar tenu dilo pyar hai. Tu hi 1 million vich 1 takri, teri photo dekha main ta sau sawar hai. Kuch tina mina ni na piche gayi bumdi, par munda kar tenu dilo pyar hai. तेरी अख लगे जमाई बारूद गोरी ते नाले लिपटा लवारा वर गए करे मैनू मेड तेरी शेप लख दी जदो वेखा लगे नशा चढ़ गए चल तेरे ले गोरिये मैं आम हो गया पूरा खुश रख तेरा मैं गुलाम हो गया चल तेरे ले गोरिये मैं आम हो गया पूरा खुश रख तेरा मैं गुलाम हो गया जे नेड़े आया कोई तेरे दे ना मार है तू ही 1 million vich 1 takri तेरी फोटो देखा मैं तो सो सो मार है कुछ टीना मीना